ਸਾਧ ਮਹੱਲਾ ਪੰਜਾ ਹਰ ਮਨ ਤਨ ਵਸਿਆ ਸੋਈ ਜੈ ਜੈਕਾਰ ਕਰੇ ਸਭ ਸੋਈ ਹਰ ਮਨ ਤਨ ਵਸਿਆ ਸੋਈ ਜੈ ਜੈਕਾਰ ਕਰੇ ਸਭ ਕੋਈ
ਪਹਿਲਾਂ ਦੁੱਧ ਦੀ ਲੋੜ ਪੈਂਦੀ ਹੈ, ਦੁੱਧ ਚੋ ਕੇ ਉਹਨੂੰ ਗਰਮ ਕਰਕੇ ਫਿਰ ਖਾਲਸਾ ਦੇ ਕਟੋਰੇ ਚ ਪਾ ਕੇ ਜਾਗ ਲਾ ਕੇ ਮੇਹੀ ਚ ਰੱਖ ਕੇ ਸੋ ਉਸਨੂੰ ਜਮਾ ਕੇ ਦਹੀਂ ਬਣਾ ਕੇ ਨੁਰਾਣੀ ਪਾ ਕੇ ਪੁੜ ਪਾ ਕੇ ਰੱਸੀ ਪਾ ਕੇ ਨੇਤਰਾ ਪਾ ਕੇ ਹੱਥਾਂ ਦੇ ਪੱਤਰ ਕੇ ਉਹਨੂੰ ਰਿੜਕ ਕੇ ਤੇ ਫਿਰ ਮੱਖਣ ਕੱਢ ਕੇ ਆਨੰਦ ਮਾਣਦੇ ਹਨ ਜੀਵ। ਪਰ ਜਿਹੜੀ ਲੱਸੀ ਹੈ ਉਸਨੂੰ ਬਹੁਤ ਲੋਕ ਵਰਤ ਲੈਂਦੇ ਹਨ। ਇਸੇ ਤਰ੍ਹਾਂ ਪਰਮੇਸ਼ਵਰ ਦੇ ਪਿਆਰੇ ਜਿਹੜੇ ਮਹਾਂਪੁਰਖ ਹਨ ਉਹਨਾਂ ਦਾ ਜਿਵੇਂ ਮੱਖਣ ਖਾਣ ਵਾਲਾ ਹੈ ਸੁੱਕਾ ਪ੍ਰਸ਼ਾਦਾ ਕਾਫੀ ਛੱਡਦੇ ਹੈ। ਸੰਤ ਮਾਖਣ ਆਇਆ ਸ਼ਾਸ ਪਿਆ ਸੰਸਾਰ, ਪਰ ਇਹ ਨਹੀਂ ਕਿ ਕਿਸੇ ਮਾਈ ਤੋਂ ਜਾ ਕੇ ਮੱਖਣ ਮੰਗਣ ਦੇ ਟਾਈਮ ਤੇ ਇਹ ਮੰਗ ਦੀਆਂ ਪਹਿਲੀਆਂ ਮਾਈ ਮੱਖਣ ਦਾਨ ਦੇ ਰਹੇ ਅਤੇ ਸੰਤ ਜੋ ਹੋਏ ਤੇ ਲੱਡੂ ਆਪਣੇ ਕਿਸੇ ਚੀਜ਼ ਇਹੋ ਜਿਹਾ ਮੱਖਣ ਨਹੀਂ। ਪਰਮੇਸ਼ਵਰ ਦੇ ਪਿਆਰੇ ਦੇ ਮਹਾਂਪੁਰਖ ਹੈ ਉਹ ਭਾਵੇਂ ਤੁਰੇ ਫਿਰਦੇ ਹੋਣ ਚਾਹੇ ਬੈਠੇ ਹੋਣ ਚਾਹੇ ਵਿਚਰ ਕੇ ਪ੍ਰਚਾਰ ਕਰਨ, ਉਹਨਾਂ ਦਾ ਮੱਖਣ ਖਾਣ ਦਾ ਤਰੀਕਾ ਵੀ ਅਲੱਗ ਹੈ ਲੋਕਾਂ ਨਾਲੋਂ। ਤੰਗ ਭਾਵੇਂ ਕਿਸੇ ਦੇ ਮੁਤਾਬਕ ਕਦਮ ਕੀਤਾ ਜਾਵੇਗਾ, ਪਰਮੇਸ਼ਵਰ ਦੇ ਪਿਆਰੇ ਸਾਧ ਸੰਗਤ ਰੂਪੇ ਗਊ ਦੇ ਪਾਸ ਬੈਠਦੇ ਹਨ। ਤਾਂ ਕੰਮ ਰੂਪ ਗੁਰੂ ਦੇ ਪਿਆਰੇ ਸਾਧਨਾ ਰੂਪੇ ਅਸਥਾਨਾਂ ਦੇ ਵਿੱਚ ਦੁੱਧ ਚੋਂਦੇ ਹਨ। ਸੋ ਇਸ ਤਰ੍ਹਾਂ ਦੁੱਧ ਚੋ ਕੇ ਅਵਤਾਰ ਕਰ ਰੂਪੇ ਚਟੂਰਾ ਬਣਾ ਕੇ ਚਿਹਰੇ ਵਿੱਚ ਪਾ ਲੈਂਦੇ ਹਨ। ਬ੍ਰਹਮ ਅਭਿਆਸ ਰੂਪੇ ਅਰਵੇ ਬਾਲ ਕੇ ਸਹਿਜ ਬਲੋਵ ਜੈਸੇ ਸਾਤਵੇਂ ਰਾਏ ਦੇ ਮੁਤਾਬਕ ਨੀਚ ਨੀਚ ਮਨ ਕੀ ਜਾਂਦੀ ਆ। ਇਸ ਤਰ੍ਹਾਂ ਅੱਜ ਬਾਲ ਕੇ ਕਾਮ ਕਰੋ ਲੋ ਮੋਹ ਕਾਮ ਦਾ ਤਿਆਗ ਕਰਕੇ ਜੇ ਲੱਖਾਂ ਜਾਲ ਕੇ ਸੋ ਕਾਮ ਕਰਮਾਂ ਰੂਪੇ ਦੁੱਧ ਨੂੰ ਤਪਾ ਲੈਂਦੇ ਹਨ। ਸੋ ਇਹ ਸੁਰਤੀ ਨੂੰ ਅਕਾਦਰ ਕਰਮ ਰੂਪ ਇਹ ਜਾਗ ਲਾ ਲੈਂਦੇ ਹਨ। ਇਸ ਤਰ੍ਹਾਂ ਖਾਲਸਾ ਜੀ ਤੇ ਦਹੀਂ ਬਣ ਜਾਂਦਾ ਹੈ। ਦਹੀਂ ਬਣ ਕੇ ਵਿਵੇਕ ਰੂਪੀ ਦੇ ਵਿੱਚ ਮਧਾਰੀ ਪਾ ਕੇ ਪ੍ਰੇਮ ਦਾ ਕੁੜ ਪਾ ਕੇ ਮਨ ਦੇ ਸੰਕਲਪ ਤੇ ਵਿਕਲਪ ਰੂਪ ਤੇ ਹੱਥਾਂ ਦੇ ਵਿੱਚ ਖਾਲਸਾ ਦੇ ਦੋਵੇਂ ਗੁੱਡੀਆਂ ਪਕੜ ਲੈਣੀਆਂ ਹੋਣ, ਦਿਲ ਤੇ ਨਿਖੇਰ ਕਰਮਾਂ ਦਾ ਤਿਆਗ ਕਰਨ ਰੂਪ ਭਾਵਨਾ ਰੂਪੀ ਹੱਥਾਂ ਵਿੱਚ ਗੁੱਡੀਆਂ ਪਕੜ ਕੇ ਤੇ ਵਿਚਾਰ ਰੂਪ ਇਹ ਰਿੜਕਣਾ ਹੈ ਜਾਂ ਆਪਣਾ ਵਿਵੇਕ ਰੂਪੀ ਮਿਲਾਰੀ ਪਾ ਕੇ ਪੁਨਾ ਪੁਨਾ ਅਭਿਆਸ ਕਰਨ ਰੂਪ ਇਹ ਰਿੜਕਣਾ ਹੈ। ਜਦੋਂ ਨੁਕਸਾਨ ਕਰਮ ਰੂਪੇ ਦੁੱਧ ਨੂੰ ਤੇਜ਼ ਤਰੀਕੇ ਨਾਲ ਰਿੜਕਿਆ ਤੇ ਨੇਤਰੋਂ ਨੀਂਦ ਨਾ ਆਵੇ, ਨੀਂਦ ਦਾ ਤਿਆਗ ਕਰਨ ਤੇ ਇਹ ਨੇਤਰਾ ਪਾਉਣਾ ਹੈ। ਇਸ ਤਰ੍ਹਾਂ ਸਾਰੀ ਸਮੱਗਰੀ ਤਿਆਰ ਕਰਕੇ ਤੇ ਵਿਚਾਰ ਰੂਪੇ ਰਿੜਕ ਮਿਲਾਰੀ ਪਾ ਕੇ ਅਭਿਆਸ ਕਰਨ ਰੂਪ ਰਿੜਕ ਕੇ ਇਹਦੇ ਵਿੱਚੋਂ ਆਤਮਾ ਨੰਦ ਰੂਪੇ ਮੱਖਣ ਪ੍ਰਾਪਤ ਕਰ ਲੈਂਦੇ ਹਨ ਪਰਮੇਸ਼ਰ ਦੇ ਪਿਆਰੇ ਤੇ ਵਿਸ਼ੇ ਵਿਕਾਰਾਂ ਰੂਪੇ ਲੱਸੀ ਦਾ ਤਿਆਗ ਕਰ ਲੈਂਦੇ ਹਨ। ਸੰਤ ਤੋਂ ਮੱਖਣ ਖਾਇਆ ਸ਼ਾਸ ਪਿਆ ਸੰਸਾਰ, ਸੰਤ ਮਹਾਤਮਾ ਰੂਪ ਆਤਮਾ ਨੰਦ ਰੂਪੇ ਮੱਖਣ ਨੂੰ ਖਾ ਲੈਂਦੇ ਹਨ। ਵਿਸ਼ੇ ਵਿਕਾਰਾਂ ਨੂੰ ਭੋਗ ਰੂਪੇ ਲੱਸੀ ਹੈ ਇਹਨੂੰ ਸੰਸਾਰ ਦੇ ਜੀਵ ਪੀਂਦੇ ਹਨ। ਐਸਾ ਗੁਰੂ ਦੇ ਪਿਆਰੇ ਤੇ ਪਵਿੱਤਰ ਸਮਾਗਮ ਹੈ ਜਿੱਥੇ ਸਾਧ ਸੰਗਤ ਰੂਪੇ ਕਾਮ ਤੇ ਗਊ ਹੈ। ਇਸ ਦੇ ਪਾਸੋਂ ਦੁੱਧ ਲੈ ਕੇ ਰਿਦੇ ਰੂਪੇ ਘਰੇ ਚ ਪਾ ਕੇ ਚਟੂਰੇ ਚ ਇਹਨੂੰ ਰਿੜਕ ਰਿੜਕ ਕੇ ਸੱਤਾਂ ਦਿਨਾਂ ਵਿੱਚ ਵਿਚਾਰ ਕਰਕੇ ਪਹਿਲਾਂ ਅੰਮ੍ਰਿਤ ਵੇਲੇ ਇਸ਼ਨਾਨ ਕਰਨਾ, ਫਿਰ ਸਤਿਗੁਰੂ ਦਾ ਪ੍ਰਕਾਸ਼ ਕਰਨਾ, ਫਿਰ ਖਾਲਸਾ ਦੇ ਅਭਿਆਸ ਕਰਨਾ, ਫਿਰ ਹੁਕਮਨਾਮੇ ਦੀ ਕਥਾ ਕਰਨੀ, ਹੁਕਮਨਾਮੇ ਤੋਂ ਪਿੱਛੋਂ ਫਿਰ ਜਲ ਪਾਣੀ ਸਵਾਲਾ ਛੱਡ ਕੇ ਉਹ ਪਵਾ ਗਹਿਰ ਖੇਤਰ ਸੁਖਮੀ ਸਾਹਿਬ ਦਾ ਪਾਠ ਕਰਨਾ, ਉਪਰੰਤ ਫਿਰ ਅੰਮ੍ਰਿਤਮਈ ਧੁਰਕੀ ਬਾਣੀ ਦੀ ਕਥਾ ਕਰਨੀ, ਕੁੱਲ ਸਮੇਂ ਤੋਂ ਬਾਅਦ ਫਿਰ ਮੈਂ ਅਭਿਆਸ ਨਾਲ ਇਸ ਜੁੜਨਾ, ਉਸ ਤੋਂ ਉਪਰੰਤ ਕੀਰਤਨ ਨਿਰਮੋਲ ਹੀਰਾ ਆਨੰਦ ਗੁਣੀ ਦੇ ਹੀਰਾ ਆਨੰਦ ਬਾਣੀ ਤੂੰ ਦੀ ਸਭ ਅਮਰਤ ਵਿੱਚ ਧੁਰਕੀ ਬਾਣੀ ਦੇ ਕੀਰਤਨ ਦੁਆਰਾ ਆਨੰਦ ਮਾਣਨਾ, ਉਸ ਤੋਂ ਪਿੱਛੋਂ ਕਾਮਤਾ ਦੇ ਰਹੇ ਰੋਣ ਸਾਹਿਬ ਪਾਠ ਕਰਨਾ, ਜਿਸ ਬਾਣੀ ਦੇ ਪੜ੍ਹਨੇ ਕਰਕੇ ਸੱਚਖੰਡ ਵਿੱਚ ਜਗ੍ਹਾ ਮਿਲਦੀ ਹੈ। ਇੱਕ ਵੇਲਾ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੇ ਪਾਸੋਂ ਗੁਰੂ ਨਾਨਕ ਦੇਵ ਸਤਿਗੁਰੂ ਜੀ ਨੇ ਪੁੱਛਿਆ ਜੇ ਕਿਰਪਾ ਕਰੋ ਮੈਨੂੰ ਸੁਣ ਸਮਾਧੀਆਂ ਦੇ ਦਰਸ਼ਨ ਕਰਵਾਵੋ। ਅੱਜ ਵੀ ਕਈ ਸੁਣ ਸਮਾਧੀਆਂ ਲਾ ਲੈਂਦੇ ਹੈ, ਸੋ ਅੱਖਾਂ ਵੀਚ ਲੈਂਦੇ ਹਨ ਤੇ ਭਾਵੇਂ ਪਿਛਲੇ ਪਾਸੇ ਕੋਈ ਜੋੜਾ ਚੁੱਕ ਕੇ ਲੈ ਜਾਵੇ ਸੁਰਤੀ ਉਸੇ ਪਾਸੇ ਰਹਿੰਦੀ ਹੈ। ਤੇ ਕਹਿੰਦੇ ਜੀ ਅਸੀਂ ਸੁਣ ਸਮਾਧੀ ਹਾਂ, ਇਹੋ ਜਿਹੇ ਸੁਣ ਸਮਾਧੀ ਨਹੀਂ ਹੁੰਦੇ ਗੇ। ਗੁਰੂ ਨਾਨਕ ਦੇਵ ਜੀ ਨੇ ਪੁੱਛਿਆ ਸੀ ਮਹਾਰਾਜ ਨੇ ਕਿਹਾ ਤੁਸੀਂ ਜਾਓ ਤੁਹਾਨੂੰ ਦਿਸਣਗੇ ਸੁਣ ਸਮਾਧੀਆਂ ਵਾਲੇ ਮਿਲਣਗੇ ਲੋਕ, ਜਦੋਂ ਮਹਾਰਾਜ ਗਏ ਰਸਤੇ ਚ ਜਾਂਦੇ ਹੋਇਆ ਦੇਖਿਆ ਹੈ ਐਸੇ ਲੋਕ ਮਿਲੇ ਹੈ ਇੱਕ ਨੇ ਉਹਦੇ ਮੂੰਹ ਕਾਲੇ ਹੈ ਤੇ ਬੈਠਿਆ ਉਹਨੂੰ ਪੁੱਛਿਆ ਵੀ ਤੁਸੀਂ ਸੁਣ ਸੁਣਾਦੇ ਹੋ ਕਹਿੰਦੇ ਨਹੀਂ ਜੀ ਅੱਗੇ ਸਤਿਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਗਏ ਹਨ ਇੱਕ ਨੇ ਦੀਆਂ ਧਾਰਾਂ ਵਿੱਚ ਚਿੱਲੇ ਚੁੱਕੇ ਹੋਏ ਹੈ ਉਹਨਾਂ ਨੂੰ ਪੁੱਛਿਆ ਤੁਸੀਂ ਸੁਣ ਸੁਣਾਦੇ ਹੋ ਕਹਿੰਦੇ ਨਹੀਂ ਜੀ ਉਦੋਂ ਅੱਗੇ ਗਏ ਹਨ ਤੇ ਮੂੰਹ ਉਹਨਾਂ ਦੇ ਪਿਛਲੇ ਪਾਸੇ ਲੱਗੇ ਹੋਏ ਹੈ ਤੇ ਦੂਜੇ ਪਾਸੇ ਨੂੰ ਮੂੰਹ ਦੂਜੇ ਪਾਸੇ ਨੂੰ ਹੈ ਉਹਨਾਂ ਨੂੰ ਪੁੱਛਿਆ ਤੁਸੀਂ ਸੁਣ ਸੁਣਾਦੇ ਹੋ ਕਹਿੰਦੇ ਜੀ ਨਹੀਂ ਫਿਰ ਅਗਾਂਹ ਸਤਿਗੁਰ ਜੀ ਹੋ ਗਏ ਹਨ ਤਾਂ ਖਾਲਸਾ ਦੇ ਉੱਥੇ ਉਹਨਾਂ ਨੂੰ ਪੁੱਛਿਆ ਵੀ ਤੁਸੀਂ ਸੁਣ ਸੁਣਾਦੇ ਹੋ ਕਹਿਣ ਲੱਗੇ ਜੀ ਨਹੀਂ ਅੱਗੇ ਜਾ ਕੇ ਇੱਕ ਥਾਂ ਤੇ ਵੇਖਿਆ ਤੇ ਮਹਾਤਮਾ ਦੀ ਮੰਡਲੀ ਲੱਗੀ ਹੋਈ ਹੈ ਉਹਨਾਂ ਨੂੰ ਪੁੱਛਿਆ ਤੁਸੀਂ ਸੁਣ ਸੁਣਾਦੇ ਹੋ ਕਹਿੰਦੇ ਤੁਹਾਨੂੰ ਸਮਾਧੀਆਂ ਵਾਲੇ ਹੋ ਕਹਿੰਦੇ ਹਾਂ ਜੀ ਫਿਰ ਦੱਸੋ ਰਸਤਾ ਇੱਥੇ ਕਿਵੇਂ ਸੱਚਖੰਡ ਤੋਂ ਬਾਹਰ ਕਿਵੇਂ ਉਹਨਾਂ ਸਾਰੀ ਗੱਲ ਦੱਸੇ ਜੋ ਸਲੋਕ ਸਰੂਪ ਸਮੇਤ ਸਜੁੱਜ ਇਹਨਾਂ ਮੁਕਤੀਆਂ ਦੀ ਪ੍ਰਾਪਤੀ ਵਾਲੇ ਲੋਕ ਹਾਂ ਜਿਸ ਵੇਲੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਅਵਤਾਰ ਧਾਰਿਆ ਹੈ ਰਹਿ ਰਾਤ ਸਾਹਿਬ ਦੇ ਪਵਿੱਤਰ ਪਾਠ ਕਰਨ ਦੀ ਮਰਜ਼ਾਦਾ ਬੰਨੀ ਹੈ ਹੁਕਮ ਹੈ ਸਾਰਿਆਂ ਨੂੰ ਕਿ ਰਹਿ ਰਾਤ ਸਾਹਿਬ ਦੇ ਟਾਈਮ ਵਿੱਚ ਜਾਂ ਪੜ੍ਹਨਾ ਜਾਂ ਸੁਣਨਾ ਇਹ ਨਿਤਨੇਮ ਕਰਨਾ ਬੜਾ ਜ਼ਰੂਰੀ ਹੈ ਸਾਰਿਆਂ ਨੂੰ ਕਰਨਾ ਭਾਵੇਂ ਕਿੱਡਾ ਜਾਣਵਾਨ ਹੈ ਅਸੀਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਇਸ ਪਵਿੱਤਰ ਹੁਕਮ ਦੀ ਪਾਲਣਾ ਕਰ ਬੈਠੇ ਹਾਂ ਸਾਨੂੰ ਮਾਣ ਸੀ ਤੇ ਅਸੀਂ ਗਿਆਨਵਾਨ ਹੋ ਗਏ ਹਾਂ ਅਸੀਂ ਸਲੋਕ ਸਰੂਪ ਸਮੇਤ ਸੁਜਜ ਦੀ ਪ੍ਰਾਪਤੀ ਵਾਲੇ ਹੋ ਗਏ ਹਾਂ ਸਾਨੂੰ ਰਹਿਰਾਸ ਸਾਹਿਬ ਪਾਠ ਕਰਨ ਦਾ ਕੀ ਲੋੜ ਹੈ ਖਾਲਸਾ ਜੀ ਉਹ ਹੰਕਾਰ ਦੇ ਕਾਰ ਦੇ ਕਾਰਨ ਸ਼ਾਮ ਦੇ ਟਾਈਮ ਵਿੱਚ ਅਕਾਲ ਪੁਰਖ ਵੱਲੋਂ ਹੁਕਮ ਕਰਕੇ ਸਾਨੂੰ ਸੰਖਾਂ ਦੇ ਵਿੱਚੋਂ ਕੱਢਿਆ ਜਾਂਦਾ ਕਿਉਂਕਿ ਅਸੀਂ ਰਹਿਰਾਸ ਸਾਹਿਬ ਦਾ ਪਾਠ ਛੱਡ ਬੈਠੇ ਸੀ ਬਾਕੀ ਸਾਰਾ ਸਮਾਂ ਅਸੀਂ ਕੋਠੇ ਰਹਿੰਦੇ ਹਾਂ ਤੇ ਇਹ ਰਹਿਰਾਸ ਸਾਹਿਬ ਦਾ ਟਾਈਮ ਕੁਝ ਮਿੰਟ ਜੋ ਨਿਤਨੀ ਹੁੰਦਾ ਹੈ ਤੇ ਅਸੀਂ ਬਾਹਰ ਬਤੀਤ ਕਰਦੇ ਹਾਂ ਸਾਡੇ ਹੰਕਾਰ ਦਾ ਕਾਰਨ ਸਾਨੂੰ ਫਲ ਮਿਲ ਰਿਹਾ ਹੈ ਇੰਨੇ ਵਿਚਾਰ ਸੁਣ ਕੇ ਗੁਰੂ ਸਾਹਿਬਾਨ ਵਾਪਸ ਆ ਗਏ ਗੁਰੂ ਨਾਨਕ ਦੇਵ ਜੀ ਨੂੰ ਮਿਲ ਕੇ ਪੁੱਛਿਆ ਸੱਚੇ ਪਾਤਸ਼ਾਹ ਜੀ ਇਹ ਤਾਂ ਸਾਨੂੰ ਪਤਾ ਲੱਗ ਗਿਆ ਨਿਤਨੀਆਂ ਦੀ ਮਹੱਤਤਾ ਦਾ ਪਤਾ ਲੱਗ ਗਿਆ ਮਹਾਨਤਾ ਦਾ ਪਰ ਕਿਰਪਾ ਕਰਕੇ ਦੱਸੋ ਵੀ ਜਿਹੜੇ ਕਾਲੇ ਮੂੰਹ ਵਾਲੇ ਲੋਕ ਸੀ ਜਿਹਨਾਂ ਦੀਆਂ ਧੌੜਾਂ ਪਿੱਛੇ ਨੂੰ ਸੀ ਜਿਹਨਾਂ ਦੀਆਂ ਧੌੜਾਂ 'ਚ ਕਿੱਲੇ ਚੁੱਕੇ ਹੋਏ ਸੀ ਤੇ ਜਿਹੜੀਆਂ ਗਊਆਂ ਦਾ ਰੂਪ ਧਾਰ ਕੇ ਤੇ ਮਾਸ ਖਾ ਰਹੀਆਂ ਸਨ ਉਹਨਾਂ ਬਾਰੇ ਦੱਸੋ ਵੀ ਇਹ ਕੀ ਕਾਰਨ ਹੈ ਮਹਾਰਾਜ ਕਹਿੰਦੇ ਗੁਰੂ ਅੰਗਦ ਦੇਵ ਜੀ ਨੂੰ ਪੁਰਖਾ ਜਿਹਨਾਂ ਦੇ ਤੁਸੀਂ ਮੂੰਹ ਕਾਲੇ ਦੇਖੇ ਹੈ ਇਹ ਮੂੰਹ ਕਾਲੇ ਉਹਨਾਂ ਲੋਕਾਂ ਹੈ ਜਿਹੜੇ ਕਿਸੇ ਤੋਂ ਕਰਜ਼ਾ ਲੈਂਦੇ ਰਹੇ ਹੈ ਤੇ ਕਰਜ਼ਾ ਲੈ ਕੇ ਪਿੱਛੋਂ ਮੁਨਕਰ ਹੋ ਗਏ ਪੰਗਤੀ ਪੜ੍ਹ ਲਏ ਲੇਖਾ ਕੋਈ ਨਾ ਪੁੱਛੇ ਸੋ ਅੱਗੇ ਕੁੱਝ ਨਹੀਂ ਪੜ੍ਹਦੇ ਗਏ ਜਿਸ ਤਰ੍ਹਾਂ ਕਈ ਵੀਰ ਸਾਡੇ ਪੰਗਤੀਆਂ ਪੜ੍ਹਦੇ ਹਨ ਕੋਈ ਕਿਸੇ ਕੋ ਰਾਜ ਨਾ ਗਿਆ ਹੈ ਜੋ ਲੈ ਹੈ ਸੋ ਨਿਜ ਵਾਸਤੇ ਲੈ ਹੈ ਇਹ ਪੰਗਤੀਆਂ ਦੇ ਨਾਲ ਇੱਕ ਹੋਰ ਪੜ੍ਹਦੇ ਹਨ ਸੋ ਰਾਜ ਬਿਨਾਂ ਨੇ ਧਰਮ ਚੱਲੇ ਹਨ ਇਹ ਪੰਗਤੀ ਪੜ੍ਹ ਲੈਂਦੇ ਅਗਾਂਹ ਨਹੀਂ ਪੜ੍ਹਦੇ ਜੇ ਰਾਹ ਪੁੱਛੀਏ ਕੀ ਲਿਖਿਆ ਹੈ ਉਹ ਸਭ ਜੀ ਤੁਸੀਂ ਪੜ੍ਹ ਲਿਓ ਤੇ ਜਪਜੀ ਸਾਹਿਬ ਪੰਗਤੀ ਆਉਂਦੀ ਹੈ ਕਿ ਇੱਥੇ ਲੈ ਪਾਏ ਇੱਕ ਪ੍ਰੇਮੀ ਮਿਲਦਾ ਕਹਿੰਦਾ ਸੰਤਰੀ ਮੈਂ ਜਪਜੀ ਸਾਹਿਬ ਦੀ ਪੰਗਤੀ ਸੁਣਾਵਾਂ ਮੈਂ ਸੁਣਾ ਰਹੇ ਕਹਿੰਦਾ ਗੁਰੂ ਨਾਨਕ ਦੇਵ ਜੀ ਨੇ ਲਿਖਿਆ ਕਿ ਇੱਥੇ ਲੈ ਲਾ ਮੁੱਕਰ ਪਾਏ ਤੇ ਮੈਂ ਕਹਿੰਦੀ ਅੱਗੇ ਪੰਗਤੀ ਹੈ ਕਹਿੰਦਾ ਠੇਕਾ ਲਿਆ ਕਿ ਸਾਰੇ ਜਪਜੀ ਸਾਹਿਬ ਨਾ ਹੀ ਪੜ੍ਹਨੇ ਬਾਕੀ ਤੁਸੀਂ ਪੜ੍ਹ ਲਿਓ ਐਸੀ ਹਾਲਤ ਜੀਵਾਂ ਦੀ ਹੁੰਦੀ ਹੈ ਰਾਜ ਬਿਨਾਂ ਨੇ ਧਰਮ ਚੱਲੇ ਹੈ ਪਰ ਧਰਮ ਬਿਨਾਂ ਸਭ ਗੜੇ ਵਾਲੇ ਹੈ ਜੇ ਧਰਮ ਵਿੱਚ ਕਾਇਮ ਹੋਵਾਂਗੇ ਤੇ ਰਾਜ ਚੱਲ ਸਕੇ ਕਹਿੰਦੇ ਰਾਜ ਚੱਲ ਹੀ ਨਹੀਂ ਸਕਦਾ ਗਾ ਮੁੱਢ ਦੇ ਨਾਲ ਹੀ ਕਹਿਣੇ ਤੇ ਪੱਤਰੇ ਹੋ ਸਕਦੇ ਕਹਿਣੀਆਂ ਫਲ ਫੁੱਲ ਹੋ ਸਕਦੇ ਹੈ ਜੇ ਮੁੱਢ ਨਹੀਂ ਤੇ ਕਹਿਣੀਆਂ ਤੇ ਫਲ ਫੁੱਲ ਪੱਤਰਾ ਵੀ ਕੋਈ ਨਹੀਂ ਲੱਗੇਗਾ ਜੇ ਧਰਮ ਦੇ ਪ੍ਰਤੱਖ ਆਦਮੀ ਨੇ ਤੇ ਰਾਜ ਭਾਵੇਂ ਮਿਲ ਵੀ ਜਾਵੇ ਉਹ ਮਿੰਟਾਂ ਸਕਿੰਟਾਂ ਚੋਟ ਜਾਂਦਾ ਤੁਹਾਡੇ ਸਾਹਮਣੇ ਦੇਖ ਲਓ ਕੀ ਕੁਝ ਹੋਇਆ ਹੈ ਸੋ ਗੁਰੂ ਸਾਹਿਬ ਨੇ ਕਿਹਾ ਇਹ ਪੁਰਖਾ ਜੋ ਤੁਸੀਂ ਕਾਲੇ ਮੂੰਹ ਵਾਲੇ ਲੋਕ ਵੇਖੇ ਸੀ ਉਹ ਲੋਕਾਂ ਦੇ ਪਾਸੋਂ ਧਨ ਲੈ ਲਿਆ ਕਰਦੇ ਤੇ ਮਗਰੋਂ ਮੁੱਕਰ ਜਾਇਆ ਕਰਦੇ ਕਿ ਅਸੀਂ ਤੁਹਾਨੂੰ ਕੀ ਦੇਣਾ ਹੈ ਤੁਹਾਡੇ ਤੋਂ ਕੀ ਲਿਆ ਤੇ ਲਿਆ ਹੀ ਕੁਝ ਨਹੀਂ ਉਹ ਮੁੱਕਰਨ ਵਾਲੇ ਲੋਕਾਂ ਮੂੰਹ ਕਾਲਾ ਕੀਤਾ ਹੋਇਆ ਹੁਣ ਤੇ ਸਤਿਗੁਰੂ ਜੇ ਜਿਨ੍ਹਾਂ ਦੇ ਧਾਲ ਚ ਕਿੱਲੇ ਚੁੱਕੇ ਹੋਏ ਹੈ ਮਹਾਰਾਜ ਕਹਿੰਦੇ ਪੁਰਖਾ ਉਹ ਲੋਕ ਹਨ ਜਿਹੜੇ ਸਤਿਗੁਰੂ ਗ੍ਰੰਥ ਸਾਹਿਬ ਜੀ ਦਾ ਪਵਿੱਤਰ ਸਰੂਪ ਆਉਂਦਾ ਦੇਖ ਕੇ ਜਾਂ ਗੁਰੂ ਪਰਮੇਸ਼ਰ ਨੂੰ ਆਉਂਦਿਆਂ ਦੇਖ ਕੇ ਜਿਹੜੇ ਉੱਠ ਕੇ ਸਤਿਕਾਰ ਨਹੀਂ ਕਰਦੇ ਤੇ ਵਜ਼ੀਰੀਆਂ ਤੇ ਹਕੂਮਤਾਂ ਦੇ ਨਸ਼ੇ ਚ ਆਕੜ ਕੇ ਬੈਠੇ ਰਹਿੰਦੇ ਹੈ ਉਹਨਾਂ ਲੋਕਾਂ ਦੀ ਇਹ ਹਾਲਤ ਹੁੰਦੀ ਹੈ ਉਹਨਾਂ ਦੇ ਧੌਣ ਚ ਕਿੰਨੇ ਠੋਕ ਦਿੱਤੇ ਹੈ ਇਹ ਧੌਣ ਕਿਸੇ ਪਾਸੇ ਨਿਉਂ ਹੀ ਨਾ ਆਕੜੇ ਰਹਿਣ ਸਤਿਗੁਰੂ ਜੀ ਜਿਹਨਾਂ ਦਾ ਮੂੰਹ ਪਿੱਛੇ ਨੂੰ ਸੀ ਮਹਾਰਾਜ ਕਹਿਣਗੇ ਉਹ ਲੋਕ ਹਨ ਜਿਹੜੇ ਸਤਿਗੁਰੂ ਨੂੰ ਆਉਂਦਿਆਂ ਦੇਖ ਕੇ ਚਿਹਰਾ ਦੂਜੇ ਪਾਸੇ ਕਰਕੇ ਬੈਠ ਜਾਂਦੇ, ਬੇਵਕਾਰੇ ਨੂੰ ਪਿੱਛੇ ਬੁਲਾ ਦਿੱਤੇ ਹਨ। ਸੱਚੇ ਪਾਤਸ਼ਾਹ ਬੱਚੀਆਂ ਦਾ ਰੂਪ ਧਾਰ ਕੇ ਮਾਫ ਕਰ ਰਹੀਆਂ ਸਨ। ਉਹ ਸਤਿਗੁਰੂ ਜੀ ਨੇ ਦੱਸਿਆ ਕਿ ਉਹ ਹਨ ਜਿਨ੍ਹਾਂ ਨੇ ਵਿਆਹ ਦੇ ਟਾਈਮ ਤੇ ਆਪਣੀਆਂ ਧੀਆਂ ਜਾਂ ਭੈਣਾਂ ਦੇ ਪੈਸੇ ਵੱਜ ਕੇ ਰਹੇ ਹੈ, ਉਹਨਾਂ ਬੱਚੀਆਂ ਨੂੰ ਆਪਣੇ ਮਨ ਵਿੱਚ ਸੰਕਲਪ ਬਣਿਆ ਰਿਹਾ ਹੈ ਕਿ ਸਾਡੇ ਮਾਤਾ ਪਿਤਾ ਨੇ ਸਾਨੂੰ ਦੇਖ ਕੇ ਸਾਡਾ ਮੁੱਲ ਵੱਧ ਲਿਆ ਹੈ, ਸਾਡੇ ਸਹੁਰੇ ਘਰ ਤੋਂ ਇਹ ਸਾਡੀ ਕੀਮਤ ਲਈ ਹੈ, ਸਾਨੂੰ ਆ ਕੇ ਤੇ ਅਸੀਂ ਹੱਕ ਵਾਪਸ ਕਰਵਾਈਏ। ਹੁਣ ਇਹ ਰੂਪ ਧਾਰ ਕੇ ਤੇ ਆਪਣੇ ਮਾਤਾ ਪਿਤਾ ਤੋਂ ਸੋ ਜਨਮ ਲੈ ਕੇ ਇਹ ਗਊਆਂ ਬੱਚੀਆਂ ਦੇ ਰੂਪ ਵਿੱਚ ਮਾਸ ਖਾ ਰਹੀਆਂ ਹਨ। ਇਸ ਵਾਸਤੇ ਉਹਨਾਂ ਦੀ ਇਹ ਸ਼ਕਲ ਹੈ ਜਿਹੜੇ ਸੰਸਮਾਧੀਆਂ ਵਾਲੇ ਤੁਹਾਨੂੰ ਮਿਲੇ ਹੈ, ਉਹ ਬਾਹਰ ਇਸ ਕਰਕੇ ਉਹਨੇ ਘਰੇ ਰਾਸਤਾ ਦਾ ਪਾਠ ਨਹੀਂ ਸੀ ਕਰਦੇ। ਸੋ ਖਾਲਸਾ ਦੀ ਗੁਰਬਾਣੀ ਦਾ ਨਿਤਨੇਮ ਕਰਨਾ ਬੜਾ ਅਤਿਅੰਤ ਜ਼ਰੂਰੀ ਹੈ। ਸਾਰਿਆਂ ਨੂੰ ਕੋਈ ਵੀ ਸਮਾਂ ਹੋਵੇ, ਮੁਸਲਮਾਨ ਦੇਖ ਲਓ, ਭਾਵੇਂ ਕੋਈ ਰਾਸ਼ਟਰਪਤੀ ਕਿਉਂ ਨਾ ਹੋਵੇ, ਪ੍ਰਧਾਨ ਮੰਤਰੀ ਕਿਉਂ ਨਾ ਹੋਵੇ, ਜਦੋਂ ਨਮਾਜ਼ ਦਾ ਟਾਈਮ ਆਵੇਗਾ, ਭਾਵੇਂ ਕਤਲ ਦਾ ਮੁਕੱਦਮਾ ਵੀ ਕੋਈ ਜੱਜ ਕਿਉਂ ਨਾ ਉਹਨਾਂ ਦਾ ਸੁਣਦਾ ਹੋਵੇ, ਉਸੇ ਵੇਲੇ ਕਲਮ ਉੱਤੇ ਰੱਖ ਕੇ ਨਮਾਜ਼ ਜ਼ਰੂਰ ਪੜ੍ਹਦੇ ਹੈ। ਪਰ ਆਪਾਂ ਦੇਖ ਲਵੋ, ਗੁਰਦੁਆਰੇ ਵੀ ਨਹੀਂ ਪੜ੍ਹਦੇ, ਜੇ ਬਾਹਰ ਚੱਲੇ ਗਏ ਚਲੋ ਸਵੇਰੇ ਪੜ੍ਹ ਲਵਾਂਗੇ, ਪਰਸੋਂ ਪੜ੍ਹ ਲਵਾਂਗੇ, ਉਹ ਟਾਈਮ ਲਗਾ ਦਿੰਦੇ ਹਾਂ। ਇਹ ਟਾਈਮਾਂ ਦੇ ਵਿੱਚ ਪਾਠ ਕਰਨਾ ਬੜਾ ਅਤਿਅੰਤ ਜ਼ਰੂਰੀ ਹੈ। ਸੋ ਬਾਬਾ ਜੀ ਹੁਣ ਵੀ ਕਹਿੰਦੇ ਇਸ ਨਿਯਮ ਨੂੰ ਨਿਭਾਉਂਦਿਆਂ ਹੋਇਆ ਬੜਾ ਯਤਨ ਕੀਤਾ, ਸਤਿਗੁਰੂ ਨੇ ਸਫਲਤਾ ਬਖਸ਼ੀ ਹੈ। ਇਹਨਾਂ ਦੀ ਭਰਤੀ ਦੇ ਕਾਰਨ ਆਹ ਖਾਲਸਾ ਜੀ ਅੱਜ ਸੰਗਤ ਦੀ ਅਖੰਡਤਾ ਹੈ। ਸੋ ਕਿਤਨਾ ਭਾਰੀ ਸੁੰਦਰ ਸ਼ਾਂਤਮਈ ਸਮਾਗਮ ਹੈ। ਇੱਕ ਆਮ ਮੇਲਾ ਨਹੀਂ, ਇਹ ਜੋੜ ਮੇਲਾ ਹੈ। ਮੇਲੇ ਦਾ ਤੇ ਜੋੜ ਮੇਲੇ ਦਾ ਬੜਾ ਭਾਰੀ ਫਰਕ ਹੁੰਦਾ ਹੈ। ਮੇਲੇ ਹੁੰਦੇ ਆ ਜਿੱਥੇ ਰੰਗ ਰਾਗ ਹੋਰ ਤਰ੍ਹਾਂ ਦੇ ਹੋਣ, ਜੋੜ ਮੇਲਾ ਹੁੰਦਾ ਜਿੱਥੇ ਅਕੱਤਰਤਾ ਸਿਆਣਿਆਂ ਦੀ ਹੋਵੇ। ਸੋ ਕੈਸਾ ਸੋਹਣਾ ਸਮਾਗਮ ਹੈ। ਸਤ ਮਹਾਤਮਾ ਜਾਗੇਦਾਸ ਸਾਹਿਬਾਨ ਹਰਚਰਨ ਸਿੰਘ ਜੀ ਮਹਾਰੋ, ਬਾਬਾ ਨਿਹਾਲ ਸਿੰਘ ਜੀ ਹਰੀਆਂ ਡੇਲਾ ਵਾਲੇ ਗੁਰੂ ਪਿਆਰੇ, ਭਾਵੇਂ ਮੈਂ ਉਹ ਨਿਹੰਗ ਸਿੰਘ ਵਾਸਤਾ ਰਹਿੰਦਾ ਪਰ ਨਿਹੰਗ ਸਿੰਘ ਮੌੜਾ ਨਹੀਂ। ਨਿਹੰਗ ਦਾ ਆਰਜੀ ਨਿਹੰਗ ਸੰਗਤਾਂ ਤੋਂ ਰਹਿ ਤੋਣਾ ਤੇ ਸਿੰਘ ਸੁੱਧ ਹੋਣਾ, ਨਿਹੰਗ ਪਿਆ ਹੀ ਉਸਨੂੰ ਜਾਣਾ ਤੇ ਇਹਨਾਂ ਦਾ ਨਾਂ ਹੀ ਐਸਾ ਹੈ। ਇੱਕ ਤਾਂ ਨਿਹੰਗ ਤੇ ਦੂਜਾ ਨਿਹਾਲ ਤੇ ਤੀਜਾ ਸਿੰਘ। ਨਿਹੰਗ ਨਾਮ ਹੀ ਹੰਗਤਾ ਤੋਂ ਰਹਿਤ, ਤੇ ਜਿਹੜਾ ਹੰਗਤਾ ਰੂਪ ਤੋਂ ਰਹਿਤ ਹੈ ਉਹਦਾ ਨਾਮ ਹੀ ਨਿਹਾਲ ਹੈ। ਨੇਹ ਨਾਮ ਆ ਰਹਿਤ ਦਾ, ਹਾਲ ਨਾਮ ਆ ਦੁੱਖ ਦਾ। ਜਿਹੜਾ ਦੁੱਖ ਤੋਂ ਰਹਿਤ ਹੋਵੇ ਉਹਦਾ ਨਾਮ ਨਿਹਾਲ ਹੁੰਦਾ, ਤੇ ਸਿੰਘ ਨਾਮ ਆ ਸੁੱਧ ਦਾ, ਸੁੱਧ ਨਾਮ ਆ ਬ੍ਰਹਮ ਦਾ, ਬ੍ਰਹਮ ਨਾਮ ਆ ਪਰਮੇਸ਼ਰ ਦਾ, ਤੇ ਪਰਮੇਸ਼ਰ ਨੇ ਆਪਣੇ ਖਾਲਸੇ ਨੂੰ ਆਪਣਾ ਰੂਪ ਦਿੱਤਾ, ਖਾਲਸਾ ਮੇਰੇ ਰੂਪ ਤੋਂ ਖਾਸ। ਸੋ ਗੁਰੂ ਦੇ ਪਿਆਰੇ ਬਾਬਾ ਪ੍ਰੀਤਮ ਸਿੰਘ ਜੀ ਸਿਕਰੀਵਾਲ ਵਾਲੇ ਹੋਰ ਬਿਆੰਤ ਗੁਰਸਿੱਖ ਇੱਥੇ ਪਹੁੰਚੇ ਹਨ, ਸਾਰਿਆਂ ਦਾ ਧੰਨਵਾਦ ਹੈ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਦਰਸ਼ਨ ਕੀਤੇ ਹਨ। ਵੱਡ ਭਾਗੀ ਬਣੇ ਹੋ, ਆਪਣੇ ਸਮੇਂ ਨੂੰ ਸਫਲਿਆ ਕੀਤਾ ਹੈ। ਸੋ ਸਤਿਗੁਰੂ ਦੇ ਨਾਲ ਸੱਚੇ ਪਾਤਸ਼ਾਹ ਕਿਰਪਾ ਕਰਨ, ਹਮੇਸ਼ਾ ਲਈ ਖਾਵਾਂ ਖਾਵਾਂ ਤੇ ਐਸੇ ਸੁੰਦਰ ਸਮਾਗਮਾਂ ਦੀ ਰਚਨਾ ਬਣੀ ਰਹੇ। ਪਰ ਕਾਲਸਾ ਦੇ ਕੁਝ ਐਸੇ ਸਮੇਂ ਵੀ ਆ ਜਾਂਦੇ ਹੈ ਜਿਨ੍ਹਾਂ ਸਮੇਂ ਨੂੰ ਵੇਖ ਕੇ ਕੁਝ ਕਿਤੇ ਨਰਮ ਦਿਲ ਗਏ ਹਨ ਜਾਂ ਕਿਸੇ ਹੋਰ ਪੱਖ ਦੇ ਖਿਆਲ ਦੇ ਹਨ, ਉਹਨਾਂ ਦੇ ਮਨ ਵਿੱਚ ਘਬਰਾਹਟ ਆ ਜਾਂਦੀ ਹੈ। ਇਹ ਵੀ ਐਸੇ ਸਮੇਂ ਵਿੱਚ ਐਸਾ ਵਿਘਨ ਕਿਉਂ ਪੈ ਗਿਆ? ਕਾਲਸਾ ਜੀ ਕਾਜੋ ਦਾ ਬੜਾ ਭਾਰੀ ਪ੍ਰਭਾਵ ਹੈ। ਧਰਮ ਤੇ ਧਰਮ ਦੇ, ਸੱਚ ਤੇ ਝੂਠ ਦੇ ਹਮੇਸ਼ਾ ਲਈ ਜੰਗ ਲੱਗੀ ਰਹੀ ਹੈ। ਜੇਕਰ ਸਤਿਗੁਰ ਦਾ ਸਮਾਂ ਤੇ ਪਿਓ ਪੁੱਤ ਦੀ ਲੜਾਈ ਜਾਰੀ ਰਹੀ ਹੈ। ਪੁੱਤ ਕਹਿੰਦਾ ਰਿਹਾ ਮੈਂ ਧਰਮ ਕਮਾਉਣਾ, ਤੇ ਪਿਤਾ ਕਹਿੰਦਾ ਸੀ ਮੈਂ ਤੈਨੂੰ ਧਰਮ ਹੀ ਬਣਾ ਦੇਣਾ, ਪਰ ਪੁੱਤਰ ਧਰਮ ਤੇ ਡੱਟਿਆ ਰਿਹਾ। ਅੱਗ ਦੇ ਸਾਹਮਣੇ ਅੱਗ ਨਾਲ ਤਪਾਏ ਹੋਏ ਥੰਮ ਨਾਲ ਵੀ ਜੱਫੀ ਪਾਉਣੀ ਪਈ, ਪਾਣੀ ਵਿੱਚ ਵੀ ਡਗੋਇਆ ਗਿਆ, ਤਲਵਾਰ ਨਾਲ ਵੀ ਪਿਓ ਨੇ ਸਿਰ ਕੱਟਣਾ ਚਾਹਿਆ ਪੁੱਤ ਦਾ। ਪਰ ਅੱਗੇ ਕੂੜ ਨੁਕਤੇ ਨਾਨਕ ਤੋੜ ਸੱਚ ਰਹੀ, ਪਿਤਾ ਹਰਨਾਸ ਦੁਸ਼ਟ ਦੀ ਹਾਰ ਹੋਈ ਫਿਰ ਹੋਈ। ਸੋ ਖਾਲਸਾ ਜੀ ਹਰਨਾਸ ਦੁਸ਼ਟ ਹਾਰ ਮਾਰਿਆ, ਪ੍ਰਹਿਲਾਦ ਕਰਾਇਆ, ਪਰ ਲੜਾਈ ਪਈ ਕਿਉਂ? ਸੋਚਣ ਦੀ ਇਹ ਲੋੜ ਹੁਣ ਵੀ ਪਈ ਹੋਈ ਹੈ, ਪਿੱਛੇ ਵੀ ਪਈ ਸੀ, ਉਹਨੂੰ ਵੀ ਚਾਲੂ ਰਹਿਣੀ ਹੈ। ਲੜਾਈ ਪੈਂਦੀ ਉਦੋਂ ਹੈ ਜਦੋਂ ਕੁਰਸੀ ਵਾਲਾ ਕਹਿੰਦਾ ਮੈਂ ਧਰਮੀ ਕੋਈ ਨਹੀਂ ਰਹਿਣ ਦੇਣਾ, ਤੇ ਧਰਮ ਵਾਲਾ ਕਹਿੰਦਾ ਮੈਂ ਧਰਮ ਨਾਸ ਨਹੀਂ ਹੋਣ ਦੇਣਾ। ਇੱਕ ਟੱਕਰ ਹੋ ਜਾਂਦੀ ਹੈ, ਟੱਕਰ ਹੋਣ ਤੋਂ ਕੁਰਸੀ ਵਾਲਾ ਦਬਾਉਣਾ ਚਾਹੁੰਦਾ ਹੈ, ਤੇ ਸੱਚ ਤੇ ਚੱਲਣ ਵਾਲਾ ਦਬਣਾ ਨਹੀਂ ਚਾਹੁੰਦਾ, ਤੇ ਜਦੋਂ ਦਬਾਉਣਾ ਕੋਈ ਚਾਹੁੰਦਾ ਤੇ ਅੱਗੋਂ ਦਬੇ ਕੋਈ ਨਾ, ਤੇ ਟੱਕਰ ਹੋਣੀ ਹੋਣੀ ਹੈ। ਜਾਂ ਤਾਂ ਦਬਾਉਣ ਵਾਲਾ ਆਪਣੇ ਤਾਂ ਚੱਕਰ ਮਿਟੇਗੀ, ਜਾਂ ਦਬਣ ਵਾਲਾ ਆਪਣੀ ਕਮਜ਼ੋਰੀ ਮੰਨ ਜਾਵੇ ਤਾਂ ਚੱਕਰ ਮਿਟੇਗੀ। ਤੇ ਜੇ ਦਬਾਉਣ ਵਾਲਾ ਵੀ ਯਤਨਸ਼ੀਲ ਹੈ ਤੇ ਜਿਹੜਾ ਜਿਹਨੂੰ ਦਬਾਇਆ ਜਾਂਦਾ ਹੈ ਉਹ ਕਹਿੰਦਾ ਮੈਂ ਨਹੀਂ ਦਬਣਾ, ਉਹ ਵੀ ਯਤਨਸ਼ੀਲ ਹੈ, ਚੱਕਰ ਅਵਸ਼ਯ ਹੋਵੇਗੀ। ਦੁਆਪਰ ਸਤਯੁਗ ਵਿੱਚ ਪਿਓ ਤੇ ਪੁੱਤ ਦੀ ਟੱਕਰ ਹੋਈ ਹੈ, ਜਿਹੜਾ ਕਹਿੰਦਾ ਨਰਕ ਘਾਟ ਜਿਹੜੀ ਤਰ੍ਹਾਂ ਮੈਂ ਆਪਣਾ ਨਾਮ ਹੀ ਪਾਉਣਾ, ਰਾਧਾ ਸੁਆਮੀ ਵਾਲੀ ਤਰ੍ਹਾਂ ਕਹਿੰਦਾ ਮੈਂ ਆਪਣਾ ਨਾਮ ਹੀ ਪ੍ਰਗਟ ਕਰਾਂਗਾ, ਜਲੇ ਹਰ ਨਾਮ ਕਦੇ ਹਰ ਨਾਮ ਸੁਖਾਵਾਂਗਾ ਤੇ ਕਹਾਵਾਂਗਾ। ਪੁੱਤਰ ਕਹਿੰਦਾ ਨਹੀਂ, ਮੈਂ ਤਾਂ ਖੁਦਾ ਦਾ ਨਾਮ ਜਪਾਂਗਾ। ਕੱਤਰ ਹੋ ਗਏ ਅਜੀਰ ਖਾਲਸਾ ਜੀ, ਦੁਸ਼ਮਣ ਨੂੰ ਹਾਰਨਾ ਪਿਆ ਤੇ ਭਗਤੀ ਜਿੱਤ ਹੋਈ। ਇਸੇ ਤਰ੍ਹਾਂ ਚਰਿੱਤਰ ਵਿੱਚ ਵੀ ਸੰਕਾਰੀ ਰਾਵਣ ਤੇ ਨਿਮਰਤਾ ਵਾਲਾ ਰਾਮ ਚੰਦਰ, ਸੱਚ ਤੇ ਝੂਠ ਦੀ ਲੜਾਈ ਹੋਈ ਹੈ, ਧਰਮ ਤੇ ਧਰਮ ਦੀ ਜੰਗ ਸ਼ੁਰੂ ਹੋਈ ਹੈ। ਸੱਚ ਤੇ ਚੱਲਣ ਵਾਲੇ ਰਾਮ ਚੰਦਰ ਜੀ ਹਨ, ਝੂਠ ਨੂੰ ਅਪਮਾਨ ਜਿਹੜਾ ਕਮਾਉਣ ਵਾਲਾ ਹੈ ਉਹ ਹੈ ਰਾਵਣ। ਦੋਹਾਂ ਦੀ ਲੜਾਈ ਹੋ ਗਈ, ਰਾਵਣ ਨੂੰ ਮਾਰ ਕੇ ਫੌਜਾਂ ਦਾ, ਆਪਣੇ ਬਾਹੂਬਲ ਦਾ, ਆਪਣੇ ਪੁੱਤਰਾਂ ਦਾ, ਸੋ ਉਹਨਾਂ ਦੇ ਮਾਣ ਕਰਕੇ ਉਹ ਦਬਾਉਣਾ ਚਾਹੁੰਦਾ ਸੀ। ਇੱਥੋਂ ਤੱਕ ਜ਼ਬਰਦਸਤੀ ਕੀਤੀ ਕਿ ਰਾਮ ਜੀ ਦੀ ਸੀਤਾ ਚੁੱਕ ਕੇ ਲੈ ਗਿਆ, ਇੱਥੋਂ ਤੱਕ ਧੱਕੇਸ਼ਾਹੀ ਕੀਤੀ ਹੈ। ਜਿਵੇਂ ਹੁਣ ਵਰਤਮਾਨ ਸਮੇਂ ਦਾ ਰਾਮ ਮੁੱਖ ਮੰਤਰੀ ਇਹ ਸੀਤਾ ਦੀ ਤਰ੍ਹਾਂ ਲੜਕੀਆਂ ਨੂੰ ਬੰਦ ਕਰਕੇ ਜੇਲ੍ਹ 'ਚ ਬਿਠਾ ਰਿਹਾ ਹੈ। ਐਸੀ ਹਾਲਤ ਖਾਲਸਾ ਜੀ ਉਦੋਂ ਹੋਈ, ਸਮਾਂ ਆਇਆ, ਸਮਾਂ ਆਉਣ ਤੇ ਰਾਮ ਚੰਦਰ ਜੀ ਨੇ ਰਾਵਣ ਨੂੰ ਮਾਰਿਆ ਸੀ, ਤਾਂ ਰਾਵਣ ਨੂੰ ਮਾਰ ਕੇ ਤੇ ਸੀਤਾ ਨੂੰ ਛਡਾ ਕੇ ਲਿਆਉਂਦਾ ਤਾਂ ਤੇਰੇ ਸੁੱਖ ਦਾ ਸਾਰਾ ਵਿਆਹ ਸੀ। ਉਸ ਵੇਲੇ ਪਿਤਾ ਨੇ ਵੀ ਪਿਆਰ ਕੀਤਾ ਸੀ। ਇਸੇ ਤਰ੍ਹਾਂ ਹੁਣ ਵੀ ਇਹ ਤਰੀਕਾ ਜਾਣ ਲੋਕਾਂ ਯੁੱਗ ਦੇ ਵਿੱਚ ਵੀ, ਇਹਦੇ ਵਿੱਚ ਵੀ ਹੁਣ ਸੀਤਾ ਕੌਣ ਹੈ, ਰਾਮ ਚੰਦਰ ਕੌਣ ਹੈ, ਰਾਵਣ ਕੌਣ ਹੈ, ਮੇਰੇ ਜਾਤ ਤੇ ਤੁਮ ਕੌਣ, ਆਲਕ ਕੌਣ ਹਨ, ਇਹਦੇ ਦੁਆਰਾ ਗੁਰੂ ਦੇ ਪਿਆਰੋ ਆਪਾਂ ਨੂੰ ਸਮਝਣਾ ਚਾਹੀਦਾ ਹੈ। ਸੰਸਾਰ ਦੇ ਵਿੱਚੋਂ ਆਏ ਸੀ, ਇਸੇ ਤਰ੍ਹਾਂ ਸਰੀਰ ਰੂਪੀ ਤਾਂ ਬ੍ਰਹਮੰਡ ਹੈ, ਇਹਦੇ ਵਿੱਚ ਮੋਹ ਰੂਪੀ ਰਾਵਣ ਹੈ, ਸੰਕਾਰ ਰੂਪ ਜਿਹੜਾ ਹੰਕਾਰ ਕਰਨਾ ਇਹ ਕੁੰਭਕਰਨ ਦੀ ਤਰ੍ਹਾਂ ਹੈ, ਕਾਮ ਜਿਹੜਾ ਭੋਗਦੇ ਹੈ ਇਸ ਮੇਹ ਨਾਥ ਦੀ ਤਰ੍ਹਾਂ ਹੈ, ਤੇ ਗੁਰ ਰੂਪੀ ਇਹ ਰਾਵਣ ਦਾ ਪੁੱਤਰ ਦੇ ਵਾਸਤਕ ਹੈ, ਤੇ ਗਰਭ ਜਿਹੜਾ ਹੈ ਇਹ ਨਿਰਾਸਕ ਹੈ, ਇਹ ਪੁੱਤਰ ਰਾਵਣ ਦੇ। ਈਰਖਾ ਅਸਤ ਆਸ ਤੇ ਉਤੇਜ ਮਗਰੂਰੀ ਆਦਿਕ ਤੇ ਮਹੋਦਰ ਤੋਂ ਅਕਾਲ ਜਾਂ ਚੰਚਲ ਦਾਈ, ਇਹ ਗੁਰੂ ਦੇ ਪਿਆਰੇ ਸੁਖਨਖਾ ਹੈ ਜਿਹੜੀ ਰਾਵਣ ਦੀ ਭੈਣ ਸੀ। ਈਰਖਾ ਹਿੰਸਾ ਅਸ਼ਰਧਾ ਆਦਿਕ ਇਹ ਕ੍ਰੋਧ ਰੂਪੀ ਰਾਵਣ ਦੇ ਘਰ ਵਾਲੀਆਂ ਤੇ ਰਾਣੀਆਂ ਬਣੀਆਂ ਹੋਈਆਂ ਹਨ, ਤੇ ਜਿਹੜਾ ਜੀਵ ਹੈ ਇਹ ਇੱਕ ਭਵਿੱਖਣ ਦੀ ਤਰ੍ਹਾਂ ਬਣਿਆ ਹੋਇਆ, ਗਰੀਬ ਦੀ ਧਾਰਨ ਕਰਨ ਵਾਲਾ, ਤੇ ਮਰੀਜ਼ ਜਿਹੜਾ ਹੈ ਦੈਂਤ ਗੁਰੂ ਦੇ ਪਿਆਰੇ ਇਹ ਹੱਕ ਬਣਿਆ ਹੋਇਆ, ਇਹ ਹੈ ਲੋਭ। ਸੋ ਧਰਮ ਅਧਰਮ ਤੇ ਪਾਪ ਤੇ ਖਰ ਦੁੱਖ ਨਾਲ ਤੇ ਸਾਰੇ ਦੇ ਭਰਾ ਬਾਕੀ ਦੈਂਤ ਹਨ, ਅਵਿਦਿਆ ਤੇ ਲਾਜ ਤੇ ਧਿਆਨ ਕਾਰਕ ਤੇ ਸਮੁੰਦਰ ਵਿੱਚ ਰਾਜ ਤੇ ਦਵੈਤ ਜਲ ਜੰਤੂ ਚੱਲ ਰਹੇ ਹਨ ਸੰਸਾਰ ਸਮੁੰਦਰ ਵਿੱਚ। ਮਨ ਰੂਪੀ ਗੁਰੂ ਕੇ ਚਾਰੋਂ ਦਸਰ ਤੋਂ ਰਾਜਾ ਹੈ, ਸ਼ਾਂਤੀ ਬਿਰਦੀ ਇਹ ਕੁਸੰਦਿਆ ਦੀ ਤਰ੍ਹਾਂ ਜਾਣਨਾ ਕਰੋ, ਤੇ ਵਿਰਾਜ ਜਿਹੜਾ ਧਾਰਨ ਕਰਨਾ ਇਹ ਲਕਸ਼ਮਣ ਹੈ ਰਾਮ ਚੰਦਰ ਦਾ ਭਰਾ, ਤੇ ਸੀਲ ਸੁਭਾਅ ਜਿਹੜਾ ਰੱਖਣਾ ਨਰਮ ਸੁਭਾਅ ਤੇ ਸ਼ਤਰੂ ਘਰ ਜਾਣ ਲਵੋ, ਤੇ ਜਿਹੜਾ ਨਿਰਛਲ ਸੁਭਾਅ ਰੱਖਣਾ ਛਲ ਤੋੜ ਹੈ ਕਿਸੇ ਨਾਲ ਵੀ ਛੱਜੀ ਨਹੀਂ ਮਾਰਨੀ ਗੀ, ਤੇ ਭਗਤ ਵੀ ਜਾਣ ਲਵੋ, ਤੇ ਨਿਸਕਾਮ ਕਰਮਾਂ ਦੀ ਕਮਾਈ ਕਰਨੀ ਤੇ ਜਨਕ ਰਾਜਾ ਜਾਣ ਲਓ ਗੁਰੂ ਕੇ ਪਿਆਰਿਓ, ਤੇ ਬ੍ਰਹਮ ਵਿਦਿਆ ਰੂਪ ਤੇ ਸੀਤਾ ਹੈ ਜੋ ਸੰਤਾਂ ਦਾ ਸੰਗ ਕਰਨ ਮਹਾਤਮਾ ਦਾ ਜਿੱਥੋਂ ਆਪਾਂ ਬੈਠੇ ਹੈ ਤੇ ਹਨੂੰਮਾਨ ਜਾਣ ਲਵੋ, ਜਪ ਤਪ ਸੰਗ ਨਾਲ ਕਰਨ ਸਰਨ ਮੰਨਣ ਤੇ ਨਿਧਿਆਸਨ ਕਰਨ ਇਹ ਕਾਰਕ ਜਿਹੜੇ ਹਨ, ਇਹ ਸਾਰੇ ਸਮਾਧੀ ਵਿੱਚ ਟਿਕਣਾ, ਇਹ ਵਿਵੇਕ ਗਿਆਨ ਦੇ ਸਹਿਤ ਜਿਤਨੀ ਸਮੱਗਰੀ ਹੈ ਦੈਵੀ ਸੰਪਦਾ ਰੂਪ, ਇਹ ਰਾਮ ਚੰਦਰ ਦੀ ਫੌਜ ਹੈ ਬੜੀ ਭਾਰੀ ਸੰਸਾਰ ਤੇ ਕ੍ਰੋਧ ਰੂਪੀ ਰਾਵਣ ਨੂੰ ਮਾਰਨ ਵਾਸਤੇ, ਜੇ ਅਭਿਆਸ ਰੂਪ ਲੰਕਾ ਹੈ ਤੇ ਕਾਲੂ ਤੇ ਮੇਘਨਾਥ ਵੱਲੋਂ ਮੋਹ ਤਾਪਣ ਵਸੀਕਰਨ ਆਦਿ ਕੇ ਤੀਰ ਮੰਨੇ ਹੋਏ ਛੇ ਕਾਮ ਦੇ ਸਿਆਣਿਆਂ ਨੇ ਲਿਖੇ ਗ੍ਰੰਥਾਂ ਵਿੱਚ ਇਹ ਚੱਲ ਰਹੇ ਹਨ, ਤੇ ਵਿਚਾਰ ਰੂਪੀ ਇਹਦੇ ਵਿੱਚ ਗਰਦ ਹੈ। ਵਿਵੇਕ ਰੂਪੀ ਸ੍ਰੀ ਰਾਮ ਚੰਦਰ ਜੋ ਬਲੀ ਹੈ ਉਹਨੇ ਆਤਮ ਚਿੰਤਨ ਰੂਪ ਤੋਂ ਗੁਰੂ ਕੇ ਪਿਆਰ ਇਹ ਤੀਰ ਜੋਤੀਆਂ ਰੂਪੀ ਕਮਾਨ ਵਿੱਚੋਂ ਚਲਾ ਚਲਾ ਕੇ ਚੰਗੀ ਤਰ੍ਹਾਂ ਦਾਹ ਧਾਰ ਹੋ ਕੇ ਦਸੋ ਦਿਸਾ ਰੂਪ ਤੇ ਦਸ ਦਿਸਾ ਵਾਲੇ ਦਾ ਮੋਹ ਰੂਪੀ ਹੰਕਾਰ ਰਾਵਣ ਦਸੋ ਦਿਸਾ ਹਨ, ਇਹ ਦਸ ਸਿਰ ਬਣ ਲੈਣੇ ਮੋਹ ਰੂਪੀ ਰਾਵਣ ਹੈ ਇਹਨੂੰ ਕੱਟ ਕੇ ਚੰਗੀ ਤਰ੍ਹਾਂ ਤੇ ਬ੍ਰਹਮ ਵਿਦਿਆ ਰੂਪ ਜਿਹੜੀ ਸੀਤਾ ਰੂਪ ਸ਼ਕਤੀ ਹੈ ਇਹ ਤੁਰਿਆ ਵਸਤਾ ਇਹਨੂੰ ਨਾਲ ਲੈ ਕੇ ਗੁਰੂ ਦੇ ਪਿਆਰਿਓ ਸੱਚਖੰਡ ਰੂਪ ਅਯੁੱਧਿਆ ਪੁਰੀ ਵਿੱਚ ਇਸ ਰਾਮ ਚੰਦਰ ਨੇ ਪਹੁੰਚਣਾ ਹੈ। ਇਹ ਜੰਗ ਹੁਣ ਵੀ ਲੱਗਿਆ ਹੋਇਆ, ਇਹ ਅੰਤਰੀਮ ਜੰਗ ਹੈ, ਬਾਹਰ ਦਾ ਜੰਗ ਇਸ ਤਰ੍ਹਾਂ ਜਿਸ ਤਰ੍ਹਾਂ ਪਹਿਲਾਂ ਮੈਂ ਬੇਨਤੀ ਕੀਤੀ ਹੈ ਇਸ ਤਰੀਕੇ ਨਾਲ ਲੱਗਦਾ ਰਿਹਾ। ਦੁਆਪਰ ਦੇ ਵਿੱਚ ਕੰਸ ਤੇ ਕ੍ਰਿਸ਼ਨ ਆਰਕ ਦਾ ਜੰਗ ਲੱਗਾ ਹੈ। ਕਈ ਲੋਕ ਅੱਜ ਵੀ ਘਬਰਾਹਟ ਵਿੱਚ ਆਉਂਦੇ ਹਨ ਜੇ ਫਲਾਣੇ ਨੂੰ ਮਾਰ ਦੇਣਾ। ਕਾਲਸਾ ਜੀ ਇੱਕ ਕੋਈ ਪ੍ਰੇਮੀ ਸੀ, ਸੀਤਾ ਭਾਵੇਂ ਥੋੜਾ ਜਿਹਾ ਧਰਮ ਤੋਂ ਡਿੱਗਿਆ ਹੋਇਆ ਪਰ ਜਿਹੜਾ ਵਿਚਾਰ ਸੀ ਉਹ ਕੁਝ ਖਿਆਲ ਉਹਦੇ ਚੰਗੇ ਸਨ। ਇੱਕ ਦਿਨ ਕੋਈ ਪ੍ਰੇਮੀ ਜੇਲ੍ਹ 'ਚ ਜਾ ਵੜਿਆ ਤੇ ਉਹ ਪ੍ਰੇਮੀ ਉਸਨੂੰ ਮਿਲਿਆ, ਉਹਨੇ ਆਪਣਾ ਖਿਆਲ ਪ੍ਰਗਟ ਕੀਤਾ ਤੇ ਵਿਚਾਰ ਦੱਸਣ ਲੱਗਾ, ਕਹਿੰਦਾ ਭਾਈ ਘਬਰਾਉਣਾ ਨੀ ਚਾਹੀਦਾ। ਉਹ ਪ੍ਰੇਮੀ ਜੇਲ੍ਹ ਵਾਲੇ ਨੇ ਪੁੱਛ ਲਿਆ ਕਿਉਂ ਤੇਰਾ ਕੀ ਖਿਆਲ ਹੈ? ਕਹਿਣ ਲੱਗਾ ਜੇਲ੍ਹ ਵਿੱਚੋਂ ਬੜਾ ਕੁਝ ਮਿਲਦਾ ਹੈ। ਕਹਿੰਦੇ ਕਿਉਂ? ਕਹਿੰਦੇ ਭਗਵਾਨ ਦਾ ਘਰ ਹੈ ਜੇਲ੍ਹ। ਉਹ ਸਿੰਘ ਨੇ ਸਿੱਖ ਨੇ ਪੁੱਛਿਆ ਜੀ ਕਿਵੇਂ? ਕਹਿਣ ਲੱਗਾ ਕ੍ਰਿਸ਼ਨ ਭਗਵਾਨ ਜੀ ਰਹੇ ਜੇਲ੍ਹ ਵਿੱਚ ਹੈ, ਜੰਮੇ ਜੇਲ੍ਹ ਵਿੱਚ ਹੈ, ਇਸ ਵਾਸਤੇ ਜੇਲ੍ਹ ਵੀ ਧਰਨੇ ਵਾਸਤੇ ਕੋਈ ਮਾੜੀ ਨਹੀਂ। ਜਿਹਨੇ ਨਿਤਨੇਮ ਕਰਨਾ ਹੈ ਉਹਨੂੰ ਵੀ ਜੇਲ੍ਹ ਵਿੱਚੋਂ ਵੀ ਆਨੰਦ ਹੀ ਆਨੰਦ ਹੈ। ਕ੍ਰਿਸ਼ਨ ਭਗਵਾਨ ਜੀ ਵੀ ਜੇਲ੍ਹ ਵਿੱਚੋਂ ਨਿਕਲ ਕੇ ਤੇ ਦੈਂਤਾਂ ਤੇ ਦੋਸ਼ਾਂ ਦਾ ਨਾਸ਼ ਕੀਤਾ ਸੀ, ਸੋ ਖਾਲਸਾ ਜੀ ਭਗਵਾਨ ਨੂੰ ਵੀ ਜੇਲ੍ਹ ਵਿੱਚ ਬੰਦ ਕੀਤਾ ਗਿਆ। ਦੁਆਪਰ ਦੇ ਵਿੱਚ ਅੱਗੇ ਆ ਗਿਆ ਕਲਯੁਗ ਦਾ ਸਮਾਂ ਤੇ ਕਲਯੁਗ ਦੇ ਵਿੱਚ ਪਾਤਸ਼ਾਹ ਦੇ ਪਾਤਸ਼ਾਹ ਰੂਪ, ਸ਼ਹਿਨਸ਼ਾਹ ਦੇ ਸ਼ਹਿਨਸ਼ਾਹ ਰੂਪ, ਜਗਤ ਗੁਰੂ, ਚਵਰਤਕ ਖੇਤਰ ਦੇ ਮਾਲਕ, ਨਿਰਵੈਰ ਗੁਰੂ, ਸਾਂਝੀ ਵਾਲਤਾ ਦੇ ਭਾਈ ਵਾਲ ਗੁਰੂ, ਸ੍ਰੀ ਗੁਰੂ ਨਾਨਕ ਦੇ ਸੱਚੇ ਪਾਤਸ਼ਾਹ ਨੂੰ ਵੀ ਜੇਲ੍ਹ ਵਿੱਚ ਬੰਦ ਰੱਖਿਆ। ਚੱਕੀਆਂ ਧਿਆਈਆਂ ਬਾਬਰ ਨੇ, ਉਹ ਵੱਖਰੀ ਗੱਲ ਕਿ ਗੁਰੂ ਨਾਨਕ ਦੇ ਸੱਚੇ ਪਾਤਸ਼ਾਹ ਜੀ ਨੇ ਖਾਲਸਾ ਜੀ ਸਤ ਕਰਤਾਰ ਕਹਿ ਕੇ ਵਾਹਿਗੁਰੂ ਕਹਿ ਕੇ ਚੱਕੀਆਂ ਚਲਾ ਦਿੱਤੀਆਂ ਤੇ ਬਾਬਰ ਵਰਗਿਆਂ ਨੂੰ ਮੂੰਹ ਦੀ ਮਾਰ ਖਾਣੀ ਪਈ, ਪਰ ਇਹਨਾਂ ਢਿੱਲ ਨਹੀਂ ਕੀਤੀ ਗਈ। ਸਤਿਗੁਰੂ ਅੰਗਦ ਦੇ ਸੱਚੇ ਪਾਤਸ਼ਾਹ ਜੀ ਸ਼ਾਂਤ ਸਰੂਪ, ਕਿਸੇ ਨਾਲ ਬੋਲਦੇ ਨਹੀਂ ਬਹੁਤਾ, ਹਰ ਵੇਲੇ ਚੁੱਪ ਬਹੁਤਾ ਰਹਿੰਦੇ ਹਨ ਤੇ ਜੀਵਾਂ ਦੀ ਕਿਰਿਆ ਕਿਰਪਾ ਦ੍ਰਿਸ਼ਟੀ ਨਾਲ ਕਰੀ ਜਾਂਦੇ ਹਨ। ਪਰ ਜਦੋਂ ਬਾਬਰ ਦੇ ਪੁੱਤਰ ਹਨੂਮਾਨ ਜੀ ਨੂੰ ਪਤਾ ਲੱਗਾ ਵੀ ਮੇਰਾ ਰਾਜ ਪੁੱਸ ਗਿਆ ਹੈ ਤੇ ਮੈਂ ਗੁਰੂ ਕਹਿ ਤੋਰ ਜਾਵਾਂ, ਮੈਨੂੰ ਰਾਜ ਮਿਲ ਜਾਵੇਗਾ, ਪਰ ਨਿਮਰਤਾ ਨਾਲ ਨਾ ਆਇਆ। ਸਤਿਗੁਰੂ ਨੇ ਵੇਖਿਆ ਹੰਕਾਰ ਨਾਲ ਆਇਆ, ਹਰ ਜੀਵ ਹੰਕਾਰ ਦਾ ਭਾਵ ਹੀ ਵੇਦ ਪੁਰਖ ਸੁਣਾਵਾ ਦੇ ਮੁਤਾਬਕ ਮਾਲਾ ਸਾਰਾ ਸਾਹਿਬ ਗੁਰਦੁਆਰੇ ਖੰਡੂਰ ਸਾਹਿਬ ਵਿੱਚ ਮਹਾਰਾਜ ਬੱਚਿਆਂ ਨੂੰ ਭੁਲਾ ਰਹੇ ਸਨ, ਬਲਵਾਨ ਬੁਲਾ ਰਹੇ ਸਨ। ਹਨੂਮਾਨ ਜੀ ਨੇ ਜਾ ਕੇ ਖੋਲ ਖੜੋ ਗਿਆ, ਸਤਿਗੁਰੂ ਨੇ ਵੱਲ ਤੱਕਣ ਤੱਕ ਵੀ ਖਿਆਲ ਨਹੀਂ ਕੀਤਾ ਗਿਆ। ਗੁੱਸੇ ਚ ਆ ਕੇ ਸ੍ਰੀ ਸਾਹਿਬ ਪੜ੍ਹ ਕੇ ਖਿੱਚ ਗਏ ਤੇ ਗੁਰੂ ਕਹਿ ਤੇ ਵਾਰ ਕਰਨਾ ਚਾਹਿਆ ਕਿ ਮੈਨੂੰ ਬੁਲਾਉਂਦੇ ਨਹੀਂ। ਜੋ ਜੀ ਪ੍ਰੀਤ ਨੇ ਜਰਾ ਕਟਾਕ ਨਾਲ ਤੱਕਿਆ ਹੈ, ਮਹਾਰਾਜ ਚਲੇ ਗਏ ਬੀਜਿਆ, ਜਿੱਥੇ ਤਲਵਾਰ ਚੁੱਕਣੀ ਸਗੋਂ ਪੈਰ ਬਣ ਕੇ ਆ ਗਿਆ, ਜਿੱਥੇ ਸਰਨ ਲੈ ਗਈ ਸੀ ਉੱਥੇ ਤਲਵਾਰ ਚੁੱਕਣ ਲੱਗਿਆ। ਜੇ ਚਾਹੇ ਤੇ ਸਦਾ ਦੇ ਕਾਲਜ ਨੂੰ ਹੱਥ ਜੋੜ ਕੇ ਕੀ ਕਰੇਗਾ? ਉਸ ਖਾਲਸਾ ਜੀ ਕਦੇ ਆ ਕੇ ਚਰਨੀ ਪਿਆ, ਫਿਰ ਮੁਆਫੀ ਮੰਗੀ। ਸਤਿਗੁਰੂ ਗਿਰਜਰ ਨਿਵਾਸ ਜੀ ਨੇ ਕਿਹਾ ਜੇ ਤਾਂ ਹੱਥ ਨਾ ਚੁੱਕਦਾ ਤੇ ਹੁਣੇ ਰਾਜ ਮਿਲ ਜਾਣਾ ਸੀ, ਹੁਣ ਇੰਨਾ ਕੰਮ ਚੁੱਕਣ ਦਾ ਫਲ ਹੀ ਭੁਗਤਣਾ ਪਵੇਗਾ। 12 ਸਾਲ ਕਾਲਜ ਇਕੱਠੇ ਕਰ, ਫਿਰ ਤੇਰੀ ਜਿੱਤ ਹੋ ਗਈ, ਐਵੇਂ ਜਿੱਤ ਨਹੀਂ ਹੋ ਸਕਣੀਗੀ। 12 ਸਾਲ ਫੌਜ ਇਕੱਠੀ ਕਰਨ ਤੇ ਲੱਗੇ ਤਾਂ ਜਾ ਕੇ ਕਿਤੇ ਇਹਨੂੰ ਮੁੜ ਕੇ ਰਾਜ ਪ੍ਰਾਪਤ ਹੋਇਆ ਸੀ, ਪਰ ਇਹਨਾਂ ਦੀ ਗੁਰੂ ਕਹਿਤੇ ਨਹੀਂ ਕੀਤਾ। ਵੀਰਬਲ ਕਿੱਡਾ ਸਿਆਣਾ ਮੰਨਿਆ ਖਾਲਸਾ ਜੀ। ਇੱਕ ਵਾਰ ਗੋਇੰਦਵਾਲ ਸਾਹਿਬ ਆ ਗਿਆ, ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਦੇ ਉੱਪਰ, ਇਹਨੇ ਵੀ ਵਾਰ ਕਰਨ ਦੇ ਢੰਗ ਨਾਲ ਕੋਸ਼ਿਸ਼ ਕੀਤੀ ਸੀ, ਸਤਿਗੁਰੂ ਦੇ ਪਾਸੋਂ ਚੈਸ ਕਰਾਉਣਾ ਚਾਹਿਆ। ਮਹਾਰਾਜ ਨੇ ਕਿਹਾ ਚੈਸ ਗੁਰੂ ਕਹਿ ਨਾ ਕਰੇ ਦਿੱਤਾ ਤੇ ਨਾ ਕਰੇ ਦੇਣਾ। ਔਰ ਜਿੰਨੀ ਮਰਜ਼ੀ ਲਾਇਆ, ਜਿੰਨਾ ਚਿਰ ਮਰਜ਼ੀ ਰੱਖ ਲੈ, ਲੰਗਰ ਗੁਰੂ ਕਾ ਅੱਠੇ ਪੈਰ ਅਤੁੱਟ ਚੱਲਦਾ ਹੈ, ਲੰਗਰ ਛੱਕੀ ਦਾ ਮਾਮਲਾ ਨਹੀਂ ਦੇਣਗਾ। ਜਦੋਂ ਇਹ ਸੁਣਿਆ ਇਹ ਨੌਕਰਾਂ ਨੂੰ ਦਿੱਤਾ, ਵਾਪਸ ਮੁੜ ਕੇ ਨਾਲ ਘੁੜ ਸਿੱਖ ਗਏ ਤਾਂ ਅੱਗੋਂ ਵੀਰਬਲ ਨੇ ਹੰਕਾਰ ਚ ਆਖਿਆ, ਕਹਿਣ ਲੱਗਾ ਕਿ ਜਿਸ ਤਰ੍ਹਾਂ ਫਿਰ ਮਾਮਲਾ ਗੌਰਮੈਂਟਾਂ ਲੈਂਦੀਆਂ ਹੁੰਦੀਆਂ, ਮੈਂ ਉਸੇ ਤਰ੍ਹਾਂ ਲੈ ਕੇ ਉਠਾਵਾਂਗਾ ਦਿਨ ਚੜ੍ਹਦੇ ਨੂੰ। ਜੋ ਸਿੱਖਾਂ ਨੂੰ ਪਤਾ ਲੱਗਾ, ਗੁਰੂ ਸਾਹਿਬਾਨ ਦੇ ਪਾਸ ਆਏ, ਸੱਚੇ ਪਾਤਸ਼ਾਹ ਨੂੰ ਆ ਕੇ ਬੇਨਤੀ ਕੀਤੀ, ਉਹ ਤਾਂ ਇਉਂ ਕਹਿੰਦਾ ਮਹਾਰਾਜ ਚੱਲ ਗਏ, ਭਾਈ ਘਬਰਾ ਹੁਣ ਆਵੇਗਾ ਤੇ ਲਜਾਵੇਗਾ ਉਹਨੂੰ। ਇੰਨਾ ਵਚਨ ਕਿਹਾ ਤੇ ਨਾਲ ਕਿਹਾ ਬਾਣੀ ਪੜ੍ਹੋ। ਗੁਰਬਾਣੀ ਦਾ ਨਿਤ ਨੂੰ ਸ਼ੁਰੂ ਕੀਤਾ, ਇਹ ਵਚਨ ਕਰਦਿਆ ਇੰਨੇ ਚਿਰ ਨੂੰ ਖਾਲਸਾ ਜੀ ਅਕਬਰ ਵੱਲੋਂ ਚਿੱਠੀ ਆ ਗਈ। ਉਹ ਚਿੱਠੀ ਦਾ ਤੇਰਾ ਚਿੱਠੀ ਰਸਾਇਣ ਪਹੁੰਚਿਆ, ਉਹਨੇ ਦੇ ਦਿੱਤੀ ਚਿੱਠੀ ਚ ਲਿਖਿਆ ਸੀ, ਵੀਰਬਲ ਫਲਾਮੀ ਮਹਿਮ ਦੇ ਉੱਪਰ ਸਿੱਧੇ ਚਲਿਆ ਜਾ, ਸਿੱਧੇ ਸੁਣਦਿਆਂ ਚਾਹ ਪਾ ਠਹਿ ਨਹੀਂ ਸਕਦਾ। ਖਾਲਸਾ ਜੀ ਚਿੱਠੀ ਲੈ ਕੇ ਪੜ੍ਹ ਕੇ ਚਲਿਆ ਗਿਆ, ਉਹਨਾਂ ਪਹਾੜਾਂ ਦੇ ਵਿੱਚ ਬਰਫ ਦੇ ਵਿੱਚ ਹੀ ਗਲ ਕੇ ਮਰ ਗਿਆ ਸੀ। ਗੁਰੂ ਕਹਿੰਦਾ ਕੱਖ ਨਹੀਂ ਸੀ ਵਿਗਾੜ ਸਕਦਾ। ਐਸੀ ਹਾਲਤ ਆ ਰਾਜਨੀਤਿਕ ਜਿਹੜੇ ਹੈ ਉਹ ਕਦੇ ਵੀ ਕਿਸੇ ਤੇ ਤਰਸ ਨਹੀਂ ਕਰਦੇ, ਭਾਵੇਂ ਸਕਾ ਪਿਓ ਵੀ ਕਿਉਂ ਨਾ ਹੋਵੇ। ਜਿਹੜਾ ਗੁਰੂ ਤੇ ਤਰਸ ਨਹੀਂ ਕਰਦਾ ਮਨੁੱਖ ਤੇ ਤਰਸ ਉਹ ਕਿਵੇਂ ਕਰ ਲਵੇਗਾ। ਫਿਰ ਸਮਾਂ ਆ ਗਿਆ ਪੰਜਵੇਂ ਪਾਤਸ਼ਾਹ ਜੀ ਦਾ, ਚੌਥੇ ਪਾਤਸ਼ਾਹ ਦੇ ਸਮਾਜ ਦੇ ਲਾਹੌਰ ਗੁਰੂ ਅਮਰਦਾਸ ਸਾਹਿਬ ਜੀ ਨੇ ਭੇਜੇ ਹੈ। ਉਦੋਂ ਵਿਚਾਰ ਦਾ ਸੁਣੋ ਸੀ, ਵਿਚਾਰ ਕਰਕੇ ਜਿੱਤ ਪ੍ਰਾਪਤ ਕਰਕੇ ਆਏ ਪੰਜਵੇਂ ਪਾਤਸ਼ਾਹ। ਸਮਾਂ ਆਇਆ ਨਮਾਣੇ ਨਤਾਰੇ ਰਜਾਣੇ ਦਬਾਏ ਹੋਏ ਲੋਕਾਂ ਨੂੰ ਸਾਧ ਦੇਣ ਵਾਲਾ ਇਹ ਗੁਰੂ ਦਾ ਘਰ ਹੈ। ਇਸ ਪਲ ਵਿੱਚ ਜਦੋਂ ਖੁਸਰੋ ਆਇਆ ਤਾਂ ਖਾਲਸਾ ਜੀ ਅਕਬਰ ਨੂੰ ਪਤਾ ਲੱਗਾ, ਅਕਬਰ ਨੂੰ ਪਤਾ ਲੱਗਾ ਕਿ ਖੁਸਰੋ ਗੁਰੂ ਕਹਿੰਦੇ ਪਾਸ ਚਲਿਆ ਗਿਆ। ਉਹਨੇ ਮਦਦ ਮੰਗੀ ਮਹਾਰਾਜ ਨੇ ਪੜ ਤੇ ਹੌਦਾ ਜਹਾਂਗੀਰ ਕਹਿੰਦਾ ਹੈ ਦਿੱਤੀ ਹੈ ਫਲਾਣੇ ਫਲਾਣੇ ਨੂੰ ਤੋਂ ਅੱਤਵਾਦੀ ਹੈ, ਤੇਰੀ ਨਿਗਾਹ ਚ ਭਾਈ ਸਾਰੇ ਅੱਤਵਾਦੀ ਹੈ। ਪੰਜਵੇਂ ਪਾਤਸ਼ਾਹ ਨੇ ਗਰੀਬ ਜਾਣ ਕੇ ਸਰਨ ਦਿੱਤੀ ਸੀ, ਅਮੀਰ ਜਾਣ ਕੇ ਸਰਨ ਨਹੀਂ ਸੀ ਦਿੱਤੀ। ਤੇ ਪੰਜਵੇਂ ਪਾਤਸ਼ਾਹ ਦੇ ਖਾਲਸਾ ਦੀ ਚੋਰੀ ਦਾ ਦੋਸ਼ ਲੱਗਾ ਸੀ, ਚੋਰੀ ਦਾ। ਤੇ ਤੁਸੀਂ ਕਿਹੜੀ ਗੱਲ ਘਬਰਾਉਂਦੇ ਪਿੰਡਰਾਂ ਵਾਲੇ ਨੂੰ ਚੋਰ ਕਹਿੰਦੇ? ਮੈਂ ਤੇਰੇ ਦਾਜ ਦੀ ਮੋੜੀ ਹੈ, ਮੈਨੂੰ ਨਾ ਚੋਰ ਕਹਿਣੇ। ਤੇ ਕਿਹੜੇ ਨਾ ਚੋਰ ਕਹਿਣ ਜੇ ਸਿੱਖਾਂ ਜਿਹੜਾ ਸਿੱਖਣਾ ਪਾਤਸ਼ਾਹ ਨੂੰ ਰਾਜਨੀਤਿਕ ਬੰਦਾ ਚੋਰ ਕਹਿ ਸਕਦਾ ਪ੍ਰਯੋਜਨ ਪੂਰਾ ਕਰਨ ਵਾਸਤੇ। ਤੇ ਹੁਣ ਦਾ ਰਾਜਨੀਤਿਕ ਆਪਣੀ ਗੱਡੀ ਨੂੰ ਕਾਇਮ ਰੱਖਣ ਵਾਸਤੇ ਕਿਉਂ ਨਾ ਤੇਰੇ ਸਾਹਿਬ ਨੂੰ ਚੋਰ ਕਹੇਗਾ? ਸੋ ਖਾਲਸਾ ਜੀ ਇਕੱਲਾ ਚੋਰੀ ਨਹੀਂ ਕਿਹਾ, ਇੱਥੋਂ ਤੱਕ ਪਹੁੰਚੇ ਤੇ ਉਹ ਚੋਰੀ ਦਾ ਬਹਾਨਾ ਬਣਾ ਕੇ ਸਰਨ ਦੇਣ ਤੋਂ ਅਖੀਰ ਤੱਤੀ ਤਵੀ ਤੇ ਬਿਠਾਉਣ ਤੱਕ ਪਹੁੰਚ ਗਏ। ਚੰਦੂ ਨੇ ਬਹਾਨਾ ਬਣਾ ਲਿਆ ਕਿ ਮੇਰੀ ਪੁੱਤਰੀ ਦਾ ਰਿਸ਼ਤਾ ਛੱਡ ਦਿੱਤਾ ਤੇ ਉਦੋਂ ਜਹਾਂਗੀਰ ਨੂੰ ਕੋਸਣਾ ਸ਼ੁਰੂ ਕਰ ਦਿੱਤਾ ਕਿ ਤੇਰੇ ਦੁਸ਼ਮਣ ਨੂੰ ਗੁਰੂ ਸਾਹਿਬ ਨੇ ਸਰਨ ਦਿੱਤੀ ਹੈ, ਆਪਣੇ ਦੋਹਾਂ ਦੇ ਗੁਰੂ ਸਾਹਿਬ ਵਾਂਗ ਵੈਰੀ ਹਨ, ਇਸ ਵਾਸਤੇ ਆਪਾਂ ਨੂੰ ਬਦਲਾ ਲੈਣਾ ਚਾਹੀਦਾ ਹੈ। ਖਾਲਸਾ ਜੀ ਦੋਹਾਂ ਨੇ ਰਲ ਕੇ ਸਤਿਗੁਰੂ ਗਰੀਬ ਨਿਵਾਸ ਜੀ ਨੂੰ ਲਾਹੌਰ ਵਿੱਚ ਮੰਗਵਾਇਆ, ਪਰ ਮੇਰੇ ਚੋਦੀ ਪ੍ਰੀਤ ਨੂੰ ਛਾਲਣ ਵਾਲਾ ਕੋਈ ਹੈ ਨਹੀਂ ਸੀ। ਮਹਾਰਾਜ ਨੇ ਭਾੜਾ ਵਰਤਾਉਣਾ ਸੀ, ਉਹ ਭਾੜਾ ਵਰਤਾਉਣ ਦਾ ਬਹਾਨਾ ਬਣ ਗਿਆ। ਖਾਲਸਾ ਜੀ ਲਾਹੌਰ ਵਿੱਚ ਗਏ ਤਾਂ ਚੰਦੂ ਦੁਸ਼ਟ ਰਾਜਨੀਤਿਕ ਜਹਾਂਗੀਰ ਰਾਜੇ ਦੇ ਵਜ਼ੀਰ ਨੇ, ਜਿਵੇਂ ਹੁਣ ਦਾ ਬੀਰਬਲ ਤੇ ਭੱਟੀ ਕਰਦੇ ਨੇ, ਇਹਦੇ ਰਾਜੇ ਦੇ ਨੌਕਰ ਜਿਹੜੇ ਅੱਗੇ ਚੰਦੂ ਦੇ ਉਸੇ ਤਰ੍ਹਾਂ ਸੀ। ਉਸ ਨੇ ਕਿਹਾ ਇੱਕ ਘੁੱਟ ਪਾਣੀ ਵੀ ਪੀਓਗੇ ਇੱਕ ਲੱਖ ਰੁਪਈਆ ਦੇਣਾ ਪਵੇਗਾ ਤੁਹਾਨੂੰ, ਇੱਕ ਬੁਰਕੀ ਰੋਟੀ ਨਹੀਂ ਖਾਵੋਗੇ ਇੱਕ ਲੱਖ ਰੁਪਈਆ ਦੇਣਾ ਪਵੇਗਾ, ਇੱਕ ਮਿੰਟ ਲੰਮੇ ਪਵੋਗੇ ਇੱਕ ਲੱਖ ਰੁਪਈਆ ਦੇਣਾ ਪਵੇਗਾ, ਨਹੀਂ ਤੇ ਬੈਠਣਾ ਪਵੇਗਾ। ਮਹਾਰਾਜ ਕਹਿੰਦੇ ਨਾ ਰੋਟੀ ਖਾਣੀ ਹੈ ਨਾ ਪਾਣੀ ਪੀਣਾ ਨਾ ਬਰਾਜਣਾ, ਚੌਂਕੜਾ ਮਾਰ ਕੇ ਬੈਠੇ ਰਹਾਂਗੇ, ਪਰ ਗੁਰੂ ਕੀ ਸਾਹ ਸੰਗਤ ਦੇ ਗਾੜੇ ਪਸੀਨੇ ਦੀ ਕਮਾਈ ਦਾ ਕਮਾਇਆ ਹੋਇਆ ਧਨ ਇਹ ਤੁਹਾਡੇ ਖਜ਼ਾਨੇ ਵਿੱਚ ਨਹੀਂ ਕਦੇ ਜਮ੍ਹਾਂ ਕਰੋਗੇ, ਤੇ ਬਾਹਰ ਹੀ ਰਹੇਗਾ ਸੰਗਤਾਂ ਵਿੱਚ, ਤੁਸੀਂ ਇਹਦਾ ਕੁਝ ਕਰਨਾ ਕਰ ਲਓ। ਅਖੀਰ ਖਾਲਸਾ ਜੀ ਉਹ ਤਸੀਹੇ ਦਿੱਤੇ ਹੈ, ਉਹ ਤੁਸੀਂ ਸਾਰੇ ਜਾਣਦੇ ਹੋ ਕਿਸ ਤਰ੍ਹਾਂ ਸੱਤਾ ਰੇਤਾ ਸੀਤ ਚ ਪਾਇਆ ਸਤਿਗੁਰੂ ਨੇ, ਕਿਸ ਤਰ੍ਹਾਂ ਉਬਲ ਦੀ ਦੇਗ ਚ ਬਚਾਇਆ ਸਤਿਗੁਰੂ, ਲੋਹ ਦੇ ਵਿੱਚ ਉਬਾਲਿਆ ਗਿਆ ਦੇਗੇ ਵਿੱਚ ਵੀ ਸਾਰਾ ਕੁਝ ਕੀਤਾ ਗਿਆ, ਪਰ ਕਿਉਂ ਕੀਤਾ? ਕਿ ਸਤਿਗੁਰੂ ਕਹਿੰਦੇ ਅਸੀਂ ਧਰਮ ਕਮਾਉਣਾ ਤੇ ਧਰਮ ਰੱਖਣਾ, ਰਾਜਨੀਤਿਕ ਕਹਿੰਦੇ ਸਾਡੀ ਕੁਰਸੀ ਨੂੰ ਖਬਰਾਂ ਤੁਹਾਡੇ ਧਰਮ ਤੋਂ। ਸੋ ਖਾਲਸਾ ਜੀ ਇਹ ਸਾਰੇ ਯਤਨ ਉਹਨਾਂ ਕੀਤੇ, ਪਰ ਅਖੀਰ ਫਿਰ ਜਦੋਂ ਸਮਾਂ ਆ ਗਿਆ ਮੀਰੀ ਪੀਰ ਦੇ ਮਾਲਕ ਨੂੰ ਬਹਾਨਾ ਬਣਾ ਕੇ ਖਤਮ ਕਰਨ ਦੀ ਸਾਜਿਸ਼ ਘੜੀ ਗਈ। ਸਤਿਗੁਰੂ ਜੀ ਗਵਾਲੀਅਰ ਵਿੱਚ ਪਹੁੰਚੇ, ਉੱਥੇ ਜਾ ਕੇ 40-42 ਦਿਨ ਰਹਿ ਕੇ ਜਹਾਂਗੀਰ ਦੀ ਛਾਤੀ ਤੇ ਆਪਣੇ ਪਿਆਰਿਆਂ ਦੁਆਰਾ ਸ਼ਕਤੀ ਤੇ ਚੜਾ ਕੇ ਜੇਠਾ ਤੇ ਪੁਰਾਣਾ ਜੀ ਦੁਆਰਾ ਸੋ ਉਸ ਨੂੰ ਭੈ ਦਿੱਤਾ। ਉਸ ਨੇ ਸਤਿਗੁਰੂ ਜੀ ਨੂੰ ਬਾਹਰ ਕੱਢਿਆ, ਹਰਦਾਸ ਸੇਵਾਦਾਰ ਬਣਿਆ, ਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ ਜਹਾਂਗੀਰ ਨਾਲ ਮੁਲਾਕਾਤ ਹੋਇਆ ਤੇ ਫਿਰ ਮੁੱਕਰਨ ਲੱਗਾ ਜੀ ਹੁਣ ਇਹ ਮੁੱਕਰਦਾ। ਔਰ ਇੰਡੀਅਨ ਐਕਸਪ੍ਰੈਸ ਦੀ ਖਬਰ ਤੁਹਾਡੇ ਤੇ ਬਹੁਤ ਘੱਟ ਪੜ੍ਹੀ ਹੈ, ਮੈਨੂੰ ਵੀ ਕੱਲ੍ਹ ਹੀ ਪਤਾ ਲੱਗਾ, ਉਹ ਮੈਂ ਅਖਬਾਰ ਮੰਗਵਾ ਰਿਹਾ, ਜੇ ਮੈਨੂੰ ਮਿਲ ਗਿਆ ਤਾਂ ਪੰਜਾਬ ਦੇ ਅਖਬਾਰਾਂ 'ਚ ਮੈਂ ਦੇਵਾਂਗਾ। ਜਿਹੜਾ ਇਸ ਵੇਲੇ ਰੱਖਿਆ ਮੰਤਰੀ ਹਿੰਦੁਸਤਾਨ ਦਾ, ਉਹਨੇ ਆਪਣੇ ਵੱਲੋਂ ਖਬਰ ਦਿੱਤੀ ਹੈ, ਉਹਨੇ ਕਿਹਾ ਕਿ ਅਸੀਂ ਅੱਤਵਾਦੀਆਂ ਨੂੰ ਕੁਚਲਣ ਵਾਸਤੇ ਦਿੱਲੀ ਵਿੱਚ ਯਤਨ ਕੀਤਾ ਸੀ ਗੁਰਦਾਸ ਜੀ ਦੇ, ਕਿਉਂਕਿ ਅੱਤਵਾਦੀ ਹੈ ਬਾਬਾ ਨਿਹਾਲ ਸਿੰਘ ਜੀ, ਅੱਤਵਾਦੀ ਹੈ ਬਾਬਾ ਹਰਨਾਮ ਸਿੰਘ ਜੀ, ਅੱਤਵਾਦੀ ਹੈ ਸ਼੍ਰੋਮਣੀ ਅਕਾਲੀ ਦਲ ਤੇ ਸ਼੍ਰੋਮਣੀ ਕਮੇਟੀ, ਅੱਤਵਾਦੀ ਹੈ ਪੰਜਾਬ ਪਾਕਿਸਤਾਨ ਦੇ ਜਥੇਦਾਰ, ਅੱਤਵਾਦੀ ਹੈ ਜਿਹੜੇ ਗਾਂਤਰੇ ਕਰਤਾਰ, ਅੱਤਵਾਦੀ ਹੈ ਗੁਰੂ ਗ੍ਰੰਥ ਸਾਹਿਬ ਮੱਦਾ ਚੇਗਦਾ, ਕੱਲ ਬਣਾਇਆ ਸੀ ਨਾ ਤੁਹਾਨੂੰ ਅੱਤਵਾਦੀ, ਅੱਜ ਫੇਰ ਬਣਾ ਰਹੇ ਨੇ ਪਿਛੋਕਣ ਲੱਗੇ। ਉਹਨਾਂ ਨੇ ਕਿਹਾ ਕਿ ਅਸੀਂ ਕੁਚਲਣ ਦੀ ਤਿਆਰੀ ਕੀਤੀ ਸੀ, ਹਿੰਦੁਸਤਾਨ ਦਾ ਰੱਖਿਆ ਮੰਤਰੀ ਕਹਿ ਰਿਹਾ, ਰਮਣ ਦਾ ਨਾਂ ਪਤਾ ਨੀ ਹੋਰ ਕੀ ਅੱਖਰ ਜੁੜਦੇ ਉਹਨੂੰ, ਫਿਰ ਉਹਨੇ ਅੱਗੇ ਲਿਖਿਆ ਇੰਡੀਅਨ ਐਕਸਪ੍ਰੈਸ ਵਾਲੇ ਨੇ ਕਿ ਉਹ ਕਹਿੰਦਾ ਉਸਦੇ ਸਾਨੂੰ ਅਸਫਲਤਾ ਪ੍ਰਾਪਤ ਹੋਈ। ਫਿਰ ਅਸੀਂ ਬੰਬੇ ਪੂਰਾ ਯਤਨ ਕੀਤਾ ਜਦੋਂ ਰਾਸ਼ਟਰ ਮੇ ਜਾ ਕੇ ਹੁਣ ਤੇ ਉਸਦੇ ਵੀ ਸਾਨੂੰ ਨਿਰਾਸ਼ਤਾ ਦੇਖਣੀ ਪਈ। ਹੁਣ ਰਾਸ਼ਟਰਪਤੀ ਚੋਣ ਹੋਣ ਤੋਂ ਪਿੱਛੋਂ ਅਸੀਂ ਸਖ਼ਤ ਕਦਮ ਚੁੱਕਾਂਗੇ ਤੇ ਅੱਤਵਾਦੀਆਂ ਨੂੰ ਕੁਚਲ ਕੇ ਰੱਖ ਦਿਆਂਗੇ। ਜਿਹੜਾ ਅੱਤਵਾਦੀਆਂ ਨੇ ਹੋਗਾ ਬਣਿਆ ਹੋਇਆ ਉਹ ਅਸੀਂ ਲੋਕਾਂ ਦੇ ਮਨਾਂ ਵਿੱਚੋਂ ਦੂਰ ਕਰ ਦਿਆਂਗੇ। ਹਿੰਦੁਸਤਾਨ ਦਾ ਰੱਖਿਆ ਮੰਤਰੀ ਇਕਬਾਲ ਹੋ ਚੁੱਕਿਆ ਕਿ ਅਸੀਂ ਮਾਰਨ ਦਾ ਯਤਨ ਕੀਤਾ ਝਗੜਾ ਵਾਲਿਆਂ ਨੂੰ ਅੱਤਵਾਦੀਆਂ ਨੂੰ ਤੇ ਇਸੇ ਦਾ ਜਹਾਂਗੀਰ ਪੰਜਾਬ ਦਾ ਮੁੱਖ ਮੰਤਰੀ ਉਹ ਕਹਿੰਦਾ ਨੀ ਮੈਂ ਤਾਂ ਵਰਾਂਟੀ ਕੋਈ ਨੀ ਜਾਰੀ ਕੀਤਾ। ਜਹਾਂਗੀਰ ਕੋਲ ਜੋ ਗਏ ਨਾ ਛੇਵੇਂ ਪਾਤਸ਼ਾਹ ਤੇ ਮਹਾਰਾਜ ਨੂੰ ਕਹਿਣ ਲੱਗਾ ਜੀ ਕੋਈ ਸੇਵਾ ਬਖਸ਼ੋ, ਮਹਾਰਾਜ ਕਹਿ ਕੇ ਸਾਡੇ ਪਿਤਾ ਦਾ ਕਾਤਲ ਦੇ ਦੇ। ਹੱਥ ਜੋੜ ਕੇ ਖੜੋ ਗਿਆ, ਕਹਿੰਦਾ ਜੀ ਮੈਂ ਤਾਂ ਕੋਈ ਪਾਪ ਨੀ ਕੀਤਾ, ਮੁੱਕਰ ਗਿਆ, ਮੇਰੀ ਕੋਈ ਗਲਤੀ ਨਹੀਂ, ਇਹ ਤਾਂ ਸਾਰਾ ਕੰਮ ਚੰਦੂ ਦਾ ਹੈ। ਮਹਾਰਾਜ ਕਹਿ ਕੇ ਛੱਡ ਕਰਦਾ, ਇੰਨਾ ਠੀਕ ਹੈ ਕਿ ਇੱਥੇ ਅਸੀਂ ਤੈਨੂੰ ਕੁਝ ਨੀ ਕਹਿੰਦੇ ਗਏ, ਇੱਥੇ ਚੋਪਾ ਤੇਰੇ ਨਾਲ, ਫਿਰ ਇਹਨਾਂ ਨਵੇੜਾ ਜੇ ਪ੍ਰਲੋਕ ਵਿੱਚ ਹਿਸਾਬ ਤਾਂ ਤੇਰਾ ਵੀ ਪੂਰਾ ਕਰਾਂਗੇ, ਪਰ ਤੂੰ ਇੱਕ ਵਾਰ ਸਾਡੇ ਪਿਤਾ ਦਾ ਕਾਤਲ ਦੇ, ਪਹਿਲਾਂ ਉਹ ਤੂੰ ਹੱਕ ਲਈਏ ਨਾ, ਜਿਹਨੇ ਸਾਰਾ ਕੁਝ ਕੀਤਾ ਕੋਲ ਖੜੋ ਕੇ। ਉਹ ਤੋਂ ਇਹ ਚੰਦੂ ਫੜਾਜਤਾ ਗੁਰੂ ਦੇ ਸਾਹਮਣੇ ਤੇ ਭਾਈ ਜੇਠੇ ਜੀ ਨੂੰ ਫੜਾਇਆ ਹੈ, ਭਾਈ ਜੀ ਨੇ ਚੰਦ ਨਾਲ ਹੈ ਤੇ ਭਾਈ ਜੇਠੇ ਨੇ ਫੜਾਤਾ ਜਲਾਦਾਂ ਨੂੰ ਤੇ ਜਲਾਦਾਂ ਨੇ ਬੰਨ ਦਿੱਤਾ ਕੁੱਤਿਆਂ ਨੂੰ। ਪਰ ਜਿਸ ਵੇਲੇ ਖਾਲਸਾ ਜੀ ਸਤਿਗੁਰੂ ਗਰੀਬ ਨਿਵਾਜ ਨੂੰ ਸੱਤੀ ਧੜੀ ਤੇ ਬਿਠਾਇਆ, ਉਸ ਵੇਲੇ ਦੁਨੀਆਂ ਦਾ ਕੋਈ ਮਨੁੱਖ ਨਹੀਂ ਸੀ ਕਹਿੰਦਾ ਕਿ ਹਿੰਦੁਸਤਾਨ ਦੇ ਰਾਜੇ ਦਾ ਵਜ਼ੀਰ ਉਹਦੇ ਨੱਕ ਚ ਨਕੇਲ ਪਵੇਗੀ ਤੇ ਉਹਨੂੰ ਕੁੱਤਿਆਂ ਵਿੱਚ ਬੰਨਿਆ ਜਾਵੇਗਾ, ਕਿਸੇ ਦਾ ਦਿਲ ਨਹੀਂ ਸੀ ਮੰਨਦਾ। ਗਾ ਪਰ ਸਮੇਂ ਸਮੇਂ ਨਾਲ ਚਾਰ ਕਰੇ ਸਮਾਂ ਸਮਾਂ ਸਮਰੱਥ, ਆਦਰ ਗਵਾਈਆਂ ਗੋਪੀਆਂ ਵਹੀ ਧੱਖ ਵਹੀ ਹੱਥ। ਉਹ ਵੀ ਸਮਾਂ ਸੀ ਜੋ ਤੀਰ ਮਾਰ ਕੇ ਮੱਛੀ ਦੀ ਅੱਖ ਬਿੰਨ ਦਿੱਤੀ, ਤੇ ਉਹ ਵੀ ਸਮਾਂ ਸੀ ਜਦੋਂ ਤੀਰ ਤੇ ਧੱਖ ਰੱਖ ਕੇ ਗੋਪੀਆਂ ਢੀਲਾ ਦਾ ਮੁੰਡਾ ਲੈ ਗਿਆ ਖੋਹ ਕੇ ਤੇ ਧੱਖ ਵੀ ਉੱਥੇ ਰਖਵਾ ਲਈ, ਖਾਲੀ ਅਰਜ਼ੀ ਨੇ ਪਿੱਛੇ ਮੁੜਨਾ ਪਿਆ ਸੀ। ਅੱਜ ਇਹਨਾਂ ਨੂੰ ਹਕੂਮਤ ਤੋਂ ਨਸ਼ਾ ਕਹਿੰਦੇ ਆਹ ਕਰਨਾ, ਜੇ ਉਹ ਕਰਨਾ, ਪਰ ਇਹ ਤਾਂ ਸਮਾਂ ਦੱਸੇਗਾ। ਖਾਲਸਾ ਜੀ ਛੇਵੇਂ ਪਾਤਸ਼ਾਹ ਨੇ ਪਕੜ ਲਿਆ ਚੰਦੂ ਨੂੰ, ਜੋ ਜੋ ਉਹਨੂੰ ਸਜਾਵਾਂ ਦਿੱਤੀਆਂ ਤੇ ਗੁਰਦਿੱਤੇ ਭਰਤੂੰਜੇ ਦੇ ਕਾਸਲ ਜਾ ਕੇ ਲਾਹੌਰ ਦੇ ਵਿੱਚ ਉਸੇ ਡੋਰੇ ਦੇ ਨਾਲ ਉਹਨੂੰ ਮਤੋਂ ਸਾਰੇ ਜਾਣੂ ਹੋ, ਇਹ ਸਾਰਾ ਤਸ਼ੱਦਦ ਕਰਨ ਦੇ ਯਤਨ ਕੀਤਾ। ਸੱਤਵੇਂ ਪਾਤਸ਼ਾਹ ਨੇ ਪੁੱਛਿਆ ਛੇਵੇਂ ਪਾਤਸ਼ਾਹ ਨੂੰ ਸਾਨੂੰ ਕੀ ਹੁਕਮ ਹੈ? ਮਹਾਰਾਜ ਕਹਿੰਦੇ ਤੁਸੀਂ ਘੋੜ ਸਵਾਰ ਰਹਿਣਾ, ਸ਼ਸਤਰ ਧਾਰੀ ਹੋ ਕੇ ਰਹਿਣਾ, 22 ਸਾਲ ਸੂਰਮਾ ਪਾਲ ਰੱਖਣਾ, ਜਿਸ ਵੇਲੇ ਸੁੰਦਰ ਸਾਹਿਬ ਨੂੰ ਮਿਲਣ ਵਾਸਤੇ ਭਾਈ ਬੀੜੀ ਚੰਦ ਜੀ ਗਏ ਹਨ, ਉਹਦੀ ਕਲਿਆਣ ਕੀਤੀ ਹੈ, ਸ਼ੇਰ ਨੇ ਆ ਕੇ ਬੀੜੀ ਚੰਦ ਨੂੰ ਨਮਸਕਾਰ ਕੀਤੀ ਸੀ, ਉਦੋਂ ਅੱਗੇ ਮੈਨਾਕ ਨਾਮ ਦੇ ਦੀਪ ਦੇ ਵਿੱਚ ਭਾਈ ਬੀੜੀ ਚੰਦ ਜੀ ਘੋੜੇ ਲੈਣ ਗਏ ਸੀ। ਉਹ 22 ਸਾਲ ਘੋੜਾ ਜਿਹੜਾ ਮੈਨਾਕ ਦੀਪ ਵਿੱਚੋਂ ਲਿਆਂਦਾ ਸੀ, ਛੇਵੇਂ ਪਾਤਸ਼ਾਹ ਨੇ ਹਾਜ਼ਰ ਕੀਤਾ ਸੀ, ਉਹ ਜੋਤੀ ਜੋਤ ਸਮਾਉਣ ਲੱਗਿਆ। ਛੇਵੇਂ ਪਾਤਸ਼ਾਹ ਜੀ ਨੇ 22 ਸਾਲ ਘੋੜਾ ਸੱਤਵੇਂ ਪਾਤਸ਼ਾਹ ਗੁਰੂ ਹਰਿਰਾਜ ਸਾਹਿਬ ਨੂੰ ਦਿੱਤਾ ਸੀ ਤੇ ਹੁਕਮ ਕੀਤਾ ਸੀ ਜੰਗ ਤੁਸੀਂ ਕਰਨਾ ਕੋਈ ਨਹੀਂ ਤੇ 22 ਸਾਲ ਘੋੜ ਸਵਾਰ ਜ਼ਰੂਰ ਰੱਖਣਾ, ਤਿਆਰੀ ਰੱਖਣੀ ਹੈ। ਸੱਤਵੇਂ ਪਾਤਸ਼ਾਹ ਨੇ ਬੇਨਤੀ ਕੀਤੀ ਜੇ ਕੋਈ ਚੜ੍ਹ ਕੇ ਆਵੇ, ਮਹਾਰਾਜ ਕਹਿੰਦੇ ਜਿਹੜਾ ਚੜ੍ਹ ਕੇ ਆਵੇਗਾ ਲੁਹਾ ਕੇ ਜਾਵੇਗਾ, ਤੁਹਾਡੇ ਤੱਕ ਪਹੁੰਚ ਨਹੀਂ ਸਕੇਗਾ। 18 ਦੇਰ ਵਰਤਮਾਨ ਸਮੇਂ ਦੇ ਰਾਜੇ ਸੱਤਵੇਂ ਪਾਤਸ਼ਾਹ ਤੇ ਚੜ੍ਹ ਕੇ ਆਏ ਸੀ ਤੇ 18 ਦਿਨ ਮੂੰਹ ਦੀ ਮਾਰ ਖਾਣੀ ਪਈ ਸੀ, ਕੋਈ ਹੈਜੇ ਨਾ ਮਰ ਗਿਆ, ਕੋਈ ਸਾਪ ਨਾ ਮਰ ਗਿਆ, ਕੋਈ ਦਰਦ ਨਾ ਮਰ ਗਿਆ, ਸਾਰੇ ਦੀ ਮੌਤ ਰਾਹ ਵਿੱਚ ਹੁੰਦੀ ਰਹੀ ਸੀ, ਪਹੁੰਚ ਨਹੀਂ ਸੀ ਸਕਿਆ ਕੋਈ ਕੀਰਤਪੁਰ ਸਾਹਿਬ। 8ਵੇਂ ਪਾਤਸ਼ਾਹ ਨੂੰ ਗੁਪਤ ਗੱਦੀ ਮਿਲੀ ਹੈ, ਉਸ ਵੇਲੇ ਖਾਲਸਾ ਜੀ ਸਤਿਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਦੇ ਨਾਲ ਨਰੰਗਾ ਜਿਹੜਾ ਸੀ ਉਹਦਾ ਬਾਗ ਜਬਾਲ ਹੋਇਆ ਹੈ। ਨਰੰਗੇ ਨੇ ਕਿਹਾ ਮੈਂ ਦਰਸ਼ਨ ਕਰਨੇ ਨੂੰ ਘਰਾਂ ਵਾਪਸ ਦੇਖਣ ਦਾ ਬੜਾ ਚਾਅ ਸੀ, ਮਹਾਰਾਜ ਕਹਿੰਦੇ ਪਤਮਾ ਨਾ ਤੇਰੇ ਮੱਥੇ ਲੱਗਣਾ ਤੇ ਨਾ ਤੈਨੂੰ ਦਰਸ਼ਨ ਦੇ ਰਹੇ ਹੈ। ਮਹਾਰਾਜ ਜੋਤੀ ਜੋਤ ਸਮਾ ਗਏ, ਜੋਤੀ ਜੋਤ ਸਮਾਉਣ ਦੇ ਟਾਈਮ ਤੇ ਰਾਜਨੀਤਿਕ ਬੰਦੇ ਐਸੇ ਹੁੰਦੇ ਹੈ ਜੇ ਨਾ ਨਾ ਕੋਈ ਜ਼ੋਰ ਚੱਲੇ ਤੇ ਫਿਰ ਜਦੋਂ ਬੰਦਾ ਕਿਸੇ ਵਸ ਵਿੱਚ ਆ ਜਾਵੇ ਤਾਂਹੀ ਬੜੇ ਮਾਰਦੇ ਹੈ। ਆ ਜਿਵੇਂ ਮੱਖਣ ਸਿੰਘ ਆ ਨਾ, ਹੌਲਦਾਰ ਜੀ ਨੇ ਕੁਲਵੰਤ ਸਿੰਘ ਨਾਗੋਕਿਆਂ ਵਾਲੇ ਨੂੰ ਮਾਰਿਆ ਹੈ ਕੋਲ ਖੜੋ ਕੇ, ਤੇ ਇੱਕ DSP ਹੈਗਾ ਉਹ ਬਚਨ ਸਿੰਘ ਗਿਆਨੀ ਗਿਆਨੀ ਅੰਮ੍ਰਿਤਸਰ ਵਾਲਾ, ਇੱਕ ਤੇਜ ਸਿੰਘ ਮਹਿਮਾ ਸਿੰਘ ਨਰਕ ਧਾਰੀਏ ਦਾ ਭਰਾ ਜਿਹੜਾ ਮਹਿਮਾ ਸਿੰਘ ਸੀ ਨਾ ਗੁਰਬਚਨ ਦੇ ਨਾਲ ਰਿਹਾ, ਜਿਹਨੇ ਫੌਜਾ ਸਾਹਿਬ ਉਹਨਾਂ ਦੇ ਗੋਲੀਆਂ ਮਾਰੀਆਂ ਸੀ ਅੰਮ੍ਰਿਤਸਰ, ਉਹਦਾ ਸਾਡਾ ਭਰਾ ਤੇਜ ਸਿੰਘ ਅੰਮ੍ਰਿਤਸਰ, ਇਹਨਾਂ ਨੇ ਕੋਲ ਖੜੋ ਕੇ ਮਾਰਿਆ। ਉਸ ਵੇਲੇ ਉਹਨੇ ਗੁਰੂ ਗੋਬਿੰਦ ਸਿੰਘ ਸਾਹਿਬ ਨਾਲ ਡੀਂਗਾ ਮਾਰਦਾ ਉਹਨਾਂ ਦੀ ਵਿਖਾ ਸਿੱਖੀ ਹੈ। ਸਲਾਮ ਤੋਂ ਪਾਸ ਹੱਥ ਕੜੀਆਂ ਲਾ ਕੇ ਤੇ ਕਚਾਰੂ ਨੂੰ ਦੇ ਦਿੰਦੇ, ਫਿਰ ਉਹਦੇ ਕੋਲ ਪੁੱਛ ਰਹੇ ਵਿਕਾਰ ਤੇਰਾ ਗੁਰੂ ਕਿੱਥੇ ਤੋਂ ਦੱਸ ਦਿੰਦਾ। ਔਰ ਜਿਹੜਾ ਬੰਦਾ ਨਰੜਿਆ ਹੋਇਆ ਬੰਨਿਆ ਹੋਇਆ ਉਹ ਕੁਰਬਾਨੀ ਦੇ ਸਕਦਾ, ਹੋਰ ਉਹ ਕੀ ਦੱਸੇ ਤੇ ਦੱਸ ਦਿੱਤਾ ਸਵਾਸ ਦਾ ਤਾਂ ਜਿਹੜੇ ਮੂੰਹ ਵਿੱਚੋਂ ਕੋਈ ਗੱਲ ਮਨਵਾ ਕੇ ਵਿਖਾਉਂਦੇ, ਪਰ ਉਹਨੇ ਤਾਂ ਫਿਰ ਵੀ ਵਿਖਾ ਦਿੱਤਾ ਵਿਚਾਰਤਾ ਹੈ ਆਪਣੇ ਜਨਮ ਨੂੰ ਜਿੰਨੇ ਆਪਾਂ ਇੱਥੇ ਬੈਠੇ ਹੈ ਉਹਨੇ ਤਾਂ ਵਿਖਾ ਦਿੱਤਾ ਨਾਗੋਚਿਆਂ ਵਾਲੇ ਨੇ। ਤੋਂ ਭਾਈ ਕੁਲਵੰਤ ਸਿੰਘ ਨੇ ਹੱਥ ਬੱਧੇ ਸੀ ਜਦੋਂ ਤਾਨੋ ਮਾਰਿਆ ਉਹਨੇ ਕਿ ਵਿਖਾ ਤੇਰਾ ਗੁਰੂ ਕਿੱਥੇ ਹੈ, ਵੱਜਿਆ ਵਜਾਇਆ ਹੱਥ ਖਾਲਸਾ ਜੀ ਜੋਸਣ ਮਾਰਿਆ ਮੂੰਹ ਤੇ ਵੱਜ ਕੇ ਤੇ ਪਾਗੋ ਪਈ ਲਾ ਕੇ ਪਾਸੇ ਕਰ ਦਿੱਤੀ, ਸਿਰ ਪਰ ਨੇ ਡਿੱਗ ਪਿਆ ਸਿੱਖਿਓ ਉੱਠ ਕੇ ਉਹਨੂੰ ਬਹੁਤੇ ਤਸੀਏ ਉਹਨਾਂ ਲੋਕਾਂ ਨੇ ਦਿੱਤੇ ਸੀ। ਵੱਜਿਆ ਹੋਇਆ ਪੁੱਠੇ ਲੰਕੜੇ ਨੇ ਗੁਰੂ ਕੇ ਚਾਰ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਸ਼ਕਤੀ ਪਰ ਤੱਕ ਥਾਣੇ ਵਿੱਚ ਉਹਨੂੰ ਵਿਖਾ ਦਿੱਤੀ ਸੀ। ਉਹ ਵੱਖਰੀ ਗੱਲ ਕਿ ਮਗਰੋਂ ਸ਼ਹਾਦਤ ਦਾ ਜਾ ਉਹਨੂੰ ਪੀਣਾ ਪਿਆ। ਔਰ ਉਸ ਟਾਈਮ ਤੇ ਆਖਰੇ ਪਾਤਸ਼ਾਹ ਨਾਲ ਵੀ ਨਰਿੰਦੇ ਨੇ ਇਸੇ ਤਰ੍ਹਾਂ ਕਰਨਾ ਚਾਹਿਆ ਸੀ। ਜਦੋਂ ਗੁਰੂ ਗੁਰੂ ਸਾਹਿਬ ਜੋਤੀ ਜੋ ਸਮਾਏ ਉਸ ਵੇਲੇ ਨਰਿੰਦੇ ਨੇ ਕਿਹਾ ਕਿ ਮੈਂ ਹੁਣ ਜੇਲ੍ਹ ਦੇ ਦਰਸ਼ਨ ਕਰ ਲੈਂਦਾ ਹਾਂ, ਅੱਗੇ ਵੀ ਮੈਂ ਜੇਲ੍ਹ ਦੇ ਚੜ੍ਹਨੇ ਸੀ। ਤੇ ਜਦੋਂ ਦਰਵਾਜ਼ੇ ਵਿੱਚ ਗਿਆ ਤੇ ਮੂਰਛਾ ਹੋ ਕੇ ਡਿੱਗਦਾ ਬੇਹੋਸ਼ ਹੋ ਗਿਆ, ਇਹ ਨੌਕਰ ਚਾਕਰ ਚੁੱਕ ਕੇ ਲੈ ਗਏ ਸੀ, ਸੂਰ ਵੀਰ ਬਚਣ ਕੇ ਬਲੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੇ ਬਚਣ ਆਪਣਾ ਪੂਰਾ ਕੀਤਾ ਸੀ। ਨਵੇਂ ਪਾਤਸ਼ਾਹ ਉੱਪਰ ਜੋ ਵਾਰ ਹੋਇਆ ਇਹਨਾਂ ਸਮਾਂ ਨੇ ਜਿਹੜਾ ਟਾਈਮ ਲੱਗ ਜਾਵੇ ਸਮਾਂ ਇਜਾਜ਼ਤ ਨਹੀਂ ਦੇ ਰਿਹਾ। ਨੌਵੇਂ ਪਾਤਸ਼ਾਹ ਦੇ ਸਾਚੇ ਨੂੰ ਸਾਰੇ ਆਪਾਂ ਜਾਣਦੇ ਹਾਂ। ਭਾਈ ਮਤੀ ਦਾਸ ਨੇ ਸੀਸ ਦਿੱਤਾ ਹੈ, ਭਾਈ ਦਿਆਲੇ ਨੇ ਆਪਣਾ ਸੀਸ ਦਿੱਤਾ ਹੈ, ਭਾਈ ਸਤੀ ਰਾਮ ਰੂਲ ਪੇਸ਼ ਕਰਕੇ ਸਾੜਿਆ ਗਿਆ ਹੈ। ਕਿੱਡੀ ਵੱਡੀ ਖਾਲਸਾ ਦੀ ਕੁਰਬਾਨੀ ਕੀਤੀ ਹੈ। ਸਿੱਖਾਂ ਨੇ ਕਿਹਾ ਕਿ ਸਿਰ ਜਾਵੇ ਤਾਂ ਜਾਵੇ, ਮੇਰਾ ਸਿੱਖੀ ਸਿਰ ਦਿੱਤਾ ਨਾ ਜਾਵੇ। ਪਰ ਅੱਜ ਦੋ ਨਾਰੇ ਰਹਿ ਗਏ ਹੈ, ਰਾਜਨੀਤ ਕਰੇ ਤਾਂ ਇਹ ਕਹਿਣਾ ਆਰੰਭ ਕਰ ਦਿੱਤਾ ਹੈ, ਧਰਮ ਜਾਵੇ ਤਾਂ ਜਾਵੇ ਪਰ ਸਾਡੀ ਕੁਰਸੀ ਕਿੱਥੇ ਨਾ ਜਾਵੇ। ਕੁਰਸੀ ਜ਼ਰੂਰ ਥੱਲੇ ਰਹਿਣੀ ਚਾਹੀਦੀ ਹੈ, ਤੇਜ ਤਾਂ ਹੋਵੇ ਨਾ ਹੋਵੇ, ਕਿਸੇ ਦਾ ਪੁੱਤ ਮਰ ਜਾਵੇ ਨਾ ਮਰ ਜਾਵੇ, ਚਾਹੇ ਕਿਸੇ ਦੇ ਘਰੇ ਪਿਆਸੇ ਪੈਣ ਤੇ ਚਾਹੇ ਨਾ ਪੈਣ, ਸਾਨੂੰ ਕੋਈ ਲੋੜ ਨਹੀਂ ਏਕਤਾ ਦੀ, ਸਾਨੂੰ ਕੋਈ ਲੋੜ ਨਹੀਂ ਗੀ ਮਜ਼ਬੂਤੀ ਦੀ, ਸਾਨੂੰ ਕੇਵਲ ਸਾਡੀ ਕੁਰਸੀ ਥੱਲੇ ਰਹਿਣੀ ਚਾਹੀਦੀ, ਬਾਕੀ ਭਾਵੇਂ ਸਾਰਾ ਸੰਸਾਰ ਉੱਜੜ ਜਾਵੇ ਸਾਨੂੰ ਧਰਮ ਨਾਲ ਵੀ ਕੋਈ ਪਿਆਰ ਨਹੀਂ, ਕੀ ਲੋੜ ਹੈ ਏਕਤਾ ਕਰਨ ਦੀ। ਬੇਸ਼ੱਕ ਗੁਰੂ ਗ੍ਰੰਥਾਂ ਦੇ 17 ਸਰੂਪਾਂ ਨੂੰ ਅੱਗ ਵੀ ਲੱਗ ਜਾਵੇ ਅਸੀਂ ਕੁਝ ਨਹੀਂ ਕਰਾਂਗੇ, ਕਿਉਂ ਨਹੀਂ ਕਰਾਂਗੇ, ਸਾਡੇ ਕੁਰਸੀ ਨਿਕਲ ਜੂ ਥੱਲੇ, ਸਾਡੇ ਨਾਲ ਮਹਾਸ਼ੇ ਰੁੱਸ ਜਾਣਗੇ, ਸਾਡੇ ਨਾਲ ਜੰਤ ਸਿੰਘ ਨਿਕਰਾਂ ਵਾਲੇ ਰੁੱਸ ਜਾਣਗੇ, ਸਾਡੇ ਨਾਲ ਫਲਾਨਾ ਸਿੰਘ ਮਾਇਆ ਧਾਰੀ ਰੁੱਸ ਜਾਵੇਗਾ, ਮਾਇਆ ਧਾਰੀ ਨਾਲ ਰੁੱਸ ਜਾਵੇ, ਗੁਰੂ ਗ੍ਰੰਥਾਂ ਦੇ ਸਰੂਪ ਨੂੰ ਅੱਗ ਲੱਗ ਜਾਵੇ ਤੇ ਬੇਸ਼ੱਕ ਲੱਗ ਜਾਵੇ। ਇਹੋ ਜਿਹੀ ਆਸ ਤੁਹਾਡੇ ਸਾਹਮਣੇ ਪ੍ਰਤਾਖਾ ਗੁੱਸੇ ਨਾਲ ਨਹੀਂ ਕਹਿ ਰਿਹਾ, ਪੂਰੀ ਜੁੰਮੇਵਾਰੀ ਨਾਲ ਤੇ ਸਾਫ ਧਾਰਨਾ ਵਾਲੇ ਕਹਿ ਰਿਹਾ ਹਾਂ। ਅੱਖੀ ਸੀਨ ਦਿੱਖਾ ਹੈ, ਤੁਸੀਂ ਵੀ ਦਿੱਖਾ ਹੈ। ਮੈਂ ਮਾਕੇ ਪਿੰਡ ਜਾ ਕੇ ਆਇਆ ਜਿੱਥੇ ਸਰੂਪਾਂ ਨੂੰ ਅੱਗ ਲੱਗੀ ਹੈ, ਤੇ ਜੋ ਉਸ ਦਿਨ ਦੇ ਹਾਲਾਤ ਹੈ ਤੇ ਉਸ ਨੂੰ ਪਿੱਛੋਂ ਤਾਜ਼ਾ ਵੀਰਾਂ ਦੇ ਬਿਆਨ ਹੈ ਉਹ ਵੀ ਤੁਹਾਡੇ ਸਾਹਮਣੇ ਹੈ। ਇਹੋ ਜਿਹੀ ਹਾਲਤ ਹੈ। ਪਰ ਸਿੱਖ ਕਿਆ ਕਰਦੇ ਸੀ, ਸਿਰ ਜਾਵੇ ਤਾਂ ਜਾਵੇ, ਮੇਰਾ ਸਿੱਖੀ ਸਿਰਕ ਨਾ ਜਾਵੇ। ਇਹ ਰਾਜਨੀਤਿਕਾਂ ਨੇ ਤਾਂ ਇਹ ਰਸਤਾ ਅਪਣਾ ਲਿਆ ਜਿਹੜੀ ਮੈਂ ਬੇਨਤੀ ਕੀਤੀ ਹੈ, ਤੇ ਜਿਹੜੀ ਸਾਡੀ ਨੌਜਵਾਨ ਪੀੜ੍ਹੀ ਹੈ ਸਿੱਖਾਂ ਦੀ ਉਹ ਹੁਣ ਨਾਲੇ ਲਾਉਂਦੇ ਫਿਰਦੇ ਬਜ਼ਾਰਾਂ ਗਲੀਆਂ ਸੜਕਾਂ 'ਚ, ਉਹ ਕਹਿੰਦੇ ਧਰਮ ਜਾਵੇ ਤਾਂ ਜਾਵੇ ਪਰ ਦਾੜੀ ਸਾਡੇ ਮੂੰਹ ਤੇ ਨਾ ਆਵੇ। ਪਤਾ ਨੀ ਕਿਹਦੇ ਮੂੰਹ ਤੇ ਲਿਆਉਣੀ ਇਹਨਾਂ ਲੋਕਾਂ ਨੇ। ਸੋ ਖਾਲਸਾ ਜੀ, ਖਾਲਸਾ ਜੀ ਨਾਰੇ ਦਾ ਜਕਾਰੇ ਦਾ ਕੋਈ ਸਮਾਂ ਹੁੰਦਾ ਹੈ? ਇਹ ਦਾੜੀ ਮਨਾਉਣ ਦੀ ਖੁਸ਼ੀ ਛੱਡ ਕਰ, ਜਕਾਰੇ ਦੀ ਕੀਮਤ ਹੈ ਕੋਈ? ਦਸਵੇਂ ਪਾਤਸ਼ਾਹ ਵੇਲੇ ਜਕਾਰਾ ਛੱਡਿਆ ਸੀ ਤੇ ਵੱਡੇ ਵੱਡੇ ਵੀਰ ਵੀ ਚੀਕਾਂ ਮਾਰਦੇ ਭੱਜ ਗਏ ਸੀ, ਫੌਜ ਚੜਾਈ ਕਰੇ ਸਿੱਖ ਜਕਾਰਾ ਛੱਡੇ ਤੇ ਹਥਿਆਰ ਛੁੱਟ ਜਾਂਦੇ ਜਵਾਨਾਂ ਦੇ ਹੱਥ ਵਿੱਚੋਂ। ਗੱਲ ਕਰ ਰਹੇ ਦਾੜੀ ਕੱਟਣ ਦੀ, ਛੱਡ ਦਿੱਤਾ ਜਕਾਰਾ, ਫਿਰ ਇਹਦਾ ਮਤਲਬ ਦੂਜੇ ਨੂੰ ਵੀ ਕਟਾ ਲੈਣੀ ਚਾਹੀਦੀ ਹੈ, ਜਕਾਰੇ ਦਾ ਕੋਈ ਸਮਾਂ ਹੁੰਦਾ? ਹਾਂ, ਜਦੋਂ ਉੱਥੇ ਗੁਰੂ ਗ੍ਰੰਥ ਸਾਹਿਬ ਦੇ ਨਿੰਦਕ ਦੀ ਧੌਣ ਤੇ ਗੋਡਾ ਰੱਖ ਕੇ ਵੀ ਵੱਖੀ ਵਿੱਚ ਲਗਾ ਕੇ ਗੱਡੀ ਚੜਾ ਦਿੱਤਾ ਤੇ ਛੱਡ ਦੇ ਜਕਾਰੇ, ਹੁਣ ਤਾਰੇ ਛੱਡ ਦੇ ਜੇ। ਖਾਲਸਾ ਜੀ ਐਸੀ ਹਾਲਤ ਹੈ ਆਪਣੀ, ਇਹ ਤੋਂ ਬਚਣ ਦੀ ਲੋੜ ਹੈ। ਜਦੋਂ ਤੱਕ ਇੱਕ ਥਾਂ ਨਹੀਂ ਤੁਰਦੇ ਆਪਾਂ, ਕਦੋਂ ਤੱਕ ਕੁੱਟ ਜ਼ਰੂਰ ਪਵੇ, ਅਵਸ਼ ਮੈਂ ਪਵੇਗੀ, ਅਸੋਰ ਹੁੰਦੀ ਹੈ, ਝਾੜੂ ਜੀ ਨੂੰ ਬੋਕਰੇ ਮਾਂਜਾ ਵੀ ਕਰੀਦਾ। ਇਹ ਜੋ ਹੈ ਇਹਦਾ ਇੱਕ ਤੀਲਾ ਇੱਕ ਬੱਚੇ ਨੂੰ ਦੇ ਦੇਗੇ, ਉਹ ਤੋੜ ਕੇ ਚੂੜਾ ਚੂੜਾ ਕਰ ਦੇਵੇਗਾ। ਪਰ ਖਾਲਸਾ ਜੀ ਉਹੀ ਝਾੜੂ ਇੱਕ ਤੋਂ ਬੰਨ ਕੇ ਕਿਸੇ ਨੌਜਵਾਨ ਮੁੰਡੇ ਨੂੰ ਫਰਾਂ ਦੇ ਉਹ ਤੋੜ ਨਹੀਂ ਸਕਦਾ। ਇਹ ਤੋਂ ਆਪਾਂ ਨੂੰ ਸਿੱਖਿਆ ਲੈਣੀ ਚਾਹੀਦੀ ਹੈ। ਨੌਵੇਂ ਪਾਤਸ਼ਾਹ ਨੇ ਸੀਸ ਦਿੱਤਾ ਹੈ, ਪਰ ਅਫਸੋਸ ਹੈ ਅੱਜ ਦੇ ਅਗਰਤ ਘੜਾਂ ਦੇ ਸੰਬੰਧ ਵਿੱਚ ਸਾਰੇ ਹਿੰਦੂਆਂ ਦੇ ਇਹਨਾਂ ਕਿਤਾਬਾਂ ਛਪਾ ਦਿੱਤੀਆਂ, ਕਸ਼ਮੀਰ ਵਾਲੋਂ ਕਿਤਾਬ ਲਾਗੂ ਹੈ, ਡਾਕਟਰ ਸਾਹਿਬ ਨੇ ਪੜ੍ਹੀ ਆ ਉਸ ਹਿੰਦੀ ਵਿੱਚ, ਉਹਨਾਂ ਨੇ ਦੱਸਿਆ ਉਹ ਕਿਤਾਬ ਵਿੱਚ ਲਿਖਿਆ ਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਝਗੜਾ ਪੈ ਗਿਆ ਤੇ ਝਗੜੇ ਦੇ ਕਾਰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਹੱਤਿਆ ਕੀਤੀ ਗਈ। ਜੇ ਦਸ਼ਮੇਸ਼ ਪਿਤਾ ਜੀ ਨੇ ਮੋਹਰ ਲਾਈ ਆ ਨਾ, ਤਿਲਕ ਜਨੂ ਰਾਖਾ ਪ੍ਰਭ ਸਾਕਾ ਤੀਨੋ ਵੱਡੋ ਕਰੂ ਮੈਂ ਸਾਕਾ ਧਰਮ ਹੇਤ ਸਾਕਾ ਜਿਨ ਕੀਆ ਸੀਤ ਦਿਆ ਪਰ ਸਿਰ ਨਾ ਦਿਆ। ਇਹਦਾ ਅੱਜ ਚੇਤਾ ਨਹੀਂ ਮੈਨੂੰ, ਇਹ ਚੇਤਾ ਭੁੱਲ ਗਿਆ। ਪਰ ਕਿਉਂ ਭੁੱਲਿਆ? ਇਹ ਸਾਡੀ ਬਾਦਕਲੀ, ਸਾਡੀ ਬਦਕਿਸਮਤ, ਇਹ ਸਾਡੀ ਫੁੱਟ ਦਾ ਕਾਰਨ ਇਹਨੂੰ ਚੇਤਾ ਭੁੱਲਿਆ। ਅਸੀਂ ਸਾਰੇ ਵੱਖਰੇ ਵੱਖਰੇ ਰਾਹ ਬਣਾਈ ਬੈਠੇ ਹਾਂ। ਅੰਤਨਾਥ ਤੋਂ ਸੁੱਤਿਆ ਸੀ ਨਾ ਸਾਰੇ, ਕੌਣ ਗਿਆ ਸੀ ਉੱਥੇ? ਆਪ ਆਪੇ ਬੈਠੇ ਟੇਬਲ ਕੋਲ। ਮੈਨੂੰ ਇਹ ਵੀ ਪਤਾ ਲੱਗਾ ਕਿਸੇ ਨੇ ਇਹਨਾਂ ਕੋਲ ਮਾੜਾ ਮੋਟਾ ਕੋਈ ਸ਼ਿਕਾਇਤ ਲਾਈ ਹੈ, ਪਰ ਮੈਂ ਪੁੱਛਿਆ ਸੀ ਬਾਬੇ, ਕਹਿੰਦੇ ਨਹੀਂ ਸਾਡੇ ਮਨ ਨੂੰ ਕੋਈ। ਕਿਸੇ ਨੇ ਕਿਹਾ ਕਿ ਭਿੰਡਰਾਂ ਵਾਲਾ ਕਹਿੰਦਾ ਉੱਥੇ ਕੋਈ ਵੀ ਨਹੀਂ ਗਿਆ, ਤੇ ਮੈਂ ਵਜਦੇ ਬਾਈ ਹਾਂ। ਲੋਕ ਛਿਪਕੇ ਨੀ ਕਹਿੰਦਾ, ਉਹ ਤਾਂ ਬਾਬੇ ਦੇ ਕੋਲ ਬੈਠੇ ਆ। ਤੁਸੀਂ ਵੀ ਗੁਰੂ ਕੀ ਸੰਗਤ ਹੋ, ਪੀਐਚਡੀ ਦੀ ਬੈਂਚ ਵਿੱਚ ਬੈਠੀ ਆ ਨੀਲੀਆਂ ਪੱਗਾਂ ਬੰਨ ਕੇ, ਪਰ ਕੁੱਟ ਤਾਂ ਸਿੱਖਾਂ ਨੇ ਸ਼ੁਕਰ ਹੈ। ਭਾਵੇਂ ਸੀਐਚਡੀ ਕਰਨ ਆਇਆ, ਘੱਟ ਤੋਂ ਘੱਟ ਗੁਰਬਾਣੀ ਤਾਂ ਸੁਣੋਗੇ ਨਾ, ਨਿਤਨੇ ਸੁਣੋਗੇ, ਕੋਈ ਨਾ ਕੋਈ ਅਸਰ ਤਾਂ ਹੋਊਗਾ। ਜਿੱਥੇ ਜਿੱਥੇ ਪਾਣੀ ਦੀ ਧਾਰ ਪੈਂਦੀ ਰਹੇ, ਘੜਾ ਰੱਖੀ ਜਾ ਰਹੇਗਾ ਰਹੇ, ਹਫ਼ਤੇ ਚ ਵੀ ਕਦੇ ਨਾ ਕਦੇ ਘਾਟਾ ਪੈ ਜਾਂਦਾ, ਕਦੇ ਨਾ ਕਦੇ ਤੁਹਾਡੇ ਵੀ ਪਵੇ ਗਈ। ਖਾਲਸਾ ਜੀ ਦਾਸ ਦੇ ਉੱਪਰ ਦੋਸ਼ ਲੱਗੇ ਹੈ, ਇੰਦਰਾ ਦਾ ਜੰਤ, ਸੰਤੋਸ਼ ਦਾ ਬੇਲੀ, ਜੈਨ ਸਿੰਘ ਦੀ ਉਪ ਚ ਫਲਾਣੇ ਦੂਜੇ ਤੀਜੇ ਦਾ ਪੈਦਾ ਕੀਤਾ, ਸਾਰੇ ਦੋਸਤ ਤੋਂ ਸੁਣੇ ਹੈ। ਜਦੋਂ ਨਾਲਾਂ ਵੱਲੋਂ ਲੱਗੇ ਹੈ ਸੰਤ ਮਹਾਤਮਾ, ਐਸਾ ਕੋਈ ਵੀ ਨੀ ਪੰਜਾਬ ਦਾ, ਕੇਵਲ ਸੰਤਾ ਸਿੰਘ ਮੁੰਡੇ ਦਲੀਏ ਤੋਂ ਇੱਕ ਵੀ ਨਹੀਂ ਐਸਾ। ਪਰ ਇਹ ਜ਼ਰੂਰ ਕਹਾਂਗਾ ਕਿ ਮੈਂ ਇਕੱਲਾ ਹੀ ਕੋਈ ਕਿਤਾਬ ਤੁਹਾਡਾ ਕੋਕਰ ਬੰਬੇ ਗਿਆ ਸੀ, ਬਾਕੀ ਕੁੱਲ ਮਹਿਲ ਸਿੰਘ ਜਥੇਬੰਦੀਆਂ, ਕਰਮਾਂ ਵਾਲੀਆਂ ਸੰਪਰਦਾਨ, ਕੀਰਤਨ ਵਾਲੀਆਂ ਸੰਪਰਦਾਨ, ਸ਼੍ਰੋਮਣੀ ਅਕਾਲੀ ਦਲ, ਸ਼੍ਰੋਮਣੀ ਕਮੇਟੀ, ਬਾਕੀ ਸੰਗਤ, ਪੜ੍ਹਿਆ ਲਿਖਿਆ ਤਬਕਾ, ਸਾਰੇ ਤੁਸੀਂ ਪੰਜਾਬ ਆ ਤੋਂ ਸੁਧਰ ਤਾਂ ਮੈਂ ਸਾਰੇ ਕੀ ਕੀਤਾ ਮੇਰੇ ਪਿੱਛੇ ਦੱਸੋ। ਦਸਦੇ ਕੋਲ ਉੱਠ ਕੇ ਕੇਂਦਰ ਕੀਤਾ ਤੇ ਇੱਕ ਬਾਬਾ ਦੇ ਹਾਸਿਆਂ ਨੂੰ ਬੈਠੇ ਕੋਲ ਸ਼ੁਕਰ ਹੈ। ਮੈਂ ਤੈਨੂੰ ਨਮਸਕਾਰ ਵੀ ਕਰਕੇ ਆਇਆ ਅੱਗੇ ਜਾ ਕੇ। ਇੱਕੋ ਇੱਕ ਬਾਬਾ ਨਿਹਾਲ ਸਿੰਘ ਜਿਹੜੇ ਉੱਥੇ ਪਹੁੰਚੇ ਆ, ਉਦੋਂ ਨਾ ਕੋਈ ਅਕਾਲੀ ਦਲ ਦਾ ਕਿਸੇ ਪਾਸੇ ਦਾ ਪ੍ਰਧਾਨ ਪਹੁੰਚਿਆ, ਨਾ ਕੋਈ ਸ਼੍ਰੋਮਣੀ ਕਮੇਟੀ ਦਾ ਪਹੁੰਚਿਆ, ਨਾ ਕੋਈ ਸਾਰਾ ਸੰਤ ਉੱਥੇ ਪਹੁੰਚਿਆ। ਇੱਕ ਸੰਤ ਬਾਬਾ ਹਰਨਾਮ ਸਿੰਘ ਜੀ ਹਨ, ਜਿਨ੍ਹਾਂ ਨੇ ਖਾਲਸਾ ਜੀ ਸੇਵਾ ਕਰਨ ਤੋਂ ਸੰਤੋਖ ਨਹੀਂ ਕੀਤੀ। ਕਈ ਵੀ ਕਹਿੰਦੇ ਦੋਵੇਂ ਕੋਲ ਬੈਠੇ ਕਰਕੇ ਤੂੰ ਪਿਸ਼ਾਵਰ ਕਰਦਾ, ਇਹ ਤਾਂ ਪਤਾ ਹੋਣਾ ਆ ਕਿ ਮੈਂ ਵੀ ਕਰਦਾ। ਸਾਰੇ ਸੰਤ ਮੰਡਲੀ ਬੁਲਾ ਲਓ, ਸਾਰੇ ਅਕਾਲੀ ਦਲ ਬੁਲਾ ਲਓ, ਉਹਨਾਂ ਦੇ ਵਿੱਚ ਵੀ ਇਹੀ ਕਹੂੰਗਾ। ਕੋਈ ਜਵਾਬ ਦੇਵੇ ਗਿਆ ਕੋਈ, ਕਿੱਥੇ ਵੀ ਕੀਰਤਨੀਆਂ ਕਰਦਾ, ਕਿੱਥੇ ਵੀ ਸੰਪਰਦਾ ਕਥਾ ਵਾਲੀ, ਕਿੱਥੇ ਵੀ ਬਾਕੀ ਹਿੰਦਰ ਜਥੇਬੰਦੀਆਂ, ਇਹ ਕੇਵਲ ਦੋ ਮਨੁੱਖ ਹੀ ਰਹਿ ਗਏ ਇਹਦੇ ਵਿੱਚ ਇੱਥੇ ਕੰਮ ਕਰਨ ਵਾਲੇ। ਬਾਕੀ ਤੁਸੀਂ ਦੱਸੋ ਖਾਲਸਾ ਜੀ ਜਿਵੇਂ ਬੈਠੇ ਕੀ ਕੀਤਾ? ਜੇ ਮੈਂ ਕਿਤੇ ਸਰਕਾਰ ਦੁਆਰਾ ਫਰਕ ਕਰਦਾ ਹੈ, ਜਾਣ ਬੁੱਧ ਕੇ ਕਰਦਾ, ਜੇ ਨੀਂਦ ਇਹਨਾਂ ਦੀ ਲੱਗ ਜਾਵੇ ਸਾਡੇ ਧਰਮਾਂ ਤੇ, ਕਹਿੰਦਾ ਵੀ ਭਿੰਡਰਾਂ ਵਾਲਾ ਫਤੂਰ ਭੁੰਦਾ, ਭਿੰਡਰਾਂ ਵਾਲਾ ਜਾਣੋ ਬੋਲਦਾ, ਭਿੰਡਰਾਂ ਵਾਲਾ ਅੱਤਵਾਦੀ ਹੈ। ਮੈਂ ਤੁਹਾਨੂੰ ਪੁੱਛਣਾ ਚਾਹੁੰਦਾ, ਗੁਰੂ ਕੇ ਪਿਆਰੋ ਆਪਣੇ ਭਰਾ ਜਾਣ ਕੇ ਕੀ ਕੀਤਾ ਮੇਰੇ ਪਿੱਛੋਂ? ਬਾਬਾ ਨਿਹਾਲ ਸਿੰਘ ਨੇ ਜ਼ਰੂਰ ਅੱਤਵਾਦ ਕਰਦੇ ਬੈਠੇ ਰਹੇ, ਕਿਆ ਤੁਸੀਂ ਸ਼ਿਕਾਇਆ ਇੱਕ ਦੋ ਨੂੰ, ਬਾਕੀ ਕਿੱਥੇ ਸੀ? ਮੈਨੂੰ ਪੌਣੇ ਦੋ ਮਹੀਨੇ ਹੋ ਗਏ ਆਏ ਨੂੰ ਪੰਜਾਬ ਵਿੱਚ, ਤੇ ਪੌਣੇ ਦੋ ਮਹੀਨਿਆਂ ਵਿੱਚੋਂ ਇੱਕ ਵੀ ਵਿਅਕਤੀ, ਮਾਂ, ਭੈਣ ਤੇ ਧੀ, ਕੋਈ ਬਜ਼ੁਰਗ ਵੀਰ ਤੇ ਬੱਚਾ ਉੱਠ ਕੇ ਦੱਸੋ ਜੀ ਨੇ ਖਬਰ ਸੁਣੀ ਹੋਵੇ ਕਿ ਪੌਣੇ ਦੋ ਮਹੀਨਿਆਂ ਤੋਂ ਲੈ ਕੇ ਦਰਬਾਰ ਸਾਹਿਬ ਦੇ ਪ੍ਰਕਾਰ ਨੇ ਕਿਸੇ ਨੂੰ ਸਮਾਗ ਚੁੱਕੇ, ਕਿਹੜੇ ਤੋਪ ਵੀਰ ਕੀ ਨਾਲ ਆਉਂਦੇ ਨੇ ਇੱਥੇ? ਐਲਾਨ ਜ਼ਰੂਰ ਕੀਤਾ, ਹੁਣ ਵੀ ਕਰਦਾ ਤੁਹਾਡੇ ਵਿੱਚ ਵੀ, ਹਿੰਦੁਸਤਾਨ ਦੇ 60 ਕਰੋੜ ਗਿਣਤੀ ਹਿੰਦੂ ਜਨਤਾ ਵਿੱਚੋਂ ਕਿਸੇ ਵੀ ਜੁਰਤ ਹੈ ਤੇ ਇੱਕ ਵਾਰ ਸਮਾਗ ਸੁੱਟ ਕੇ ਵਿਖਾ ਲਿਓ ਤੇ ਤੁਹਾਨੂੰ ਯਾਦਗਾਰ ਬਣਾ ਕੇ ਵਿਖਾਉਂਗੇ। ਯਾਦਗਾਰ ਕਿਹੋ ਜਿਹੀ ਬਣਾਉਣੀ ਹੈ? ਮੈਂ ਬਾਬਾ ਜੀ ਉਹਨਾਂ ਨੂੰ ਬੇਨਤੀ ਕੀਤੀ ਸੀ, ਮੈਂ ਤੁਹਾਡੇ ਕੋਲੋਂ ਵੀ ਇੱਕ ਢਿੱਲ ਹੋ ਗਈ ਹੈ, ਕਹਿੰਦੇ ਸਾਡੇ ਕੋਲੋਂ ਤਾਂ ਨਹੀਂ ਹੋਈ, ਕੋਈ ਕਾਰਨ ਸੀ। ਉਹ ਫਿਰ ਉਹਨਾਂ ਨੇ ਕਾਰਨ ਦੱਸਿਆ, ਉਹ ਸੁਣ ਕੇ ਮੈਂ ਵੀ ਮਹਿਸੂਸ ਕਰੀਏ। ਵਾਸਤੇ ਦੇ ਵਿੱਚ ਕੰਮ ਇਹ ਹੋਣਾ ਚਾਹੀਦਾ ਸੀ ਜਿਵੇਂ ਧੌਣੋਂ ਫੜਿਆ ਸੀ ਤਮਾਕੂ ਸੁੱਟਦੇ ਨੂੰ ਉਹਦੀ ਧੌਣੋਂ ਵੱਢ ਕੇ ਤੇ ਸਕੂਲ ਤੇ ਰੱਖ ਲੈਣਾ ਚਾਹੀਦਾ ਸੀ ਉਹਦੀਆਂ ਲੱਤਾਂ ਨੂੰ ਪਾ ਕੇ ਰੱਖਣ ਤੇ ਅਜਾਇਬ ਘਰ ਵਾਲੇ ਦਰਵਾਜ਼ਿਆਂ ਪੁੱਠਾ ਲਟਕਾ ਦਿੰਦੇ ਤੇ ਲਟਕਾ ਕੇ ਤੇ ਇੱਕ ਮੋਟੇ ਅੱਖਰਾਂ ਵਿੱਚ ਮਾਟੋ ਲਿਖ ਕੇ ਲਾ ਦਿੰਦੇ ਉੱਪਰ ਲਿਖ ਦਿੰਦੇ ਵੀ ਚੱਕ ਦੇ ਇੱਕ ਓਮਕਾਰ ਵਰਗੋ ਪ੍ਰਸਾਦ ਥੱਲੇ ਲਿਖ ਦਿੰਦੇ ਕਿ ਸਾਡਾ ਕਿਸੇ ਵੀ ਜਾਤੀ ਦੇ ਕਿਸੇ ਵੀ ਮਨੁੱਖ ਨਾਲ ਕੋਈ ਵੀ ਮੈਲ ਨਹੀਂ ਚਾਹੇ ਸਿੱਖ ਹੈ ਚਾਹੇ ਹਿੰਦੂ ਹੈ ਚਾਹੇ ਮੁਸਲਮਾਨ ਹੈ ਚਾਹੇ ਕਿਸੇ ਵਰਗ ਦਾ ਬੰਦਾ ਹੈ ਸਾਡਾ ਸਾਰਿਆਂ ਨਾਲ ਪਿਆਰ ਹੈ ਸਾਡਾ ਨਿਤਰਾ ਨਾਲ ਹੈ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਵੇਂ ਸਰਬੰਧ ਹੈ ਪਰ ਸਾਡੇ ਮਨ ਚ ਤਮੰਨਾ ਇਹ ਹੈ ਇਹ ਤਮੰਨਾ ਰੱਖ ਕੇ ਚੱਲਾਂਗੇ ਸਦਾ ਲਈ ਪਰ ਜੇ ਸਾਡੇ ਧਾਰਮਿਕ ਸਥਾਨ ਹਰਿਮੰਦਰ ਸਾਹਿਬ ਦੀ ਕਿਸੇ ਨੇ ਪਵਿੱਤਰ ਦਾ ਭੰਗ ਕਰਨ ਦਾ ਯਤਨ ਕੀਤਾ ਉਹਦੇ ਵਾਸਤੇ ਇਹ ਦਰਵਾਜ਼ਾ ਰਹਿੰਦੀ ਦੁਨੀਆਂ ਤੱਕ ਖੁੱਲ੍ਹਾ ਰਹੇਗਾ ਯਾਦ ਕਰਨ ਵਾਲਾ ਜਿਹੜਾ ਜਿਹੜਾ ਤਮਾਕੂ ਸੁੱਟਣਾ ਹੈ ਇਸੇ ਰਾਹੇ ਲਗਾਵਾਂਗੇ ਜਿਵੇਂ ਹੱਥ ਕਦੀ ਲਾਉਣੀ ਲਾ ਲਓ ਜਿਵੇਂ ਫਾਸੀ ਚੜਾਉਣਾ ਚਲਾ ਲਓ ਤਾਂ ਰਸਤਾ ਇਹ ਤਿਆਰ ਕਰਾਂਗੇ ਜੇ ਮੁੜ ਕੇ ਕੋਈ ਮਾਰਦਾ ਵੀ ਜੇ ਮੁੜ ਕੇ ਕੋਈ ਤਮਾਕੂ ਸੁੱਟ ਜਾਂਦਾ ਤਾਂ ਮੈਨੂੰ ਫੜ ਲੈਂਦੇ ਗੱਲਾਂ ਦਾ ਸਿਰ ਰੱਖਣ ਵਾਲਾ ਫੜਿਆ ਕੋਈ ਨੀ ਗਿਆ ਪੰਜਾਹ ਪੰਜਾਹ ਹਜ਼ਾਰ ਰੁਪਇਆ ਮੁੱਲ ਪਾ ਦਿੱਤਾ ਹੈ ਤਮਾਕੂ ਸੁੱਟਣ ਵਾਲਾ ਤੁਸੀਂ ਧੌੜੋ ਫੜ ਕੇ ਗੌਰਮੈਂਟ ਨੂੰ ਦੇ ਦਿੱਤਾ ਕੀ ਰੇਟ ਦਿਆ ਤੈਨੂੰ ਦੇਣ ਦੀ ਦੱਸੋ ਕੀ ਕੀਤਾ ਸਾਰਿਆਂ ਨੇ ਤੇਰੀ ਮੈਂ ਕਹਿੰਦਾ ਵੀ ਮੈਂ ਤੁਹਾਡੇ ਤੋਂ ਬਰਬਾਦ ਹੈ ਮੇਰਾ ਕਹਿਣ ਦਾ ਮਤਲਬ ਇਹ ਹੈ ਜੇ ਡਰਦੇ ਤਾਂ ਇੱਥੇ ਕਿ ਮੈਂ ਡਰਦੇ ਨੇ ਸੰਗ ਤੇਰੇ ਮਗਰ ਹੈ ਤੇ ਜੇ ਤੁਸੀਂ ਕੋਈ ਸੰਗਤ ਮੇਰੇ ਪਿੱਛੋਂ ਕੁਝ ਕਰਦੇ ਤੇ ਮੈਂ ਆ ਕੇ ਤੁਹਾਡੇ ਜੋੜੇ ਨਾ ਝਾੜਦਾ ਮੈਂ ਮਰਦਾ ਕੋਈ ਗਿਆ ਨਹੀਂ ਸੀ ਉੱਥੇ ਭਾਵੇਂ ਚੇਰਾ ਨੇ ਮੈਨੂੰ ਮਾਰਨ ਵਾਸਤੇ ਪਾਇਆ ਸੀ ਪਰ ਜਿਹੜਾ ਦੱਸਦਾ ਵੱਡਾ ਵੱਡਾ ਹੋਵੇ ਕਿਸੇ ਨੂੰ ਮਾਰਨ ਨੂੰ ਸਾਕਤ ਹੋਏ ਮੈਂ ਤੁਹਾਡੇ ਕੋਲ ਪਹੁੰਚ ਗਿਆ ਸੀ ਆਪੇ ਪੁੱਛ ਕੇ ਤੁਹਾਡੇ ਨਾਲ ਪੜਤਾਉਂਦਾ ਇਹਨਾਂ ਨੂੰ ਕਹੋ ਭਲਾ ਹੋਰ ਸੁੱਟਣ ਗਏ ਤੁਹਾਡੇ ਕੋਲ ਸਿੱਖ ਦੀ ਵੀਰ ਪਰ ਉਹ ਫੜਿਆ ਜਾਣਾ ਚਾਹੀਦਾ ਉਹ ਕਿੱਟੀ ਦੀ ਜ਼ਿੰਮੇਵਾਰੀਆਂ ਕਮੇਟੀ ਦੀ ਫੜ ਦੀ ਜ਼ਿੰਮੇਵਾਰੀ ਉਸ ਨੇ ਸੇਵਾ ਦੀ ਸੇਵਾ ਦੌਰਾ ਦੀ ਮੈਂ ਤਾਂ ਇੱਥੇ ਬੈਠਾ ਬਾਬੇ ਹੋਣੀ ਇੱਥੇ ਬੈਠੇ ਹੈ ਇੱਥੇ ਤੋਂ ਆਰ ਕੇ ਕਹਿੰਦੇ ਵੀ ਉੱਥੇ ਸੁੱਟ ਦਿੱਤਾ ਉਹ ਤਾਂ ਸਾਡੇ ਜ਼ਿੰਮੇ ਨਹੀਂ ਇਸ ਵਾਸਤੇ ਇਹ ਬੇਨਤੀ ਹੈ ਸਾਰੇ ਸਾਹਿਬਦਾਰ ਹੋਵੋ ਕਿ ਜੇ ਕਿਸੇ ਉੱਥੇ ਬਾਬਿਆਂ ਨੇ ਕਿਹੜਾ ਫੜ ਲਿਆ ਕਹਿੰਦੇ ਛੱਡੋ ਜੀ ਇਹਨੂੰ ਗੱਲ ਲੜਾਈ ਪੈ ਗਈ ਇਹਨਾਂ ਨੂੰ ਸਜ਼ਾ ਕਰੇ ਵਾਸਤੇ ਬਾਬੇ ਨੇ ਹੱਥ ਨੂੰ ਉੱਥੇ ਗੱਲ ਲੜਾਈ ਪੈ ਗਈ ਉੱਥੇ ਇਹਦਾ ਜ਼ਿੰਮੇਵਾਰ ਹੈ ਤਾਂ ਕੌਣ ਹੈ ਤੁਹਾਨੂੰ ਸੁਟਾਉਣ ਦਾ ਫਿਰ ਇਹਨਾਂ ਚੀਜ਼ਾਂ ਵੱਲ ਖਾਲਸਾ ਜੀ ਸਾਰੀਆਂ ਬੀਬੀਆਂ ਨੂੰ ਤੇ ਸਾਰੇ ਸਿੰਘਾਂ ਨੂੰ ਧਿਆਨ ਦੇਣਾ ਪਵੇਗਾ ਕਿ ਸਮੇਂ ਸਮੇਂ ਮੁਤਾਬਕ ਸਾਰਾ ਕੁਝ ਦੁਨੀਆਂ ਕਰਦੀ ਰਹੀ ਹੈ ਪਰ ਮੌਕੇ ਮੌਕੇ ਮੁਤਾਬਕ ਗੁਰੂ ਕੇ ਸਿਖਾਏ ਉੱਤਰ ਵੀ ਦਿੱਤਾ ਹੈ ਪਰ ਅੱਜ ਬੜੀ ਕਿਸਮਤੀ ਹੈ ਜਦੋਂ ਅਸੀਂ ਦੋ ਰਹਿ ਗਏ ਸੀ ਹਿੰਦੁਸਤਾਨ ਵਿੱਚ ਕੇਵਲ ਦੋ ਉਸ ਵਿੱਚ ਅਸੀਂ ਖਾਲਸਾ ਰਾਜ ਵੀ ਕਾਇਮ ਕਰ ਦਿੱਤਾ ਲਕੀਰ ਖਿੱਚ ਕੇ ਤੇ ਖਾਲਸਾ ਰਾਜ ਦਾ ਕੌਮੀ ਇਤਿਹਾਸ ਵੀ ਬਣਾ ਦਿੱਤਾ ਹੈ ਉਹਦੀ ਕੁਰਸੀ ਉਹਦਾ ਬੈਰੀਆਰ ਦਾ ਟੈਕਸ ਸਾਰਾ ਨਿਯੁਕਤ ਕਰ ਦਿੱਤਾ ਹੈ ਜਗਜਾ ਸਿੰਘ ਦੇ ਗੋਤਾ ਸਿੰਘ ਦੇ ਰੂਪ ਵਿੱਚ ਤੇ ਜੇ ਅੱਜ ਅਸੀਂ 2 ਕਰੋੜ ਹੋ ਗਏ ਹੋ ਜਦੋਂ ਕੋਟਿਆ ਤੇ ਗਏ ਜੋਗੇ ਸੀ ਉਦੋਂ 30,000 ਛੜਾਈਏ 30,000 ਤੇ ਜੇ ਅੱਜ 2 ਕਰੋੜ ਹੈ ਅੱਜ ਆਦਮੀ ਨਹੀਂ ਛੜਾਈਆਂ ਜਾਂਦੀਆਂ ਜਿਹੜਾ ਅੱਜ ਬੈਠੀਆਂ ਬੀਬੀਆਂ ਕਿਸੇ ਤੇ ਮੁਕਾਬਲੇ ਚੱਲ ਰਹੇ ਹੈ ਕਿੰਨੀ ਬੇਪਤੀ ਹੋਈ ਹੈ ਕਈ ਕਹਿੰਦੇ ਕਿ ਹੁਣ ਤਾਂ ਜੇਲ੍ਹ ਤੋਂ ਬਾਹਰ ਹੈ ਹੁਣ ਤਾਂ ਬਾਹਰ ਆਈਆਂ ਕਿੰਨੇ ਚਿਰ ਵਿੱਚੋਂ ਹੈ ਗਏ ਕੇ ਦੱਸਦਾ ਕਿੰਨੇ ਬੰਦੇ ਉਹਨੇ ਮਗਰ ਗਏ ਹੈ ਕੇਵਲ 3-4 ਮਹਾਤਮਾ ਜਿਹੜੇ ਉਹਨੇ ਪਿੱਛੇ ਗਏ ਬਾਕੀ ਸਭ ਬੈਠੇ ਬੜਾ ਫੜ ਕੇ ਮੇਰੇ ਬਾਪ ਜ਼ਰੂਰ ਸਾਰਾ ਕੁਝ ਕੀਤਾ ਕੋਈ ਐਸਾ ਸੰਤ ਨਹੀਂ ਕੋਈ ਐਸਾ ਗੱਲ ਨਹੀਂ ਜਿਹੜੇ ਗੱਲ ਨੇ ਮੇਰੀ ਬਾਪ ਦਾ ਖੜ ਪਾਉਣਾ ਪਾਇਆ ਹੋਵੇ ਮੈਨੂੰ ਜੇ ਤੋਂ ਪੜ੍ਹਾਉਣ ਵਾਸਤੇ ਮੁਲਾਕਾਤ ਕੀਤੀ ਹੋਵੇ ਜਾਂ ਮੇਰੀ ਬਾਪ ਅਰਦਾਸ ਕੀਤੀ ਹੋਵੇ ਮੈਂ ਧਰਵਾ ਇੱਕ ਮਨੁੱਖ ਨੂੰ ਛਡਾਉਣ ਵਾਸਤੇ ਤਾਂ ਸਾਰਿਆਂ ਜਿਤਨ ਚਲਾਇਆ ਤੇ ਜ਼ੋਰ ਕੀਤਾ ਉਹ ਗੁਰੂ ਗ੍ਰੰਥ ਸਾਹਿਬ ਦੇ ਕਾਤਲ ਨੂੰ ਗੱਡੀ ਚੜਾਉਣ ਵਾਸਤੇ ਜਿਤਨ ਆਪਾਂ ਕੀਤਾ ਕਿਸੇ ਨੇ ਤੇ ਮੈਨੂੰ ਤਾਂ ਤੁਸੀਂ ਆਪਣਾ ਬਣਾ ਲਿਆ ਤੇ ਜਿਹੜੇ ਗੁਰੂ ਦੇ ਆਪਾਂ ਸਾਰੇ ਪੁੱਤ ਹੈ ਉਹਦੀ ਬਾਤ ਤਾਂ ਆਪਾਂ ਕੀਤੀ ਚੁੱਕਿਆ ਤੇਰੇ ਪਾਸੇ ਸਿੰਘੋ ਤੁਹਾਨੂੰ ਵੀ ਬੇਨਤੀ ਕਰਦਾ ਇਹ ਕੱਲਾ ਜਥੇਬੰਦੀਆਂ ਦਾ ਕੰਮ ਨੀਗਾ ਵੀ ਬਾਬਾ ਨੇ ਹਾਲਤ ਪੂਰਾ ਕਰੇ ਭਿੰਡਰਾਂ ਵਾਲੇ ਤੁਰੇ ਫਿਰਨ ਤੇ ਦੂਜੇ ਟੀਕੇ ਤੁਰੇ ਫਿਰਨ ਇਹ ਕੰਮ ਤੁਹਾਡਾ ਵੀ ਸਿੱਖਣਾ ਪੈ ਜਾਂਦਾ ਤੇ ਜੇ ਤੁਸੀਂ ਕਹਿੰਦੇ ਤੁਹਾਡਾ ਕੜਾਹ ਖਾਣੇ ਦਾ ਹੀ ਹੈ ਤੇ ਤੁਸੀਂ ਲਿਖ ਦਿਓ ਕਿ ਗੁਰੂ ਗ੍ਰੰਥ ਸਾਹਿਬ ਸਾਡੇ ਕੁਝ ਨਹੀਂ ਲੱਗਦੇ ਫਿਰ ਸਾਡਾ ਕੜਾਹ ਖਾਣੇ ਤੋਂ ਕੁਝ ਬਣੇ ਸਰੇਗਾ ਕਰ ਲਵਾਂਗੇ ਨਹੀਂ ਅਸੀਂ ਬੈਠੇ ਰਵਾਂਗੇ ਤੁਸੀਂ ਭਰਾ ਨਹੀਂ ਸਾਡੇ ਤੁਸੀਂ ਗੁਰੂ ਕੇ ਪੁੱਤਰ ਨਹੀਂ ਹੋ ਜੇ ਇੱਕ ਮਰੀ ਹੋਈ ਗਊ ਦਾ
ਸ਼ਹਿਰ ਮਿਲਾ ਕੇ ਕਿਤੇ ਰੱਖਣ ਵਾਲੇ ਵੀ 50-50 ਹਜ਼ਾਰ ਰੁਪਇਆ ਕੀਮਤ ਵਾਲੇ ਪਾ ਸਕਦੀ ਹੈ। ਤੇ ਜਿਹੜਾ ਫਿਰ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਬਿਆਦਰੀ ਕਰਨ ਵਾਲੇ ਦਾ ਸਿਰ ਲਿਆ ਕੇ ਦੇ ਦੇਗਾ, ਉਹਦੀ ਆਪਾਂ ਨੂੰ ਕਿੰਨੀ ਕੀਮਤ ਪਾਉਣੀ ਚਾਹੀਦੀ ਹੈ? ਜੇ ਹਿੰਦੂ ਇੱਕ ਗਊ ਦੀ ਕੀਮਤ ਨਹੀਂ ਪਾ ਸਕਦੇ, ਮਰੀ ਹੋਈ ਗਊ ਦੀ ਜਿਉਂਦੀ ਰੱਖਿਆ ਕਰ ਦੇਣੀ? ਸਿੱਖ ਤਾਂ ਗਊ ਦੀ ਰੱਖਿਆ ਕਰਦਾ, ਝੂਠਾ ਜਾ ਬਣਾ ਦਿੱਤਾ। ਪਰ ਜੇ ਮੰਨ ਹੀ ਲਵੋ ਕਿਸੇ ਸ਼ਰਾਰਤੀ ਨੇ ਗਊ ਦਾ ਕੰਮ ਹੋਇਆ, ਮਰੀ ਦਾ ਕੀਤਾ, ਮਰੀ ਜਿਹੜੀ ਹੱਡਾ ਰੋਲੀ ਚ ਪਈ ਹੈ, ਮੁਰਦਾਰ ਅਸਥਾਨ ਚ ਪਈ ਹੈ, ਉਹਦਾ ਸਿਰ ਚੁੱਕ ਕੇ ਲਿਆ ਕੇ ਦੂਜੇ ਤਾਂ ਰੱਖ ਦਿੱਤਾ, ਉਹਦੀ ਕੀਮਤ ਗਊ ਨੂੰ ਮੰਨਣ ਵਾਲੇ 50,000 ਪਾ ਦਿੱਤੀ ਹੈ। ਜਿਹੜਾ ਗੁਰੂ ਗ੍ਰੰਥ ਸਾਹਿਬ ਦਾ ਕਤਲ ਕਰਨ ਵਾਲਾ, ਫਿਰ ਉਹਨੂੰ ਗੱਡੀ ਚੜਾਵੇ ਕੋਈ ਸਿੱਖ, ਉਹਦੀ ਕੀਮਤ ਆਪਾਂ ਨੂੰ ਭਲਾ ਕਿੰਨੀ ਪਾਉਣੀ ਚਾਹੀਦੀ ਹੈ? ਸੋਚਿਆ ਕਰੇ ਬੈਠ ਕੇ ਕਿਹੜੇ ਵੱਲ ਵੀ ਧਿਆਨ ਦੇਣਾ ਪਵੇਗਾ ਤੁਹਾਨੂੰ। ਇਹ ਨਾ ਹੋਵੇ ਕਿ ਗੁਰੂ ਗ੍ਰੰਥ ਸਾਹਿਬ ਦਾ ਕਾਤਲ ਕੋਈ ਪਕੜ ਲਵੇ ਤੇ ਉਹ ਚਬਾ ਦੇ ਵਿੱਚ ਚੜੇ, ਤੇ ਮੁੜ ਕੇ ਤੁਸੀਂ ਸਿੱਖਾਂ ਦੇ ਪੋਤੀ ਉੱਠ ਕੇ ਗਾਈਆਂ ਨਹੀਂ ਚੱਲੋ, ਇਹਦੇ ਬਾਅਦ ਤੁਹਾਨੂੰ ਨਿਗਾਹ ਰੱਖਣੀ ਪੈਣੀ ਹੈ। ਤੇ ਖਾਲਸਾ ਜੀ ਦਸਵੇਂ ਸਰੂਪ ਵਿੱਚ ਵੀ ਰਾਜਿਆਂ ਦਾ ਟਕਰਾਅ ਰਿਹਾ ਬੜਾ ਭਾਰੀ, 18 ਦੰਦ ਚੌਲਾਂ ਤਾਂ ਪ੍ਰਚਲਿਤ ਹੈ, ਪਰ ਲਿਖੇ ਕਈਆਂ ਗ੍ਰੰਥ 18 ਵੀ ਮਿਲਦੇ ਹੈ। 18 ਜੰਗ ਕੀਤੇ ਤੇ ਚਣੇ ਚਬਾ ਦਿੱਤੇ ਹੈ, ਤੇ ਫਿਰ ਰਾਜਨੀਤਿਕਾਂ ਨੂੰ ਨਿਉਂ ਕੇ ਕਹਿਣਾ ਪਿਆ ਜੀ ਰਾਜੀਨਾਮਾ ਕਰ ਲਓ। ਮਹਾਰਾਜ ਕਹਿੰਦੇ ਰਾਜੀਨਾਮਾ ਕਰਨਾ ਪਿਆ ਮਾਰ ਕੇ ਚੱਲ ਜਾਓ, ਕਹਿੰਦਾ ਜੀ ਉੱਥੇ ਨੀ ਜਾਣਾ, ਜੋ ਉੱਥੇ ਦੇ ਲੋਕ ਨੂੰ ਰੱਖ ਰਿਹਾ। ਪਰ ਜਦੋਂ ਸਤਿਗੁਰਾਂ ਨੇ ਜੰਗ ਕੀਤੇ ਹੈ, ਉਸ ਵੇਲੇ ਗੁਰੂ ਸਾਹਿਬ ਨੂੰ ਇਤਿਹਾਸ ਪੜ੍ਹੋ ਸਿੰਘੋ ਡਾਕੂ ਲਿਖਿਆ, ਮਹਾਰਾਜ ਆਪਣੇ ਪਾਤਸ਼ਾਹ ਨੂੰ ਰਾਜਨੀਤਿਕਾਂ ਨੇ ਡਾਕੂ ਕਹਿ, ਤੇ ਅੱਜ ਕਈ ਕਹਿੰਦੇ ਭਿੰਡਰਾਂ ਵਾਲੇ ਨੇ ਡਾਕੂ ਕਹਿ ਦਿੱਤਾ, ਤੇ ਜਿਹਦਾ ਪਿਓ ਵੀ ਡਾਕੂ ਸੀ ਉਹਦਾ ਪੁੱਤ ਸਾਹਿਬ ਨੂੰ ਕਿੱਥੋਂ ਜਾਪੂ, ਇਹ ਕਿਸਾਲ ਤਾਂ ਉਹਦੀ ਚੜਾਈ ਹੈ, ਮੇਰੀ ਤਾਂ ਕਿਸਾਲ ਨਹੀਂ ਹੈ, ਇਹ ਕਿਸਾਲ ਹੈ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ, ਜਿਹਦੇ ਸਾਡੇ ਪਿਓ ਨੂੰ ਰਾਜਨੀਤਿਕਾਂ ਨੇ ਡਾਕੂ ਕਹਿ ਦਿੱਤਾ, ਇਹ ਵਰਤਮਾਨ ਰਾਜੇ ਸਮੇਂ ਦੇ ਰਾਜਨੀਤਿਕ ਮੈਨੂੰ ਕਿੱਥੋਂ ਸੰਤ ਮੰਨ ਲੈਣਗੇ? ਤੇ ਜਿਹੜੇ ਲੋਕ ਕਹਿੰਦੇ ਜੀ ਇਹ ਸੰਤ ਨਹੀਂ, ਤੇ ਮੈਂ ਉਹਨਾਂ ਲੋਕਾਂ ਨੂੰ ਪੁੱਛਣਾ ਚਾਹੁੰਦਾ ਹੈ, ਮੈਂ ਤੁਹਾਨੂੰ ਜਿਹੜਾ ਸਰਟੀਫਿਕੇਟ ਦਿੱਤਾ ਸੰਤ ਪਾਈ ਦਾ, ਮੇਰਾ ਵਾਪਸ ਕਰ ਕੇ ਮਿਲਾ ਦੇਣਾ। ਜਿਹੜੇ ਮਨੁੱਖ ਨੂੰ ਕਿਹਾ ਜੀ ਮੈਂ ਸੰਤ, ਮੈਂ ਤਾਂ ਕੱਲ ਵੀ ਬੇਨਤੀ ਕੀਤੀ ਸੀ, ਹੁਣ ਵੀ ਕਰਦਾ, ਮੈਂ ਡਾਕੂ ਇੱਕ ਨੰਬਰ ਦਾ ਪੱਕਾ, ਮੈਂ ਕਦੇ ਕਾਲ ਕੀਤਾ ਜੀ ਡਾਕੂ ਆ, ਫਿਰ ਕਾ ਤਰਸ ਵੀ ਹਾਂ, ਅੱਤਵਾਦੀ ਵੀ ਹਾਂ, ਕੱਲ ਵੀ ਬਣਾਇਆ ਸੀ ਤੁਹਾਨੂੰ ਬਣਾ ਕੇ, ਫਿਰ ਮੈਂ ਕਫਰਮ ਕਰਦਾ ਹੈ ਅੱਤਵਾਦੀ ਤੁਸੀਂ ਵੀ ਬਣਨਾ ਹੈ। ਪਰ ਜੇ ਚਾਹੋ ਤੇ ਨਾ ਚਾਹੋ ਤੇ ਨਾ ਬਣਿਓ, ਪਰ ਮੇਰੇ ਹਸਪਤਾਲ ਤਾਂ ਅੱਗੇ ਬਣ ਚੁੱਕੇ ਹੈ, ਤੇ ਮੈਂ ਵੀ ਹਾਂ ਕਿ ਬਾਬਿਆਂ ਨੇ ਵੀ ਕੱਲ ਆਪਣੇ ਕਰਵਾ ਲਏ ਸੀ, ਉਹ ਵੀ ਬਣ ਗਏ ਸੀ, ਜਿਹੜੇ ਅਜੇ ਤੁਸੀਂ ਨਵੇਂ ਆਏ ਉਹ ਸੋਚਦੇ ਬਣਨਾ ਨਹੀਂ। ਗੌਰਮੈਂਟ ਨੇ ਡਾਕੂ ਉਹਨਾਂ ਨੂੰ ਕਿਹਾ ਜਿਹੜੇ ਭੈਣਾਂ ਦੀ ਲੁੱਟੀ ਹੈ ਜੀ, ਤੇ ਗੁਰੂ ਦੀ ਕੀਤੀ ਜਗਵੀਰ ਸਿੰਘਾਂ ਦਾ ਪੀਤਾ ਖੂਨ, ਇਹਦਾ ਹੱਕ ਲੈਣ ਦੇ ਜਿਹੜੇ ਚਾਹ ਨਾਮ ਹੈ ਉਹਨਾਂ ਦਾ ਨਾਮ ਡਾਕੂ ਦਾ ਖਾਸ ਕਰੇ। ਮੈਂ ਤਾਂ ਇਹੋ ਜਿਹਾ ਹੈਗਾ, ਸਮੇਂ ਨੇ ਇਜਾਜ਼ਤ ਦਿੱਤੀ ਤੇ ਸਰੀਰ ਨੇ ਸਾਥ ਦਿੱਤਾ ਤੇ ਹੱਕ ਲੈਣਾ ਹੈ, ਭਾਵੇਂ ਖਾਸੀ ਲੱਗ ਜਾਈਏ, ਭਾਵੇਂ ਕੈਦ ਹੋ ਜਾਈਏ, ਭਾਵੇਂ ਕੋਈ ਉੱਠ ਕੇ ਮਾਰ ਦੇਵੇ, ਪਰਵਾਹ ਨਹੀਂ। ਕਿਸੇ ਦਾ ਘਰ ਨਹੀਂ ਲੁੱਟਣਾ, ਕਿਸੇ ਦੀ ਇੱਜ਼ਤ ਨਹੀਂ ਲੁੱਟਣੀ, ਕਿਸੇ ਦੇ ਘਰੇ ਨਹੀਂ ਜਾਣਾ। ਪਰ ਜੇ ਕੋਈ ਸਤਿਗੁਰ ਦੀ ਬੇਅਦਬੀ ਕਰਨ ਵਾਲਾ ਕਿਤੇ ਆ ਗਿਆ ਚਵੀਣੀ ਹੇਠਾਂ ਤੇ ਕਹੀਂ ਜ਼ਰੂਰ ਚਬਾਓਗੇ, ਜੇ ਮੇਰੇ ਹੇਠ ਆ ਗਿਆ ਤੇ ਹੋਰ ਚਬਾ ਗਿਆ ਤੇ ਉਹ ਵੀ ਜ਼ਿੰਮੇਵਾਰੀ ਹੋਊਗੀ, ਮੇਰੀ ਨਹੀਂ ਹੋਣੀ। ਉਹ ਜੇ ਮੈਨੂੰ ਮਾਰ ਵੀ ਦਿੱਤਾ ਭਲਾ ਗੌਰਮੈਂਟ ਨੇ ਕਿਤੇ, ਤੇ ਕੌਮ ਗੁਰੂ ਕੀ ਬੜੀ ਬਲਵਾਨ ਹੈ, ਇਹਨੇ ਅੱਜ ਤੱਕ ਛੱਡਿਆ ਨਹੀਂ ਹੱਕ ਆਪਣਾ, ਫਲੇ ਤਾਂ ਲੱਗ ਜਾਂਦੇ ਰਹੇ। ਦਸਵੇਂ ਪਾਤਸ਼ਾਹ ਨੂੰ ਆਪ ਨੂੰ 30 ਸਾਲ ਲੱਗੇ ਸੀ, 1732 ਚ ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਜੋਤੀ ਜੋਤ ਸੁਣਾਇਆ, ਤੇ 1762 ਵਿੱਚ ਨਰਿੰਗੇ ਨੂੰ ਗੱਡੀ ਚੜਾਇਆ, 30 ਸਾਲ ਲੱਗੇ ਪੂਰੇ, ਤੇ 22 ਸਾਲ ਲੱਗੇ ਭਾਈ ਊਧਮ ਸਿੰਘ ਨੂੰ ਆਪਣੇ ਬਾਬੇ ਦਾ ਲੈਣ ਵਾਸਤੇ ਡਵੈਰ ਤੋਂ, ਤੇ ਮੱਸੇ ਲੰਘਣ ਵਾਸਤੇ 2 ਦਿਨ ਹੀ ਲੱਗੇ ਸੀ, ਤੇ ਵਰਤਮਾਨ ਮੱਸੇ ਸਮੇਂ ਦਾ ਮੱਸਾ ਲੰਘਣ ਗੁਰਬਚਨ, ਇਹ ਤੋਂ ਵੀ ਮੇਰੇ ਖਿਆਲ 1 ਸਾਲ ਹੀ ਲੱਗਾ ਨਾ, ਕੁਝ ਮਹੀਨੇ ਉੱਪਰ ਲੱਗ ਗਏ ਨੇ ਕਿਸੇ ਪਿਆਰੇ ਨੂੰ, ਜੇ 2 ਲੱਗੇ ਹੋਵੇ ਚਲੋ ਇੰਨਾ ਹੀ ਲੱਗਾ ਨਾ, ਸਮੇਂ ਨਾਲ ਹੋਵੇਗਾ, ਸਮੇਂ ਨੇ ਜਦੋਂ ਜਦੋਂ ਕਿਸੇ ਨੂੰ ਇਜਾਜ਼ਤ ਦਿੱਤੀ ਤੇ ਸਮਾਂ ਹੋਰ ਵੀ ਕਿਸੇ ਨੂੰ ਇਜਾਜ਼ਤ ਦੇ ਦੇਗਾ। ਮੈਂ ਤਾਂ ਇਹੋ ਜਿਹਾ ਹਾਂ, ਭੈਣਾਂ ਦੀ ਇੱਜ਼ਤ ਬਚਾਉਣ ਦਾ ਵੀ ਹਾਮੀ ਹੈ, ਇੱਜ਼ਤ ਲੁੱਟੀ ਦਾ ਸ਼ਾਇਦ ਤੁਹਾਨੂੰ ਘੱਟ ਪਤਾ ਹੋਣਾ, ਬਾਬਿਆਂ ਨੂੰ ਤਾਂ ਪਤਾ। ਦਾਓ ਦੇ ਪਿੰਡ ਵਿੱਚ ਮਹਿਰੇ ਗਰੀਬ ਸਿੱਖਾਂ ਨੇ ਲੜਕੀ, ਉਹਨੂੰ ਨੰਗਿਆ ਕਰਕੇ DSP ਸਵਰਨ ਸਿੰਘ ਤਰਨ ਤਾਰਨ ਵਾਲੇ ਨੇ ਉਹਨੂੰ ਅਫਸਰਾਂ ਤੋਂ ਫੜ ਕੇ ਪਿੰਡ ਚ ਤੋਰਿਆ ਸੀ ਆਪ, ਤੇ ਜਿਹੜਾ SSP ਅਕਾਲਾ ਅੰਮ੍ਰਿਤਸਰ ਵਾਲਾ ਅਵਤਾਰ ਸਿੰਘ, ਉਹਨੇ ਜ਼ਿੰਮੇਵਾਰੀ ਚੁੱਕਣੀ ਮੇਰੇ ਕਹਿਣ ਤੇ ਉਹਨੂੰ ਤੋਰਿਆ, ਤੇ ਉਹਨੂੰ ਮੌਕੇ ਦੇ ਵਰਤਮਾਨ ਸਮੇਂ ਦੇ ਮੁੱਖ ਮੰਤਰੀ ਪੰਜਾਬ ਦੇ ਨੇ ਕਿਹਾ ਹੈ ਕਿ ਤੂੰ ਬੜੀ ਬਹਾਦਰੀ ਦਾ ਕੰਮ ਕੀਤਾ, ਉਹਨੂੰ ਸਜ਼ਾ ਇਹ ਦਿੱਤੀ ਹੈ ਐਸ ਐਸ ਪੀ ਨੂੰ, ਐਸ ਐਸ ਪੀ ਦੀ ਨੌਕਰੀ ਤੋਂ ਕੱਟ ਕੇ ਜਲੰਧਰ ਰੇਂਜ ਦਾ ਡੀ ਆਈ ਜੀ ਬਣਾ ਦਿੱਤਾ। ਅੱਗੇ ਇੱਕ ਜ਼ਿਲ੍ਹੇ ਦਾ ਮਾਲਕ ਹੈ, ਪੰਜਾਂ ਜ਼ਿਲ੍ਹਿਆਂ ਦਾ ਮਾਲਕ ਹੈ। ਇਹ ਸਜ਼ਾ ਮਿਲੀ ਹੈ ਗਰੀਬ ਸਿੱਖਾਂ ਦੀ ਲੜਕੀ ਨੂੰ ਨੰਗਿਆ ਕਰਨ ਦੀ, ਇਹ ਦਿੱਤੀ ਹੈ। ਜਿਹੜਾ ਇਹੋ ਜਿਹੀ ਲੁੱਟੀ ਹੋਈ ਇੱਜ਼ਤ ਨੂੰ ਬਚਾਉਣ ਵਾਸਤੇ ਯਤਨਸ਼ੀਲ ਹੋਵੇ, ਸਾਵਧਾਨ ਹੋਵੇ, ਉਹਦਾ ਨਾਮ ਫਿਰਕਾ ਪ੍ਰਸਤ। ਤੁਸੀਂ ਹੁਣ ਦੱਸਦੇ ਬਣਨਾ ਕਿ ਨਹੀਂ, ਜੇ ਤਾਂ ਬਣਨਾ ਹੈ ਤੇ ਮੈਂ ਜਗਾਲਾ ਛੱਡਾਂਗਾ ਤੇ ਤੁਸੀਂ ਬਾਹਰ ਕਰੀਆਂ ਕਰਨੀਆਂ। ਪਰ ਇਸ ਗੱਲ ਖਿਆਲ ਚ ਰੱਖ ਲਿਓ ਕਿ ਇਹ ਨਾ ਉਹਦੇ ਵਿੱਚ ਬਾਂਹ ਖੜੀ ਕਰੋ ਤੇ ਮੁੜ ਕੇ ਮੁੱਕਰ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਜੇਲ੍ਹ ਦਾ ਰੋਗ ਵੀ ਨਰਕ ਚ ਪੈਣਾ ਪਊਗਾ। ਲਿਹਾਜ ਲੋੜ ਇੱਥੇ ਕੋਈ ਨੀ ਗਾ ਵੀ ਕੋਈ ਨੀ ਖੜਾ ਕੱਟ ਜੂਗਾ। ਜੇ ਤਾਂ ਉਹ ਚਰਖੇ ਤੇ ਬੱਕਰੀ ਦੇ ਸਿੱਖ, ਜੇ ਉਹ ਕਬਰ ਤੇ ਮੜੀ ਦੇ ਸਿੱਖ, ਜੇ ਉਹ ਪਿੱਤਲ ਨੂੰ ਪਾਣੀ ਪਾਉਣ ਦੇ ਜਦ ਨੂੰ ਸੰਦੂਰ ਭੁੱਕਣ ਦੇ ਸਿੱਖ, ਜੇ ਉਹ ਰਾਹਲਾ ਸੁਆਮੀਆਂ ਤੇ ਨਰਕ ਧਾਰੀਆਂ ਦੇ ਸਿੱਖ, ਤੇ ਦੀਦੀ ਉਹ ਤੁਸੀਂ ਵੀ ਫਿਰ ਤਾਂ ਆਪਣਾ ਸਿਰ ਰੱਖਿਓ ਥੱਲੇ ਨੂੰ ਤੇ ਨੀਵੀਂ ਹੋਰ ਪਾ ਲਿਓ। ਤੇ ਜੇ ਉਹ ਗੁਰੂ ਕੇ ਸਿੱਖ ਤੇ ਸਿੱਖਾਂ ਦੇ ਪੁੱਤ ਤੇ ਸ਼ਹੀਦਾਂ ਦੇ ਭਰਾ ਤੇ ਆਪਣਿਆਂ ਦੇ ਚਾਹਵਾਨ, ਤੇ ਫਿਰ ਬਾਂਹ ਖੜੀ ਕਰਿਓ। ਪਰ ਬਾਂਹ ਖੜੀ ਕਰਕੇ ਇਹ ਕਬੂਲ ਕਰਨਾ ਪੈਣਾ ਵੀ ਅਸੀਂ ਡਾਕੂ ਵੀ ਹਾਂ, ਅਸੀਂ ਅੱਤਵਾਦੀ ਵੀ ਹਾਂ, ਅਸੀਂ ਫਿਰਕਾ ਪ੍ਰਸਤ ਵੀ ਹਾਂ। ਪਰ ਹਾਂ ਇਹੋ ਜਿਹੇ ਦੇ ਵਿੱਚ ਕਿਸੇ ਦਾ ਘਰ ਲੁੱਟਣਾ, ਕਿਸੇ ਦੀ ਇੱਜ਼ਤ ਲੁੱਟਣੀ, ਕਿਸੇ ਨੂੰ ਬਿਨਾਂ ਕਾਰਨ ਨਿਹੱਤੇ ਤੇ ਨਿਹੱਤੇ ਨੂੰ ਮਾਰਨਾ, ਕਿਸੇ ਗਰੀਬ ਤੇ ਤਸ਼ੱਦਦ ਕਰਨਾ, ਇਹੋ ਜਿਹੇ ਅੱਤਵਾਦੀ ਆਪਾਂ ਬਿਲਕੁਲ ਨਹੀਂ ਬਣਨੇ। ਜਿਹੋ ਜਿਹੇ ਬੱਚਾ ਇਹੋ ਜਿਹੇ ਬਣਨਾ ਹੈ। ਜੇ ਤਾਂ ਇਹੋ ਜਿਹਾ ਅੱਤਵਾਦੀ ਡਾਕੂ ਤੇ ਫਿਰਕਾ ਪ੍ਰਸਤ ਬਣਨਾ ਮਨਜ਼ੂਰ ਹੈ ਤੇ ਫਿਰ ਤਾਂ ਜਗਾਲਾ ਛੱਡਣ ਤੋਂ ਬਾਅਦ ਖੜੀ ਕਰਦੇ ਹੋ। ਮੈਂ ਤਾਂ ਮਨਜ਼ੂਰ ਕਰ ਲਿਆ, ਸੱਤ ਦਿਨ ਜਿਹੜੇ ਗੌਰਮੈਂਟ ਨੇ ਦਿੱਤੇ ਹੈ। ਹੁਣ ਤੁਸੀਂ ਸੋਚ ਰਹੇ ਹੋ ਗੁਰੂ ਕੇ ਸਿੱਖ ਤੇ ਬਾਂਹ ਖੜੀ ਕਰਿਓ, ਚਰਖੇ ਬੱਕਰੀ ਦੇ ਸਿੱਖ ਦੇ ਬਾਂਹ ਥੱਲੇ ਰੱਖਿਓ। ਸੋ ਖਾਲਸਾ ਜੀ, ਅੱਗੇ ਨੇਤਾ ਪ੍ਰਤੀ ਕਹਿੰਦੇ ਸੀਗੇ ਇਹ ਅੱਤਵਾਦੀ, ਇਹ ਡਾਕੂ, ਇਹ ਫਿਰਕਾ ਪ੍ਰਸਤ, ਹੁਣ ਤਾਂ ਸਾਰੇ ਬਣ ਗਏ ਹੈ। ਮੁਕਰ ਕਹਿੰਦੇ ਇੱਥੇ ਕਹਿ ਕੇ ਇਹੋ ਜਿਹੇ ਬਾਲਣਾ ਤੇ ਵਾਧਾ ਨਹੀਂ ਕਿਸੇ ਤੇ ਕਰਨਾ ਚਾਹੁੰਦਾ। ਕੋਈ ਸਮਾਂ ਐਸਾ ਵੀ ਭਿਆਨਕ ਆ ਜਾਵੇ ਤਾਂ ਭਿਆਨਕ ਸਮੇਂ ਦੇ ਵਿੱਚ ਕੋਈ ਐਸੀ ਗਲਤੀ ਕਦੇ ਨਹੀਂ ਕਰਨੀ ਜੀ, ਚਾਹੇ ਕਿਸੇ ਨਰਕ ਧਾਰੀਏ ਦੀ ਘਰਵਾਲੀ ਹੋਵੇ, ਚਾਹੇ ਕਿਸੇ ਰਾਧਾ ਸਵਾਮੀ ਦੀ ਹੋਵੇ, ਚਾਹੇ ਕਿਸੇ ਹਿੰਦੂ ਦੀ ਹੋਵੇ, ਕਿਸੇ ਦੀ ਵੀ ਕੋਈ ਵੀ ਧੀ ਭੈਣ ਹੈ, ਖਾਲਸਾ ਦੇ ਹੱਥ ਜੋੜ ਕੇ ਬੇਨਤੀ ਹੈ ਕਿਸੇ ਵੀ ਜਿਤਨੀ ਲੁਕੀ ਗਏ ਜਦ ਤੱਕ ਇਹ ਪੱਕਿਆ ਰਹਿਣਾ ਹੈ, ਆਪਣੇ ਧਰਮ ਦੇ ਵਿੱਚ ਚੱਲਣਾ ਹੈ, ਐਸੇ ਜੀਵਨ ਵਾਲੇ ਬਣ ਕੇ ਇਹੋ ਜਿਹਾ ਅੱਤਵਾਦੀ ਬਣਨਾ ਹੈ। ਸੋ ਇਹਦੇ ਤੇ ਕਿਰਪਾ ਕਰਿਓ, ਜੋ ਸਤਿਗੁਰੂ ਨੇ ਪਵਿੱਤਰ ਹੁਕਮਾਂ ਬਖਸ਼ਿਆ ਹੈ ਇਹਦੇ ਸੂਖਮ ਰੂਪ ਦੇ ਪ੍ਰਚਾਰ ਪਾਵਾਂ, ਕਿਉਂਕਿ 9 ਵਜੇ ਤੱਕ ਪ੍ਰੋਗਰਾਮ ਕੀਤਾ ਹੈ, ਮਿੰਟ ਬਾਕੀ 5 ਰਹਿ ਗਏ ਹੈ। ਪਰ ਅੱਜ ਇਹਨੂੰ ਕਥਾ ਨਾ ਸਮਝਣਾ, ਪ੍ਰਚਾਰ ਕੇਵਲ ਸਮਝਣਾ, ਇਹ ਤਾਂ ਕਥਾ ਦਾ ਕੇਵਲ ਦਰਸ਼ਨ ਮਾਤਰ ਹੈ। ਕਥਾ ਹੁੰਦੀ ਹੈ, ਛੇ ਚੀਜ਼ਾਂ ਚਾਹੀਦੀਆਂ ਹੈ, ਪੂਰੀਆਂ ਨਾਲ ਹੋਣ ਤੇ ਸਮਾਪ ਨੂੰ ਸਿੱਧ ਕੀਤਾ ਜਾਵੇ, ਉਹਦਾ ਨਾਮ ਪਤਾ ਹੁੰਦਾ ਹੈ। ਪਰ ਇਹ ਮੈਂ ਅੱਜ ਸਮਾਂ ਨਹੀਂ ਕਿ ਸਾਰਾ ਕੁਝ ਸੁਣਾ ਕੇ ਅਰਥ ਜਾ ਸਕਣ, ਪਰ ਚਾਰ ਜਾਗ ਵਧ ਕੇ ਕੀਤਾ, ਸਾਨੂੰ ਤੁਸੀਂ ਪ੍ਰੇਰਨਾ ਤੇ ਹੁਕਮ ਕਰਕੇ ਕੀਤਾ, ਉਹਨਾਂ ਦਾ ਪਿਆਰ ਤੁਸੀਂ ਕੁਝ ਨਾ ਕੁਝ ਸਾਨੂੰ ਦੱਸ ਦਿਓ ਕਿਵੇਂ ਹੋਇਆ। ਉਹ ਚੀਜ਼ਾਂ ਦੱਸਣ ਵਾਲੀਆਂ ਕਰਕੇ ਬੇਨਤੀ ਕੀਤੀ ਹੈ। 30,000 ਪੁਲਿਸ ਨੇ ਘੇਰਾ ਪਾਇਆ ਸੀ ਬੰਬੇ, ਜਿਹਦੀ ਪੁਸ਼ਟੀ ਗੁਰੂ ਕੇ ਪਿਆਰੇ ਵਰਤਮਾਨ ਸਮੇਂ ਹਿੰਦੁਸਤਾਨ ਦੇ ਰੱਖਿਆ ਮੰਤਰੀ ਨੇ ਵੀ ਕਰ ਦਿੱਤੀ ਹੈ। ਅੱਗੇ ਤਾਂ ਕਹਿੰਦੇ ਪਹਿਲਾਂ ਝਗੜਾ ਵਾਲੇ ਕਹਿੰਦੇ ਸਮੁੰਦਰੀ ਕਹਿਣ ਲੱਗ ਗਈ, 30,000 ਪੁਲਿਸ ਗਈ ਸੀ ਉੱਥੇ ਫੜਨ ਵਾਸਤੇ, ਪਰ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਕਿਰਪਾ ਹੋਈ ਹੈ, ਉਹ ਸਾਰੇ ਘਰ ਚੋਂ ਬਚਾ ਰਿਹਾ, ਤੁਹਾਡੇ ਚਰਨ ਧੂਰੀ ਘਰ ਦਾ ਸਮਾਂ ਪ੍ਰਾਪਤ ਹੋਇਆ ਹੈ। ਆਉਣ ਵਾਲੇ ਸਮੇਂ ਦਾ ਪਤਾ ਜੋ ਹੈ ਉਹ ਪਰਮੇਸ਼ਰ ਨੂੰ ਹੈ, ਜਦ ਕਿ ਮਹਾਂਪੁਰਖਾਂ ਨੂੰ ਪਤਾ ਹੋਵੇਗਾ। ਇਹ ਬੇਨਤੀ ਤੁਹਾਡੇ ਚਰਨ ਜ਼ਰੂਰ ਕਰਾਂਗਾ, ਕੋਈ ਸਮਾਂ ਐਸਾ ਬਣ ਜਾਵੇ ਜਿਹਦੇ ਵਿੱਚ ਸ਼ਹਾਦ ਦਾ ਜਾਣ ਦਾਸ ਨੂੰ ਕੀਣਾ ਪਵੇ, ਤੇ ਤੁਹਾਡੇ ਮਿੱਤਰ ਸਾਹਿਬ ਤੇ ਦੋਸਤੀ ਤੇ ਪਿਆਰ ਸਿੱਖੀ ਤਾਂ ਹੀ ਮੈਂ ਸਮਝਾਂਗਾ ਮੇਰੇ ਨਾਲ ਹੈ। ਜੇ 5 ਵਿਚਾਰੇ ਉਸ ਟਾਈਮ ਤੇ ਸਾਰੇ ਘਰ ਤੁਸੀਂ ਛੱਡੋ, ਜੋ ਤੁਹਾਨੂੰ ਕਿਸੇ ਹੋਰ ਖਬਰ ਮਿਲੇ, ਰੋਣਾ ਬਿਲਕੁਲ ਨਹੀਂ ਗਾ, ਨਾ ਚਿਹਰੇ ਉਦਾਸ ਕਰਦੇ ਹੋ, ਨਾ ਮਨ ਧੋ ਕੇ ਲੈਣੇ ਹੋ। ਹਾਂ ਉੱਥੇ ਜ਼ਰੂਰ ਬੈਠ ਕੇ ਰੋ ਲਿਓ ਜਿੱਥੇ ਕੋਈ ਰਾਜਨੀਤਿਕ ਮਨ ਫੜ ਕੇ ਲੈ ਜਾਵੇ, ਤੇ ਉੱਥੇ ਜਾ ਕੇ ਕੁੱਟ ਮਾਰ ਕੇ ਸੁੱਖਾ ਸੁੱਖਾ ਲਾ ਕੇ ਤੇ ਕੁਝ ਮੂੰਹ ਕਰਵਾ ਲਵੇ ਤੇ ਕੀਲ ਮਰਵਾ ਲਵੇ, ਮੱਥਾ ਟਕਵਾ ਲਵੇ, ਉਦੋਂ ਬਹਿ ਕੇ ਭਾਵੇਂ ਸਾਰੇ ਰੋਲੇ ਪਿੰਡਾਂ ਵਾਲਿਆ ਮਾੜਾ ਮੋਟਾ ਕੱਢਦੇ ਸੀ ਕੁਝ ਕਰੇਗਾ, ਪਰ ਤੇਰੀ ਜਾਨ ਨੂੰ ਹੁਣ ਰੋਣਾ ਪੈ ਗਿਆ, ਤੂੰ ਵੀ ਥੱਲੇ ਲੱਗ ਗਿਆ, ਉਹਦੇ ਰਿਸ਼ਤ ਰੋਇਆ ਤੇ ਕੁਰਬਾਨੀ ਕਿਸੇ ਨੇ ਰੋਣਾ ਨਹੀਂ, ਜੇ ਰੋਵਾਂਗੇ ਤਾਂ ਸਤਿਗੁਰੂ ਨੇ ਕਿਹਾ ਜੋ ਮੈਂ ਪਿੱਛੇ ਰੋਗ ਸੀ ਸੋ ਮੈਂ ਮੂਲ ਨਾ ਭਾਇਆ, ਇਹ ਚੀਜ਼ਾਂ ਯਾਦ ਰੱਖਣੀਆਂ ਤੇ ਇੱਥੇ ਆਪਾਂ ਆਏ ਹਾਂ ਇਹ ਕੋਈ ਸਿਮਰਨ ਭਜਨ ਅਕਾਗਰਤਾ ਤੇ ਅੰਮ੍ਰਿਤ ਵੇਲੇ ਦਾ ਜਾਗਣਾ ਇਹ ਲੈ ਕੇ ਆਪਾਂ ਜਾਣਾ, ਅੰਮ੍ਰਿਤ ਵੇਲੇ ਦਾ ਜਾਗਣਾ ਤੇ ਸਿਮਰ ਤੇ ਭਜਨ ਜੀ ਦਾ ਮਨ ਪ੍ਰਸਾਦ ਹੋ ਗਿਆ, ਉਹਨੂੰ ਗੁਰੂ ਕੇ ਪਿਆਰੋ ਮਰਨੇ ਕੀ ਚਿੰਤਾ ਨਹੀਂ, ਜੀਵਨ ਕੀ ਨਹੀਂ ਆਸ, ਐਸਾ ਜੀਵਨ ਇੱਕ ਗੁਰਬਾਣੀ ਬਣਾ ਦਿੰਦੀ ਹੈ। ਜਿੰਨਾ ਸਿੱਖਾਂ ਨੇ ਬੇਨਤੀ ਕੀਤੀ ਹੈ ਸਤਿਗੁਰ ਦੇ ਚਰਨਾਂ ਵਿੱਚ ਤੇ ਗੁਰੂ ਗਰੀਬ ਨੇ ਸੱਚੇ ਪਾਤਸ਼ਾਹ ਜੀ, ਹਰ ਇੱਕ ਮਨੁੱਖ ਦੀ ਇੱਛਾ ਹੈ ਕਿ ਮੇਰੀ ਗੈਰ ਕਾਰ ਹੋਵੇ, ਮੈਨੂੰ ਸਾਰੇ ਜੀਆਂ ਕਹਿਣ, ਮੇਰਾ ਸਾਰੇ ਸਤਿਕਾਰ ਕਰਨ, ਮੈਨੂੰ ਸਿਹਰੇ ਪਾਉਣ, ਸਾਰੇ ਲੋਕੀ ਕਹਿਣ ਕਿ ਬੜਾ ਚੰਗਾ ਹੈ। ਇਹ ਚੰਗਾ ਪਾਉਣ ਵਾਸਤੇ ਸਤਿਗੁਰੂ ਗਰੀਬ ਨਾਲ ਸੱਚੇ ਪਾਤਸ਼ਾਹ ਜੀ ਕਿਹੜਾ ਤਰੀਕਾ ਹੈ, ਕਿਸ ਤਰੀਕੇ ਨਾਲ ਸਾਰੀ ਦੁਨੀਆਂ ਚੰਗਾ ਕਹਿ ਸਕਦੀ ਹੈ, ਉਹ ਕਿਰਪਾ ਕਰਕੇ ਦੱਸੋ।
ਸਤਨਾਮ ਸ੍ਰੀ ਵਾਹਿਗੁਰੂ ਜੀ। ਸੌਰਠ ਮਹੱਲਾ ਪੰਜਵਾ, ਹਰ ਮਨ ਤਨ ਵਸਿਆ ਸੋਈ।
ਸਤਿਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਸੌਰਠ ਵਾਲੀਆਂ ਚ ਫਰਮਾਉਂਦੇ ਹਨ ਕਿ ਜੋ ਭਾਈ ਹਰੀ ਪਰਮੇਸ਼ਰ ਹੈ ਜਿਨ੍ਹਾਂ ਨੇ ਮਨ ਦੇ ਤਾਣੇ ਤੇ ਵਸ ਗਿਆ, ਕੋਈ ਜੋ ਤਪਾ ਦਾ ਲਾਖਾ ਸਰੂਪ ਹੈ।
ਜੈ
ਜੈਕਾਰ ਕਰੇ ਸਭ ਕੋਈ। ਭਗਤ ਭੀਖਣ ਜੀ ਰਾਜੇ ਦੇ ਨੌਕਰ ਸਨ ਤੇ ਉਹਨਾਂ ਚ ਕਥਾ ਸੁਣ ਲਈ, ਕਥਾ ਆ ਕੇ ਨਾਰਾਜ਼ ਨਹੀਂ, ਨੌਕਰੀ ਛੱਡ ਕੇ ਭਗਤ ਜੀ ਪ੍ਰਵਿਰਤ ਹੋ ਗਏ। ਇੱਕ ਦਿਨ ਐਸਾ ਸਮਾਂ ਆਇਆ, ਗਰਮੀ ਦੇ ਦਿਨ ਸੀ, ਛਾਂ ਪਈ ਹੋਈ ਸੀ, ਬਾਹਰ ਟਿੱਬੇ ਤੇ ਜਾ ਕੇ ਉੱਚੇ ਥਾਂ ਤੇ ਭਗਤ ਜੀ ਲੰਮੇ ਪੈ ਗਏ। ਰਾਜਾ ਸ਼ਿਕਾਰ ਦੇ ਬਹਾਨੇ ਬਾਹਰ ਆਇਆ, ਉਹ ਟਿੱਬੇ ਉੱਪਰ ਚੜਿਆ, ਚੜ ਕੇ ਲੇਟਿਆ, ਸਿਆਲ ਲਿਆ, ਉਹਨੂੰ ਪੁੱਛਦਾ ਵੀ ਤੂੰ ਭੀਖਣ ਹੋਈ ਹੈ, ਕਹਿੰਦਾ ਹਾਂ ਤਾਂ ਹੋਈ। ਉਹਨੂੰ ਪੁੱਛਿਆ ਉਹਨੇ, ਕਹਿੰਦਾ ਥਾਂ ਪਸਾਰੇ ਕਬ ਕੇ, ਕਹਿੰਦਾ ਕਦੋਂ ਕਦਾ ਪੈਰ ਪਸਾਰ ਕੇ ਇੱਥੇ ਲਵਾਂ ਪਿਆ ਤੂੰ। ਤਾਂ ਬੇਪਰਵਾਹੀ ਨੇ ਉੱਤਰ ਦਿੱਤਾ, ਤਾਂ ਨੂੰ ਕੋਈ ਨਹੀਂ ਮੰਨੀ, ਕਹਿੰਦਾ ਹਾਲਤ ਸੰਕੋਚੇ ਜਬ ਤੇ, ਕਹਿੰਦਾ ਉਦੋਂ ਤੋਂ ਪਾਓ ਪੈਰ ਪਸਾਰ ਕੇ ਲੰਮਾ ਪਿਆ ਹੈ, ਜਦੋਂ ਤੋਂ ਤੁਹਾਡੇ ਵਰਗੇ ਰਜਵਾੜਿਆਂ ਦੇ ਅੱਗੇ ਹੱਥ ਚੱਕੋ ਚੱਕੋ ਹੱਟ ਗਿਆ, ਹੱਥ ਅੱਗਣੋ ਅੱਗੇ ਹੱਟ ਗਏ, ਪਰਮੇਸ਼ਰ ਅੱਗੇ ਹੱਥ ਅੱਗ ਲਏ ਹੈ, ਉਦੋਂ ਤੋਂ ਲੈ ਕੇ ਮੈਂ ਲੰਮਾ ਪਿਆ ਹਾਂ। ਸੋ ਕਰਤਾ ਜੀ, ਜਿਹਨਾਂ ਦੇ ਮਨ ਵਿੱਚ ਤਨ ਵਿੱਚ ਤਤ ਪਤ ਦਾ ਲੱਖ ਅਰਥ ਰੂਪ ਹਰੇ ਸੁਧ ਬ੍ਰਹਮ ਪਰਮੇਸ਼ਰ ਵਸ ਗਿਆ ਹੈ, ਜੈ ਜੈ ਕੌਰ ਕਰੇ ਸਭ ਕੋਈ। ਕਿਹੜਾ ਜਿਹੜਾ ਰਵਦਾਸ ਨੂੰ ਨਹੀਂ ਜਾਣਦਾ, ਭਗਤ ਭਗਤ ਹੋ ਗਿਆ ਤੇ ਚੌਥਾ ਦੇ ਵਿੱਚ ਚਮਰੇਕਾ ਚਮਿਆਰਾਂ ਦੇ ਘਰੇ ਜਾਂਦੇ ਹੈ, ਕਾਲਾ ਸਰੀਰ ਹੈ, ਗਰੀਬੀ ਜਵੰਤ ਹੈ, ਰੋਟੀ ਜੁੱਤੀਆਂ ਗੰਢ ਕੇ ਖਾਂਦਾ ਹੈ, ਪਰ ਸਾਰਿਆਂ ਬ੍ਰਾਹਮਣਾਂ ਨੂੰ ਨਾਲ ਖਾਣੀ ਪਈ, ਸਾਰਿਆਂ ਕਾਲਾਂ 'ਚ ਜੈ ਜੈ ਕਾਰ ਹੋਈ। ਨਾਮਦੇਵ ਨੂੰ ਕਿੰਨੇ ਤਸੀਹੇ ਦਿੱਤੇ, ਆਹ ਘੱਟ ਕੇ ਘੱਟ ਲੱਗ ਗਈ, ਆ ਜਦੋਂ ਵਾਲੀ ਹਾਲਤ ਹੋ ਗਈ, ਉਦੋਂ ਕਹਿਣਾ ਪਿਆ ਬਖਸ਼ੀ ਹਿੰਦੂ ਮੈਂ ਤੇਰੀ ਗਾਏ, ਹਿੰਦੂ ਨਾਮਦੇਵ ਤੂੰ ਬਖਸ਼ ਲੈ, ਸਨੇਹ ਤਾਂ ਬਾਦਸ਼ਾਹ ਕਹਿੰਦਾ ਮੈਂ ਤੇਰੀ ਗਊ ਹਾਂ, ਕਿਉਂਕਿ ਹਿੰਦੂ ਕਹਿੰਦੇ ਗਊ ਨੂੰ ਮਾਂ ਕਹਿੰਦੇ ਹੈ। ਸੋ ਖਾਲਸਾ ਜੀ, ਐਸੀ ਹਾਲਤ ਹੈ, ਜੈ ਜੈਕਾਰ ਦਾ ਪਰਮੇਸ਼ਰ ਦੇ ਪਿਆਰ ਵੀ ਸਾਰਿਆਂ ਥਾਵਾਂ ਵਿੱਚ ਹੁੰਦੀ ਹੈ, ਜਿਹਨਾਂ ਦੇ ਹਿਰਦੇ ਵਿੱਚ ਅਤੇ ਮਨ ਵਿੱਚ ਤਨ ਵਿੱਚ ਵਾਹਿਗੁਰੂ ਪਰਮੇਸ਼ਰ ਵੱਸ ਜਾਵੇ। ਅੱਜ ਕੱਲ੍ਹ ਵੀ ਜੈ ਜੈਕਾਰ ਕਰਾਉਣ ਦੇ ਬੜੇ ਭਾਰੀ ਬਹਾਨੇ ਤੇ ਮਨਸੂਬੇ, ਕੁਰਸੀਆਂ, MLA, MP, ਹੋਰ ਅਨੇਕ ਪ੍ਰਕਾਰ ਦੇ ਢੰਗ, ਪਰ ਜੈ ਜੈਕਾਰ ਥੋੜ੍ਹਿਆਂ ਦਿਨਾਂ ਦੀ ਰਹਿੰਦੀ ਹੈ, ਜਿਹਦੇ ਹਿਰਦੇ ਚ ਵਾਹਿਗੁਰੂ ਆ ਜਾਵੇ ਸਦਾ ਰਹਿੰਦੀ ਦੁਨੀਆਂ ਪਰ ਜੈ ਜੈਕਾਰ ਹੋਵੇ ਹੀ ਹੁੰਦੀ ਹੈ। ਬਖਸ਼ਿਸ਼ ਕਿਹਦੇ ਪਾਸੋਂ ਮਿਲਦੀ ਹੈ, ਮਰਾਸਮਾ ਕਿੱਥੋਂ ਮਿਲਦਾ ਹੈ, ਹੁਣ ਤੇਰਾ ਮੁੱਖ ਮੰਤਰੀ ਬਣ ਕੇ ਦੂਜੇ ਨੂੰ ਅਹੁਦੇ ਬਣਦਾ ਹੈ, ਇਹ ਅਹੁਦੇ ਬਣਨ ਵਾਲਾ ਤਾਂ ਸਦਾ ਲਈ ਵਡਿਆਈ ਪ੍ਰਾਪਤ ਹੋਵੇ। ਕਹਿੰਦੇ ਪੂਰਨ ਗੁਰੂ ਦੇ ਭਾਈ ਵਡਿਆਈ ਹੈ, ਉਹਦੀ ਮਹਿਮਾ ਨਤੀਜਾ ਕੀ ਕਰਾਂ ਮੇਰਾ ਗੋਬਿੰਦ। ਸੋ ਐਸਾ ਪਰਮੇਸ਼ਰ ਨਹੀਂ ਹੈ ਤੁੱਕੇ ਕਰ ਦੇਣ ਵਾਲਾ ਪਰਮੇਸ਼ਰ ਦੀ ਕੀਮਤ ਨਹੀਂ ਕਹਿ ਕੇ ਦੱਸੇ ਜਾ ਸਕਦੇ, ਜਿਵੇਂ ਗੁਰਬਚਨਾ ਤੇਰੇ ਘਰ ਵਾਲੇ ਕੋਲ ਅੰਤ 11 लाख रुपया बीबी कुंदरा पकड़ी च बैठ के तुल गए, 5.5 लाख रुपया कीमत पै गई। पर कीमत कही है जाई पूरे गुर की गुर पूरे की वड्याई, पूरे गुर की देख वडाई। ये भी शब्द तो पाए सरकार जी ते पूर्ण गुरु गुरु ने की तुलना है, कृष्ण भगवान जी ने तुले। नारद गया गोपाल जाके पूछा नारद किए आया, नारद कह लगा गोप जी दसो कि कृष्ण भगवान जी तुम कि प्राप्त हुए हैं। कह लगे पुल दान करके, कहना हम तुम कृष्ण की लड़ नहीं, कहना सामने तो हमेशा की लड़ है, फिर तुम पुल दान कुछ करो। दस नारद की चलना है, कह लगा कि मैंने कृष्ण जी दान कर दो। अलवेलिया बंदा सभा आपको कह दिता, सभा आपको का भाव है तेन दान दिता। सरकार का भी कृष्ण जी बाहर आए, नारद मुनि कह रहे चलो भगवान जी मेरे आश्रम से, कहते क्यों? नारद कह रहे मैं दान करवा लिया गोपियां परशुराम जी को। उस वे कृष्ण भगवान जी ने सत भामा से रुक्मणी ने पूछा, कहदियां हां जी अभी तक कह बैठिया हाँ, जो तुरन लगे सारिया रोन लगियां, जे नारद की कीता है तू माड़ा कम किया है, तू अगे तो पता नहीं सानू भगवान मिलन ना मिलन तो साढ़े को खोल के लै चले है। नारद कह रहे मेरा एक तरीका हैगा जो तुम रखो तो रह सकेंगे कृष्ण जी। की तरीका है? कह लगा कि कृष्ण भगवान के बराबर माया तोड़ दो। जे तो कृष्ण जी माया तुल गए तो माया ना लै जाएंगे भगवान तुम रख लो, ना तुले तो फिर मैं कृष्ण को ले जावांगा। पता सी भगवान माया कि तुर सकते नहीं तुर सकता हो गए भगवान से माया ने किए तुल गए। फिर पिछावड़े के कहते बता कृष्ण जी ने 16,308 सी गोपी, 308 लिया 16,000 से उस तरह कृपा की हुई थी। 25,000 मास्टर कृष्ण जी दस को पढ़ाने वाला से बोझा तौर जाओगा भी कुल सारी ये जनती इतिहास योजी इन्हों की आँदी है। सरकार से 16,308 गोपियां ने गहने ला के एक पालरे पालते तकड़ी रहे या तकड़ कह लवो, ये दूजे पास कृष्ण जी बैठ गए और कृष्ण भगवान पूरा तरह संपूर्ण है। उन्होंने बराबर झूठी मारा कि तुम पहुंच जाए झूठा वाला तो झूठी पहुंच जाती है। काफिर पावरा ना उठा रोन लगने उस वे कृष्ण जी ने इशारा किया सत भामा के तुलसी के पत्र उपर राम का नाम लेके पा दो, नामी नाल नाम की शक्ति दिया है। और शक्ति किमें दिया है? आप जिन्हें इतने बैठे सारे नामी है, अपने नाम वखरे वखरे है। बाहर शर्क से बैठा मनुख किसी इतने बैठे मनुख न ਪਾਲਣਾ ਥੱਲੇ ਲੱਗ ਗਿਆ ਨਾਮ ਦੀ ਮਹਿਮਾ ਵਿਖਾਈ ਸੀ। जे द्वापर कृष्ण भगवान जी कितनी महिमा विखा सकते हैं, जेडे 17 वेरा जरा सिंह तो 21 वेरा खड़क सिंह तो हार खा के दौड़े थी, जे त्रेते रामचंद्र जी रोते फिरते सीता चुरा चोरी होने तो उन्होंने भी नाम की महिमा त्रेते प्रगट करके विखाई के पत्थर से लेके पत्थर तार दिते। जो राम के पास गए है तो फिर भाई के गुरु जंग क्यों ना हारिया हो, जेड़ा गुरु परमणिया के बिना झुकया हो, परमणिया के भी बादशाह बचन के नाल ही शिव नाम राज के पास पहुंच के संगला जी की छाप कर दिता हो, छेवे पिंड सिमर के बहाने बेगमा जहांगीर दिया का वाशना मेट दी हो, अनूप कौर खुद जाके हर बचन गुर गए हमारे कह के और भावना कामना जी थी वो बचन द्वारा मेट दी है, संकल्प बंद कर दिता है। अगर ऐसा गुरु हो गए तो 4 जंग 6वें स्वरूप च करन, 18 जंग 10वें स्वरूप च करन, 1 जंग भी हार ना खान, ऐसे गुरु के हो गए पुत्र ते पूरे जरिए हन्ने बने ते पहाड़ा वाले हन्ने के नगर कारी सिखी अपने को। ये पूर्ण गुरु की वडियाई है, तेरी कीमत भी कह के दसी जा सकती, ये नहीं कि 5 लाख आप की कीमत 5 लाख घर वाली की कीमत पै जाएगी, 11 लाख दोवे पुल जावे, जे 11 लाख नाल पुण वाले है तो जीवन के हथों चले जाते हैं, जेडे अतोल है वो अपनी मौज नाल परलोक में जाते हैं, सत्कर गमन करते हैं। ये देहधारी पखंडी सी माया झूठी ना तोड़ा झूठिया दकड़िया बैठ के ਦੂਸਰੇ ਸਮੇਂ ਵਾਲ ਮਨੁੱਖ ਵੀ ਨਾਸ਼ਵੰਤ ਹੈ, ਦਵਾਈ ਵੀ ਨਾਸ਼ਵੰਤ ਹੈ ਤੇ ਗੋਲੀਆਂ ਵੀ ਨਾਸ਼ਵੰਤ ਹੈ। ਜਦੋਂ ਚੱਲਦੇ ਮਗਰੋਂ ਕੰਮ ਦੀ ਨਹੀਂ ਰਹਿੰਦੀ ਸੀ, ਉਹ ਨਾਸ਼ਵੰਤ ਗੋਲੀ ਨੇ ਨਾਸ਼ਵੰਤ ਦੇਹ ਨੂੰ ਨਾਸ਼ ਕਰ ਦਿੱਤਾ ਹੈ। ਪਰ ਕਿਉਂ ਹੋਇਆ ਕਿ ਝੂਠਾ ਸੀ, ਸੱਚਾ ਨੀ ਕਦੇ ਨਾਸ਼ ਹੁੰਦਾ ਗਾ। ਸੱਚੇ ਗੁਰੂ ਤੇ 72 ਜਨਮ ਹੋਇਆ, 6ਵੇਂ ਪਾਤਸ਼ਾਹ ਤੇ 72 ਜਦੋਂ ਪ੍ਰਤਾਪਪੁਰ ਸਾਹਿਬ ਦਾ ਜਨਮ ਕੀਤਾ ਹੈ ਤੇ ਕੀਰਤਪੁਰ ਸਾਹਿਬ ਜਾ ਕੇ ਕਮਰ ਕਸਾ ਖੋਲਿਆ ਹੈ, 72 ਚੋਟਾਂ ਲੱਗੀਆਂ ਸੀ 6ਵੇਂ ਪਾਤਸ਼ਾਹ ਦੇ, ਪਰ ਉਹਨੇ ਚੋਟਾਂ ਦੀ ਤਕਲੀਫ ਨਾਲ ਪ੍ਰਲੋਕ ਨੂੰ ਗਏ। 7ਵੇਂ ਪਾਤਸ਼ਾਹ ਨੂੰ ਗੁਰਤਾ ਗੱਦੀ ਦੇ ਕੇ ਅਜਨਾਮ ਪਾਲ ਸਾਰਾ ਸੋੜ ਕੇ ਪਾਲਤਾਲ ਹੋ ਕੇ ਤੇ ਕੋਠੇ 'ਚ ਬੈਠ ਕੇ ਕਹਿੰਦੇ ਚੰਗਾ ਭਜਨ ਅਸੀਂ ਪ੍ਰਲੋਕ ਨੂੰ ਸੱਖਣ ਨੂੰ ਚੱਲੇ ਹਾਂ। ਇਸ ਤਰੀਕੇ ਨਾਲ ਗਏ ਹੈ। 10ਵੇਂ ਪਾਤਸ਼ਾਹ ਨੇ ਖੰਜਰ ਮਾਰ ਦਿੱਤੀ ਸੀ, ਚੋਗੀ ਪ੍ਰੀਤ ਨੇ ਉੱਥੇ ਗੁਰਖਾ ਤੋਂ ਹੱਥ ਲੈ ਲਿਆ ਸੀ, ਮਗਰੋਂ ਟੋਪੇ ਵੀ ਲਾਏ ਗਏ ਸਰੀਰ ਨੂੰ। ਕਈ ਸਾਡੇ ਭਰਾ ਇੱਥੇ ਵੀ ਵਿਚਾਰ ਲਾਏ, ਕਹਿੰਦੇ ਵੀ ਉਹ ਖੰਜਰ ਦੀ ਪੀੜ ਨਾਲ 10ਵੇਂ ਪਾਤਸ਼ਾਹ ਚਲੇ ਗਏ। ਉਹ ਭਲਿਓ ਮਾਰ ਤੋਂ ਸਾਰਿਆਂ ਦੀਆਂ ਪੀੜਾਂ ਮੇਜ ਦੇਣ ਵਾਲਾ ਵੀ ਗੁਰੂ ਘਰ ਕਿਸੇ ਦੀ ਪੀੜ ਨਾਲ ਜਾਂਦਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਵੀ ਪੀੜ ਨਾਲ ਜਾਣਾ ਤਾਂ ਟੋਪੇ ਦੀ ਚੜਾਈ ਕਰ ਜਾਂਦੇ। ਉਦੋਂ ਬਹੁਤ ਦਿਨ ਪਿੱਛੋਂ ਜੱਟ ਹਟ ਗਿਆ ਹੈ। ਸਤਿਗੁਰੂ ਨੇ ਜਦੋਂ ਬਹਾਨਾ ਬਣਾਇਆ ਸਤਖੰਡ ਜਾਣ ਦਾ, ਉਹ ਕਹਿੰਦੇ ਧੜਕ ਲਿਆ ਕੇ ਜੋ ਦਿੱਤੇ ਸੀ ਪ੍ਰੇਮੀਆਂ ਨੇ, ਤੇ ਕੁਝ ਲੋਕਾਂ ਨੇ ਦੇਖ ਕੇ ਸ਼ੰਕਾ ਕੀਤੀ ਕਿ ਕੇਵਲ ਲੋਕਾਂ ਨੂੰ ਵਿਖਾਉਣ ਵਾਸਤੇ ਹਥਿਆਰ ਕੋਲ ਰੱਖੇ ਹੈ। 10ਵੇਂ ਪਾਤਸ਼ਾਹ ਦਾ ਸਰੀਰ ਇੰਨਾ ਸੂਖਮ ਪਤਲਾ ਹੈ, ਇਹ ਕਿਹੜੇ ਚਿਲਾ ਚੜਾ ਸਕਦੇ ਹੈ। ਜਦੋਂ ਮਹਾਰਾਜ ਨੇ ਵੇਖਿਆ ਸਿੱਖਾਂ ਦਾ ਸੰਕਲਪ ਉਹਦਾ ਬਣ ਗਿਆ, ਮੇਰੇ ਚੋਜੀ ਪ੍ਰੀਤ ਨੇ ਕੱਲੇ ਕੱਲੇ ਧਰਤ ਦੀ ਮੁਕੀ ਚੜਾਉਣ ਦੇ ਤਾਂ ਦੋਵੇਂ ਪਕੜ ਕੇ ਤੇ ਦੋਹਾਂ ਦੀਆਂ ਤੰਗੀਆਂ ਚੜਾ ਦਿੱਤੀਆਂ ਸੀ। ਜਦੋਂ ਜ਼ੋਰ ਬਹੁਤਾ ਲੱਗਾ ਤੇ ਟੋਪੇ ਟੁੱਟ ਗਏ ਸੀ, ਮਗਰੋਂ ਫਿਰ ਜਾ ਕੇ ਜਰਾ ਦੇ ਖਾਲਸਾ ਦੀ ਦਵਾਈ ਮਲ ਪੱਟੀ ਲਾਉਣ ਵਾਸਤੇ ਯਤਨ ਕੀਤਾ। ਮਹਾਰਾਜ ਕਹਿਣਗੇ ਨਹੀਂ ਭਾਈ, ਇਹ ਸਾਡੀ ਆਪਣੀ ਮਾਂ ਦੀ ਆ, ਤੁਸੀਂ ਇਹਦੇ 'ਚ ਦਖਲ ਲਾ ਦਿਓ, ਇਸੇ ਤਰ੍ਹਾਂ ਰਹਿਣ ਦਿਓ। ਇਸ ਤਰੀਕੇ ਨਾਲ ਸਤਖੰਡ ਖੰਡ ਗਮਨ ਕੀਤਾ ਸੀ ਸਤਿਗੁਰੂ ਗਰੀਬ ਨਿਵਾਸ ਜੀ ਨੇ। ਕਈ ਕਹਿੰਦੇ ਨੇ ਕਿ ਵਾਰ ਹੋ ਗਿਆ ਸੀ, ਜੋ 22 ਲੱਖ ਦਾ ਘੇਰਾ ਪਿਆ ਉਦੋਂ ਵਾਰ ਨੀ ਸੀ 10ਵੇਂ ਪਾਤਸ਼ਾਹ ਦੇ ਕੋਈ, ਉਦੋਂ ਤਾਂ ਪੀਰ ਕੋਈ ਵੱਜਿਆ ਨੀ ਗਾ। 22 ਲੱਖ ਦੇ ਘੇਰੇ ਤਾਰੀ ਮਾਰ ਕੇ ਗਏ ਹੈ, ਕਿਉਂਕਿ ਗੁਰ ਕੂੜੇ ਕੀ ਵਡਿਆਈ ਤਾਂ ਕੀ ਕੀਮਤ ਕਰੀਆਂ ਜਾਈ, ਮਹਿਮਾ ਕਥਨ ਕਰਕੇ ਨੀ ਦੱਸੀ ਜਾਂਦੀ, ਨਾ ਮੁੱਲ ਦੱਸਿਆ ਜਾਂਦਾ ਹੈ। ਤੇ ਅੱਜ ਦਾ ਪਖੰਡੀ ਦੁੱਖ ਸੁੱਖ ਗਰੀ ਇੱਕ ਸਿੰਘ ਨੂੰ ਨੀ ਇਹ ਕਹਿ ਕੇ ਨਿਕਲ ਸਕਦਾ ਇਹਨੂੰ ਫਲਾਨੀ ਛੱਡ ਕੇ ਚੱਲ ਗਿਆ ਹੈ, ਤੇ ਜੇ ਕਹਿ ਕੇ ਕਦੇ ਨਿਕਲ ਗਿਆ ਤਾਂ ਫਿਰ ਬਾਹਰ ਨੀ ਜਾਂਦਾ ਗਾ। ਇਹ ਪੂਰਨ ਗੁਰੂ ਦੀ ਵਡਿਆਈ ਉਹਦੀ ਮਹਿਮਾ ਬਿਆਨਤ ਹੈ। ਅਕਰ ਧਰਮ ਪਾਲ ਦਾ ਭਾਵ ਨਾਮ ਸਰਬ ਸਿੰਘ ਰੂਪ
ਪ੍ਰਦਾਨ ਜਾਈ ਤੇਰੇ ਨਾਲ,
ਇਹ ਬੇਨਤੀ ਕਰੀਏ ਪਰਮੇਸ਼ਰ ਤੇ ਨਾਮ ਤੋਂ ਅਸੀਂ ਬਲਿਹਾਰ ਕਰਦੇ ਹਾਂ। ਬਾਹਰ ਨੀ ਬਲਿਹਾਰ ਨੀ ਲੱਖ ਬਈਆ
ਬਖਸ ਲੈ ਹੈ ਮੇਰੇ ਪਿਆਰੇ,
ਮੇਰੇ ਪਿਆਰੇ ਪਰਮੇਸ਼ਰ ਜਿਸ ਨੂੰ ਬਖਸ਼ਣਾ ਤੂੰ ਆਪ,
ਉਹ
ਤੇਰਾ ਜਸ ਗਾਉਂਦਾ, ਬਾਕੀ ਸਭ ਆਸ ਦੇ ਵਿੱਚ ਸੁੱਤੇ ਰਹਿੰਦੇ ਹਨ। ਸਤਿਨਾਮ ਦੇ ਕੇ ਫੜਵਾਉਂਦੇ ਹਨ ਸਤਿਗੁਰੂ,
ਭਾਰੋ ਸਵਾਮੀ ਮੇਰਾ,
ਭਾਰੋ ਨਾਮ ਅਫਸਾਂ ਦਾ, ਅਫਸਾਂ ਨਾਮ ਆਸਰੇ ਦਾ, ਤੂੰ ਭਾਰੋ ਸਰਬਾਗਾਂ ਦਾ ਨਿਰਹਨ ਹੈ, ਸਾਰੇ ਦਾ ਆਸਰਾ ਰੂਪ ਮੇਰਾ ਸਵਾਮੀ ਤੂੰ ਮਾਲਕ ਤੇਰਾ ਪ੍ਰਭਾਸਾ ਸੰਤਾਂ ਮਹਾਤਮਾ ਤੇਰੇ ਰਾਮ ਰਾਏ ਤੂੰ ਸੰਤਾਂ ਦਾ ਸੰਤ ਤੇਰੇ, ਤੇਰੇ ਤੇ ਉਸ ਤੋਂ ਭੁੱਖ ਨਹੀਂ ਜਾਣੀ ਆਵਾ ਮੇਰੇ, ਇਹ ਤੇਰਾ ਮਹਾਤਮਾ ਤੇਰਾ ਆਸਰਾ
ਹੈ।
ਕਰੀਏ ਪਰਮੇਸ਼ਰ ਰੱਖ ਕਮਾਏ ਜਦੋਂ ਅਸੀਂ ਆਪ ਜੀ ਦੀ ਸਰਨ ਵਿੱਚ ਹਾਂ, ਜਿਹੜਾ ਸੱਚੇ ਪਾਤਸ਼ਾਹ ਤੁਹਾਡੀ ਸਰਨ ਵਿੱਚ ਆ ਜਾਵੇ, ਜੇ ਉਹਦੀ ਤੂੰ ਨਿੰਦਿਆ ਕਰੇ ਕੀ ਆਸ ਹੁੰਦੀ ਹੈ, ਇੱਕ ਸੁਣ ਕੇ ਉੱਪਰ ਗੱਲਿਆ ਮਹਾਰਾਜ
ਨੰਦਕ ਗਾਇਚਾਈ,
ਮਹਾਰਾਜ ਜੀ ਨੇ ਸਵਾਹ ਹੀ ਪਵੇਗੀ ਨਿਕਲੇ ਮੂੰਹ ਵਿੱਚ ਸੁਣੋ। ਸਿੱਖ ਦਾ ਜੀਵਨ ਸੱਚਾ ਹੋਣਾ ਚਾਹੀਦਾ, ਨਿੰਦਿਆ ਕਰਨ ਵਾਲਾ ਭਾਵੇਂ ਸਾਰਾ ਸੰਸਾਰ ਹੀ ਲੱਗਾ ਰਹੇ, ਅਰੇਦਾ ਸੁੱਧ ਜੋ ਨਿੰਦਾ ਹੋਏ ਹਮਰੇ ਕੱਪੜੇ ਮਿਹਨਤ ਕੋਈ ਬਚਨ ਕਹੇ ਹਨ, ਕੋਈ ਰਾਜ ਵਿੱਚ ਬਚਨ ਹੁੰਦੇ ਹਨ, ਦੋਸ਼ਾਂ ਨਾਲ ਦੋਸਤੀ ਨਾਲ ਸੰਤਾਂ ਲੈ ਕਰਾਉਣ, ਆਪ ਦੁਬੇ ਕੁੱਟਾਂ ਵਿੱਚੋਂ ਸਗਲੇ ਕੋਲ ਦਬਾਉਣ, ਨਿੰਦਾ ਧਰੀ ਕਿਸੇ ਕੀ ਨਾਲੇ ਮਨਮੁਖ ਮੁਗਧ ਕਰਾਉਣ, ਮੋਹ ਕਾਲੇ ਤਿੰਨ ਨਿੰਦਕਾਂ ਨਰਕੇ ਘੋਰ ਪਵਨ, ਕੁੰਭੀ ਨਰਕ ਵਿੱਚ ਪੈਂਦੇ ਹੈ, ਜਿਹੜਾ ਨਿੰਦਿਆ ਕਰੇਗਾ ਆਪਣੇ ਸ਼ਾਰ ਸਵਾਹ ਨੂੰ ਵਿੱਚ ਪਵੇਗੀ। ਕਈ ਕਹਿੰਦੇ ਜੀ ਤੁਸੀਂ ਬੁਲਾਣੇ ਨੂੰ ਆਖਿਆ ਝਿਣਕੇ ਨੂੰ ਆਖਿਆ, ਇਹ ਨਿੰਦਿਆ ਨਹੀਂ, ਭਾਈ ਘੋੜੀ ਆਪਣੇ ਗਊ ਨੂੰ ਭੇੜ ਕਹਿਣਾ ਤੇ ਭੇੜ ਨੂੰ ਗਊ ਕਹਿਣਾ, ਇਹਦਾ ਨਾਮ ਹੈ ਨਿੰਦਿਆ। ਤੇ ਜੇ ਕੋਈ ਬੋਤਲ ਪੀਂਦਾ ਤੇ ਉਹਨੂੰ ਕਰੀਏ ਤੂੰ ਨਾ ਪੀਆ ਕਰ ਦੋ ਤਾਂ ਤੂੰ ਨਿੰਦਿਆ ਕਰਦਾ, ਬੱਚਾ ਨਿੰਦਿਆ ਕਰ ਵੀ ਉਹ ਫਰਜਾ ਤੋਂ ਖਾਲਸਾ ਨੇ ਸੱਚ ਨੂੰ ਸੱਚ ਕਹਿ ਦੇਣਾ ਨਿੰਦਿਆ ਨਹੀਂ, ਤੇ ਝੂਠ ਨੂੰ ਝੂਠ ਬੋਲਣਾ ਸੱਚ ਨੂੰ ਝੂਠਾ ਕਹਿਣਾ, ਇਹਦਾ ਨਾਮ ਹੈ ਨਿੰਦਿਆ। ਤੋ ਮਹਾਰਾਜ ਜਿਹੜਾ ਅਣਹੋਈ ਨਿੰਦਿਆ ਕਹਿ ਵੀ ਕਰਦਾ ਉਹਦੀ ਪਰਵਾਹ ਨਾ ਕਰੋ, ਅਖੀਰ ਉਹਦੇ ਮੂੰਹ ਵਿੱਚ ਲਾਹ ਸ਼ਾਹ ਹੀ ਪਵੇਗੀ। ਸਿਵਾਜ ਪਵੇਗੀ ਉਹ ਸਤਗੁਰ ਦੇ ਆਸਰੇ ਰਹਿ ਕੇ ਚੱਲੋ ਸਿੱਧੇ ਰਸਤੇ ਪੈ ਕੇ ਭਗਤੀ ਵਾਲੇ ਬੇਪਰਵਾਹੀ ਨਾਲ ਤੁਰੇ ਜਾਣਾ ਚਾਹੀਦਾ ਹੈ। ਭਾਵੇਂ ਬੁਰਾ ਕਹੋ ਭਾਵੇਂ ਭਲਾ ਕਹੋ ਹਮ ਤਨ ਵੀ ਉਹ ਹੈ ਘਰ ਇਹ ਰਸਤਾ ਅਪਣਾਈਏ ਜਦੋਂ ਇਸ ਰਸਤੇ ਤੇ ਚੱਲਾਂਗੇ ਸਤਿਗੁਰੂ ਗਰੀਬ ਮਹਾਂਪੁਰਖ ਸੰਤ ਬਾਬਾ ਹਰਨਾਮ ਸਿੰਘ ਜੀ ਦਾ ਕਰੋੜਾਂ ਦਿਨਾਂ ਤਿਉਹਾਰ ਹੈ ਜਿਨ੍ਹਾਂ ਮਹਾਂਪੁਰਖਾਂ ਨੇ ਐਸਾ ਸੁੰਦਰ ਸਮਾਗਮ ਰੱਖ ਕੇ ਚਲਦੀ ਸਤਿਗੁਰ ਦੀ ਬਾਣੀ ਦਾ ਯਤਨੇਮ ਇਹ ਸੰਗਤਾਂ ਨੇ ਤਾਂ ਜੀ ਕਰਵਾਏ ਤੇ ਆਪ ਕੀਤਾ ਹੈ ਸਾਰੇ ਸੱਜੀ ਅਗਵਾਈ ਦੇ ਕੇ ਸਮੁੱਚੇ ਤੌਰ ਤੇ ਸਾਂਝੀ ਪ੍ਰੇਰਨਾ ਦੇ ਕੇ ਪਰਮ ਕਾਲ ਦਾ ਕੰਮ ਕੀਤਾ ਜਿੰਨੀ ਸ਼ਲਾਘਾ ਕੀਤੀ ਜਾਵੇ ਥੋੜੀ ਹੈ ਅਤੇ ਆਪਾਂ ਨੂੰ ਪਰਮ ਕਰਕੇ ਜਾਣਾ ਚਾਹੀਦਾ ਹੈ ਜੇ ਅੱਗੇ ਇੱਕ ਜਪਜੀ ਸਾਹਿਬ ਦਾ ਪਾਠ ਕਰਦੇ ਹਾਂ ਜੇ ਬਹੁਤੇ ਨਹੀਂ ਤੇ ਘੱਟ ਤੋਂ ਘੱਟ ਪੰਜ ਪਾਠ ਆਪਾਂ ਜ਼ਰੂਰ ਅੱਜ ਤੋਂ ਕਰਨੇ ਚਾਹੀਦੇ ਹੈ ਸੁਖਮਨੀ ਸਾਹਿਬ ਦਾ ਵੀ ਪਾਠ ਕਰਦੇ ਹੈ ਇੱਕ ਤੇ ਵਧਾਉਣ ਦੀ ਕੋਸ਼ਿਸ਼ ਕਰੋ ਜੇ ਨਹੀਂ ਕਰਦੇ ਤੇ ਘੱਟ ਤੋਂ ਘੱਟ ਇੱਕ ਸੁਖਮਨੀ ਸਾਹਿਬ ਦਾ ਪਾਠ ਆਪਾਂ ਨੂੰ ਹਰ ਰੋਜ਼ ਜ਼ਰੂਰ ਕਰਨਾ ਚਾਹੀਦਾ ਹੈ ਅਭਿਆਸ ਜਿਹੜਾ ਹੈ ਇਹ ਕਹੀ ਪੁੱਛਦੇ ਕਿਵੇਂ ਕਰਨਾ ਭਾਈ ਪੁੱਛਣ ਦੀ ਲੋੜ ਨਹੀਂ ਕਿਵੇਂ ਕਰਨਾ ਵਾਹਿਗੁਰੂ 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 ਕਰੀ ਚੱਲੋ ਆਪੇ ਕਦੇ ਨਾ ਕਦੇ ਤਾਂ ਜ਼ਰੂਰ ਬੋਲੇ ਜਾਣਾ ਉਹ ਬੋਲ ਤਾਂ ਹੈ ਨਹੀਂ ਉਹ ਪਰ ਕਲਾਸ ਦੇ ਚਿਰ ਜ਼ਰੂਰ ਆਉਂਦਾ ਕਈ ਕਹਿੰਦੇ ਵੀ ਕਿਵੇਂ ਮਿਲ ਪਵੇਗਾ ਘੜਾ ਸਾਰਿਆਂ ਤੋਂ ਕੋਲੀ ਚੀਜ਼ ਮੰਨੀ ਹੈ ਮੁੱਕੀ ਮਾਰੀਆ ਟੁੱਟ ਜਾਂਦਾ ਇੱਟਾਂ ਲਾਈਆਂ ਹੁੰਦੀਆਂ ਇੱਟਾਂ ਤੇ ਸੀਮੈਂਟ ਉੱਪਰ ਪਲਸਤਰ ਕੀਤਾ ਹੁੰਦਾ ਹੈ ਪਰ ਜਿੱਥੇ ਹਮੇਸ਼ਾ ਘੜਾ ਰੱਖੀ ਹੈ ਉਹ ਘੜਾ ਨਹੀਂ ਟੁੱਟਦਾ ਗਾ ਉਹ ਪਲਸਤਰ ਵਾਲੇ ਥਾਂ 'ਚ ਘਾਸਾ ਪਾ ਦਿੰਦਾ ਹੈ ਆਪਣੇ ਬੈਠਣ ਵਾਸਤੇ ਜਗ੍ਹਾ ਬਣਾ ਲੈਂਦਾ ਜੇ ਨੇਤਾ ਪ੍ਰਤੀ ਵਾਹਿਗੁਰੂ 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 ਦਾ ਜਾਪ ਕਰਾਂਗੇ ਹੌਲੀ ਹੌਲੀ ਗੁਰੂ ਕੇ ਪਿਆਰਿਓ ਇਹ ਹਿਰਦੇ ਰੂਪੀ ਪੱਥਰ ਦੇ ਉੱਪਰ ਕਦੇ ਨਾ ਕਦੇ ਨਾਮ ਰੂਪ ਕੇ ਘੜਾ ਆਪਣੇ ਬੈਠਣ ਕੋਈ ਵੀ ਗਲਤੀ ਹੋ ਗਈ ਹੋਵੇ ਜਾਂ ਕਿਸੇ ਪ੍ਰਬੰਧਕ ਜਾਣੋ ਮਹਾਂਪੁਰਖਾਂ ਨੂੰ ਆਏ ਹੋਏ ਗੁਰੂ ਕੀ ਸੰਗਤ ਨੂੰ ਕਿਸੇ ਤੋਂ ਕੋਈ ਕਵਾਕ ਕਹਿ ਰਿਹਾ ਹੋਵੇ ਸਾਰ ਸੰਗਤ ਦੇ ਦਰ ਦੇ ਨਿਵਾਣੇ ਤੇ ਕਿਤੇ ਕੋਕਰ ਜਾਣ ਕੇ ਸਾਰੀ ਸੰਗਤ ਨੇ ਕਿਵੇਂ ਬਖਸ਼ਣੇ ਅਰਦਾਸ ਕਰੋ ਕਿ ਸੱਚੇ ਪਾਤਸ਼ਾਹ ਕਿਰਪਾ ਕਰਨ ਜਿੰਨਾ ਚਿਰ ਜ਼ਿੰਦਗੀ ਹੈ ਪੰਥ ਦੀ ਸੇਵਾ ਗੁਰੂ ਕੇ ਪਿਆਰੇ ਹੁੰਦੀ ਰਹੇ ਗੁਰੂ ਸਾਹਿਬ ਆਪਣੇ ਦਰ ਦੀ ਸੇਵਾ ਆਪ ਲੈਂਦੇ ਰਹਿਣ ਤੇ ਜੋ ਅੰਤਮ ਸਮਾਂ ਹੈ ਉਹ ਸਤਿਗੁਰੂ ਗ੍ਰੰਥ ਸਾਹਿਬ ਤੇ ਪੰਥ ਦੇ ਨਾਲ ਉੱਪਰ ਲੱਗੇ ਇਹ ਗੁਰੂ ਕੀ ਸੰਗਤ ਦਾ ਮੰਗ ਹੈ ਸੋ ਸਤਿਗੁਰੂ ਕਿਰਪਾ ਕਰੋ ਸਾਨੂੰ ਪਿਆਰ ਬਖਸ਼ਣੋ
ਭਾਰੋ ਸੁਆਮੀ ਮੇਰਾ ਸੰਤਾਂ ਪਰਵਾਸਾ ਤੇਰਾ ਨਾਨਕ ਪ੍ਰਭ ਸਰਨਾਈ ਮੁਖ ਨਿੰਦਕ ਦਾ ਚਾਈ